रखिए कि सुनिए सुनाइए, आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत, तुहाडी ते मेरी पसंद दा कुछ मुद्दे ते ताज़ा तरीन खबरां, ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। ਨਵੇਂ ਸਾਲ ਦੀਆਂ ਨਵੀਆਂ ਰਮਜ਼ਾਂ, ਕੁਝ ਗੁੱਜੀਆਂ ਤੇ ਕੁਝ ਕੁਝ ਸਮਝਾਂ। ਨਵੇਂ ਸਾਲ ਦੀਆਂ ਨਵੀਆਂ ਰਮਜ਼ਾਂ, ਕੁਝ ਗੁੱਜੀਆਂ ਤੇ ਕੁਝ ਕੁਝ ਸਮਝਾਂ। ਨਵੇਂ ਨਰੋਏ ਕੁਝ ਵਾਅਦੇ ਤੇ ਕੁਝ ਬਾਤਾਂ ਨੇ, ਪਰ ਦਿਨ ਉਹੀ ਲੱਗਣ ਤੇ ਉਹੀ ਰਾਤਾਂ ਨੇ। ਕੁਝ ਪਿੱਛੇ ਜੋ ਨਿਬੜੇ ਨਾ ਕੰਮ ਉਹ ਕਰਨੇ ਨੇ, ਤੇ ਕੁਝ ਦਮ ਨਵੇਂ ਸਿਲਸਿਲਿਆਂ ਦੇ ਵੀ ਭਰਨੇ ਨੇ, ਪਰ ਬੁੱਧਵਾਰ ਦੀਆਂ ਲਹਿਰਾਂ ਦੀ ਤਾਂ ਉਹੀ ਕਹਾਣੀ ਨਵੀਆਂ ਗੱਲਾਂ ਵਾਧੂ ਨੇ, ਪਰ ਯਾਦ ਪੁਰਾਣੀ। ਕਦੇ ਦਿਲ ਖਿੜਦਾ, ਕਦੇ ਅੱਖ ਪਾਰੇ ਆਉਂਦੀ, ਸੁੱਖ ਜਦੋਂ ਵੀ ਹੱਥ ਫੜ ਤੁਹਾਡਾ ਪਿੰਡ ਨੂੰ ਜਾਂਦੀ। ਨਵੇਂ ਸਾਲ ਦੀਆਂ ਮੇਰੇ ਵੱਲੋਂ ਲੱਖ ਲੱਖ ਵਧਾਈਆਂ। ਯਾਦ ਹੈ ਪੋਦੀ ਠੰਡ, ਉਹ ਧੁੰਦਾਂ ਤੇ ਰਜਾਈਆਂ। ਨਵੇਂ ਸਾਲ ਵਿੱਚ ਖੁਸ਼ੀਆਂ ਖੇੜੇ ਰੱਜ ਹੰਢਾਇਓ, ਵਿਰਸਾ ਬੋਲੀ ਤੇ ਉਸ ਰੱਬ ਨੂੰ ਨਾ ਦਿਲੋਂ ਭੁਲਾਇਓ। ਕੁਝ ਇਹੋ ਜਿਹੇ ਜਜ਼ਬਾਤਾਂ ਨਾਲ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਜੀ, ਨਵੇਂ ਸਾਲ 2019 ਦੀ ਨਵੇਂ ਨਰੋਏ ਬੁੱਧਵਾਰ ਦੀ ਸੱਜਰੀ ਸਵੇਰ ਦੇ ਨਾਲ। ਸੋ ਜਨਵਰੀ ਦਾ ਮਹੀਨਾ ਜੀ, ਤੇ ਤਰੀਕ ਅੱਜ ਹੋ ਗਈ ਹੈ 2, ਤੇ ਸਾਲ 2019। ਜੀ ਹਾਂ, ਚਲੋ ਜੀ ਬਾਕੀ ਗੱਲਾਂ ਬਾਅਦ ਵਿੱਚ। ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ। ਪਰਮਾਤਮਾ ਸਾਰੀ ਲੋਕਾਈ ਤੇ ਇਹ ਨਵਾਂ ਸਾਲ, ਨਵੀਆਂ ਉਮੀਦਾਂ, ਨਵੀਆਂ ਖੁਸ਼ੀਆਂ, ਪਿਆਰ, ਸਫਲਤਾਵਾਂ ਦੇ ਤੋਹਫੇ ਲਿਆਵੇ ਸਭ ਦੇ ਲਈ ਜੀ, ਤੇ ਆਪਣੇ ਰਜ਼ਾ ਵਿੱਚ, ਆਪਣੇ ਪਾਣੇ ਵਿੱਚ ਰਹਿਣ ਦਾ ਬਲ ਬਖਸ਼ਣ। ਉਹਨਾਂ ਦੀ ਯਾਦ ਹਰ ਸਾਹ ਦੇ ਨਾਲ ਦਮ ਭਰਦੀ ਰਹੇ, ਸਾਰੀ ਲੋਕਾਈ ਤੇ ਸੁੱਖ ਸ਼ਾਂਤੀ ਪਸਰੇ ਜੀ। ਸੋ ਇਹ ਅਰਦਾਸ ਹੈ ਜੀ, ਸੋ ਇਸ ਅਰਦਾਸ ਦੇ ਨਾਲ ਤੇ ਦਿਲ ਵਿੱਚ ਪਰਮਾਤਮਾ ਦੇ ਸ਼ੁਕਰਾਨੇ ਦੇ ਨਾਲ ਚਲੋ ਜੀ ਗੁਰਫਤਿਹ ਸਾਂਝੀ ਕਰਦੇ ਆ। ਚਿਹਰੇ ਤੇ ਲਿਆ ਕੇ ਇੱਕ ਵੱਡੀ ਵਾਲੀ ਸਮਾਈਲ, ਤੇ ਸ਼ੁਕਰ ਕਰਦੇ ਆ ਉਸ ਪਰਮਾਤਮਾ ਦਾ ਜਿਸਨੇ ਇਹ ਨਵਾਂ ਸਾਲ, ਇਹ ਨਵੀਂ ਪਿਆਰੀ ਜਿਹੀ ਸਵੇਰ ਦਿਖਾਈ ਹੈ। ਸੋ ਚਲੋ ਜੀ ਆ ਗਈ ਇਹ ਸਮਾਈਲ ਨਾ ਸਾਰਿਆਂ ਦੇ ਚਿਹਰਿਆਂ ਤੇ, ਚੈੱਕ ਕਰ ਲੋ ਇੱਕ ਵਾਰੀ। ਗੁਰਫਤਿਹ ਸਾਂਝੀ ਕਰਦੇ ਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜਿਹੜੇ ਹੱਸਦੇ ਚਿਹਰੇ ਤੁਹਾਡੇ, ਮੁਸਕਰਾਉਂਦੇ ਚਿਹਰੇ, ਇਸੇ ਤਰ੍ਹਾਂ ਸਾਰਾ ਸਾਲ ਮੁਸਕਰਾਉਂਦੇ ਰਹਿਣ ਜੀ। ਤੇ ਉਹ ਸੁਣਾਓ ਕਿਵੇਂ ਦਾ ਚੜਿਆ ਨਵਾਂ ਸਾਲ ਤੁਹਾਡਾ ਸਾਰਿਆਂ ਦਾ। ਸੋ ਕੁਝ ਅਰਜ਼ ਕਰਨਾ ਚਾਹੁੰਦੀ ਆ ਜੀ ਤੁਹਾਡੇ ਸਾਰਿਆਂ ਦੇ ਲਈ ਮੈਂ ਨਵੇਂ ਸਾਲ ਤੇ। ਬਲਿਸਫੁਲ ਰਹਿਣ ਨਾ ਆਵੇ ਅੱਖਾਂ ਵਿੱਚ ਟੀਅਰ, ਗੌਰ ਫਰਮਾਇਓ ਜੀ। ਬਲਿਸਫੁਲ ਰਹਿਣ ਨਾ ਆਵੇ ਅੱਖਾਂ ਵਿੱਚ ਟੀਅਰ, ਤੇ ਹਰਮਨ ਰੇਡੀਓ ਵੱਲੋਂ ਸਾਰਿਆਂ ਨੂੰ ਹੈਪੀ ਨਿਊ ਈਅਰ। ਸੋ ਹੈਪੀ ਨਿਊ ਈਅਰ ਜੀ, ਤੇ ਅੱਜ ਅਸੀਂ ਨਿਊ ਈਅਰ ਸਪੈਸ਼ਲ ਵੀ ਕਰਨਾ ਤੇ ਨਾਲ ਨਾਲ ਯਾਦਾਂ ਦੀ ਗੱਲ ਵੀ ਤੋਰਨੀ ਹੈ। ਸੋ ਸਾਡੇ ਕੋਲ ਮੈਸੇਜਿਸ ਵੀ ਆਉਣੇ ਸ਼ੁਰੂ ਹੋ ਗਏ ਜੀ। ਦਲਜੀਤ ਢਿੱਲੋਂ ਹੁਣਾਂ ਨੇ ਮੈਸੇਜ ਸਾਨੂੰ ਭੇਜਿਆ ਹੈ, ਔਰ ਵਿਚਾਰ ਇਹ ਹੈ ਜੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਹਜ਼ਾਰਾਂ ਦਾਨ ਕਰ ਲਵੋ, ਹਜ਼ਾਰਾਂ ਤੀਰਥ ਕਰ ਲਵੋ, ਹਜ਼ਾਰਾਂ ਰੋਜ਼ੇ ਰੱਖ ਲਵੋ, ਕੁਝ ਨਹੀਂ ਬਣੇਗਾ ਜੇਕਰ ਤੁਸੀਂ ਕਿਸੇ ਦਾ ਦਿਲ ਦੁਖਾਇਆ ਹੈ। ਸੋ ਇਸ ਵਿਚਾਰ ਦੇ ਨਾਲ ਅਸੀਂ ਅੱਜ ਦਾ ਜਿਹੜਾ ਨਵਾਂ ਪ੍ਰੋਗਰਾਮ ਸ਼ੁਰੂ ਕਰਾਂਗੇ ਜੀ ਬਿਲਕੁਲ। ਸੋ ਜੇ ਪਿੱਛੇ ਵੀ ਕਿਸੇ ਦਾ ਦਿਲ ਅਸੀਂ ਦੁਖਾਇਆ ਹੋਇਆ ਹੈ, ਜੇ ਕਿਸੇ ਨੂੰ ਬੁਰਾ ਭਲਾ ਕਿਹਾ ਹੋਇਆ ਹੈ, ਜਾਂ ਕਿਸੇ ਬਾਰੇ ਕਹਿਣ ਦੀ ਜਗ੍ਹਾ ਤੇ ਸੋਚਿਆ ਵੀ ਹੋਇਆ ਹੈ ਨਾ, ਤੇ ਆਪਣੀਆਂ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਡਿਲੀਟ ਕਰ ਦਈਏ ਤੇ ਰਿਫਰੈਸ਼ ਕਰੀਏ, ਦੁਬਾਰਾ ਤੋਂ ਸ਼ੁਰੂ ਕਰੀਏ ਇੱਕ ਜ਼ਿੰਦਗੀ, ਕਿਉਂਕਿ ਹਰ ਦਿਨ ਨਵਾਂ ਹੁੰਦਾ ਜੇ, ਨਵੇਂ ਇੱਕ ਕੋਰੇ ਕਾਗਜ਼ ਵਰਗਾ ਜਿਹਦੇ ਤੇ ਅਸੀਂ ਕੁਝ ਵੀ ਲਿਖ ਸਕਦੇ ਹਾਂ, ਫਿਰ ਤੋਂ ਸ਼ੁਰੂ ਕਰ ਸਕਦੇ ਹਾਂ। ਤੋ ਜੋ ਵੀ ਮਾੜਾ ਅਸੀਂ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਲਿਖਿਆ ਹੋਇਆ ਹੈ ਉਹਨੂੰ ਮਟੇ ਕੇ ਕੋਸ਼ਿਸ਼ ਕਰੀਏ, ਅਰਦਾਸ ਕਰੀਏ ਇਸ ਪਰਮਾਤਮਾ ਅੱਗੇ ਕਿ ਅੱਗੇ ਤੋਂ ਇੱਕ ਪਿਆਰੀ ਜਿਹੀ ਜ਼ਿੰਦਗੀ ਜੀ ਸਕੀਏ, ਔਰ ਜਿਹਦੇ ਵਿੱਚ ਬਾਕੀਆਂ ਨੂੰ ਵੀ ਅਸੀਂ ਬਾਕੀਆਂ ਦੀ ਖੁਸ਼ੀ ਦਾ ਹਿੱਸਾ ਵੀ ਬਣ ਸਕੀਏ। ਸੋ ਨਾਲ ਹੀ ਜੀ ਇਹਨਾਂ ਨੇ ਨਿਊ ਈਅਰ ਵਿਸ਼ ਵੀ ਕੀਤੀ ਹੈ 2019 ਦੀ। ਸੋ ਬਹੁਤ ਬਹੁਤ ਸ਼ੁਕਰੀਆ ਦਲਜੀਤ ਭਾਜੀ, ਤੇ ਤੁਹਾਡਾ ਸਾਰਿਆਂ ਦਾ ਥੈਂਕਸ ਹੋ ਜੀ, ਨਿਊ ਈਅਰ ਤੇ ਸਪੈਸ਼ਲ ਵਾਲਾ ਥੈਂਕਸ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਦੇ ਸਾਥ ਤੇ ਸਹਿਯੋਗ ਸਦਕਾ ਹਰਮਨ ਰੇਡੀਓ ਹੈ। ਤੇ ਉਸ ਤੋਂ ਬਾਅਦ ਅਮਨਦੀਪ ਸਿੱਧੂ ਭਾਜੀ ਤੇ ਸਰਬਜੀਤ ਭਾਜੀ, ਮਿੰਟੂ ਬਰਾੜ ਭਾਜੀ, ਦਲਜੀਤ ਸਿੰਘ ਭਾਜੀ ਤੇ ਅਮਨਦੀਪ ਬੋਬੀ ਸਾਡੀ ਪਿਆਰੀ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਨਾ, ਜੋ ਬਿਨਾਂ ਕਿਸੇ ਗਰਜ਼ ਦੇ ਇਸ ਧਰਤੀ ਤੇ ਮਾਂ ਬੋਲੀ ਦੀ ਸੇਵਾ ਲਈ ਤਤਪਰ ਰਹਿੰਦੇ ਨੇ। ਸੋ ਸਾਰਿਆਂ ਨੂੰ ਸ਼ੁਭਕਾਮਨਾਵਾਂ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਕਾਫਿਲਾ ਐਵੇਂ ਹੀ ਤੁਰਦਾ ਰਹੇ, ਕਿਉਂਕਿ ਤੁਰਨਾ ਹੀ ਇੰਪੋਰਟੈਂਟ ਹੈ ਜੀ, ਮੰਜ਼ਿਲਾਂ ਤੁਹਾਡੇ ਵੱਲ ਆਪਣੇ ਆਪ ਤੁਰ ਪੈਂਦੀਆਂ ਨੇ ਜਦੋਂ ਤੁਸੀਂ ਪੈਰ ਪੁੱਟਦੇ ਹੋ ਤੇ। ਸੋ ਅੱਜ ਦੀ ਇਸ ਸਵੇਰ ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨੇ ਪਟਿਆਲਾ ਸਟੂਡੀਓ ਤੋਂ, ਤੇ ਬਹੁਤ ਹੀ ਇਸ ਥਾਂ ਠੰਡ ਦੇ ਵਿੱਚ 2 ਵਜੇ ਉੱਠ ਕੇ ਪ੍ਰੋਗਰਾਮ ਚਲਾਉਣਾ ਉਹਨਾਂ ਦੀ ਦਲੇਰੀ ਲਈ ਜੀ ਸ਼ਬਦ ਨਹੀਂ ਨੇ ਮੇਰੇ ਕੋਲ। ਸੋ ਸਭ ਦਾ ਸਵਾਗਤ ਹੈ ਜੀ ਤੁਹਾਡਾ ਵੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਸਾਡਾ ਅੱਜ ਦਾ ਇਹ ਸਫ਼ਰ 2 ਘੰਟੇ ਚੱਲਣਾ ਹੈ। ਇਸ ਸਫ਼ਰ ਦੇ ਵਿੱਚ ਤੁਸੀਂ ਮੇਰੇ ਹਮ ਸਫ਼ਰ ਬਣਨਾ ਹੈ ਜੀ, ਕਿਉਂਕਿ ਮਿੰਟੂ ਭਾਜੀ ਅੱਜ ਹੈ ਨੀ, ਸੋ ਆਪਾਂ ਹੀ ਗੱਲਾਂ ਬਾਤਾਂ ਮਾਰਨੀਆਂ ਨੇ। ਸੋ ਖ਼ਬਰਾਂ ਦਾ ਜਿਹੜਾ ਸੈਗਮੈਂਟ ਹੈ ਉਹ ਅੱਜ ਫੇਰ ਮਿਸਿੰਗ ਰਹਿਣਾ ਪ੍ਰੋਗਰਾਮ ਦੇ ਵਿੱਚ। ਸੋ ਇਸ ਸਫ਼ਰ ਤੇ ਤੁਸੀਂ ਵੀ ਮੇਰੇ ਹਮ ਸਫ਼ਰ ਬਣ ਸਕਦੇ ਹੋ ਜੀ, ਈਮੇਲ ਰਾਹੀਂ ਤੇ ਟੈਲੀਗ੍ਰਾਮ ਦੇ ਰਾਹੀਂ। ਸੋ ਈਮੇਲ ਦਾ ਪਤਾ ਹੈ ਜੀ request@harmanradio.com, ਤੇ ਟੈਲੀਗ੍ਰਾਮ ਤੇ ਤੁਸੀਂ ਸਾਂਝ ਪਾ ਸਕਦੇ ਹੋ ਪ੍ਰੋਗਰਾਮ ਦੇ ਵਿੱਚ @harmanradio ਦੇ ਰਾਹੀਂ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ, ਨੰਬਰ ਤੁਹਾਨੂੰ ਯਾਦ ਹੋ ਹੀ ਗਿਆ ਹੋਣਾ ਹੈ ਜੀ, ਹਾਂ ਬਿਲਕੁਲ 02-85-99-28-11। ਸੋ ਇਸ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ, ਆਪਣੇ ਵਿਚਾਰ, ਆਪਣੇ ਜਜ਼ਬਾਤ, ਗੱਲਾਂ ਬਾਤਾਂ ਜਾਂ ਯਾਦਾਂ ਦੀ ਸਾਂਝ ਪ੍ਰੋਗਰਾਮ ਦੇ ਵਿੱਚ ਪਾ ਸਕਦੇ ਹੋ। ਸੋ ਚਲੋ ਜੀ, ਮੈਨੂੰ ਲੱਗਦਾ ਹੈ ਕਿ ਗੀਤ ਸੁਣ ਲਈਏ ਹੁਣ ਪਹਿਲਾਂ, ਹੈ ਨਾ, ਸੁਣਦੇ ਆ ਜੀ ਇਹ ਗੀਤ ਤੇ ਉਸ ਤੋਂ ਬਾਅਦ ਪ੍ਰੋਗਰਾਮ ਦਾ ਸਫ਼ਰ ਅੱਗੇ ਤੈਅ ਕਰਦੇ ਆ ਜੀ।
ਮਾਂ ਬੋਲੀ ਤੇ ਭੁੱਲ ਜਾਵਾਂਗੇ, ਇੱਕ ਦਿਨ ਗਲੀਆਂ ਦੇ ਕੱਖਾਂ ਵਾਂਗੂ ਰੁਲ ਜਾਵਾਂਗੇ। ਮੈਂ ਸਰਬਜੀਤ ਚੀਮਾ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦਾ ਹਾਂ, ਪਰ ਮੈਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਹੁਤ ਪਿਆਰ ਕਰਦਾ ਹਾਂ। ਤੇ ਆਓ ਆਪਾਂ ਸਾਰੇ ਮਾਂ ਬੋਲੀ ਪੰਜਾਬੀ ਦੀ ਚੜ੍ਹਦੀ ਕਲਾ ਦੀ ਸੁੱਖ ਮੰਗੀਏ, ਤੇ ਇਹਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਪੜ੍ਹਿਆ ਲਿਖਿਆ ਕਰੀਏ, ਤੇ ਬੜੇ ਮਾਣ ਦੇ ਨਾਲ ਸਿਰ ਉੱਚਾ ਕਰਕੇ ਬੋਲਿਆ ਕਰੀਏ।
ਮੇਰੀ ਬੋਲੀ ਮੈਨੂੰ ਜਾਨ ਤੋਂ ਵੱਧ ਪਿਆਰੀ, ਟਿੱਪੀਆਂ ਕੰਨਿਆਂ ਬਿੰਦੀਆਂ ਨਾਲ ਸ਼ਿੰਗਾਰੀ, ਮੇਰੀ ਬੋਲੀ ਮੈਨੂੰ ਜਾਨ ਤੋਂ ਵੱਧ ਪਿਆਰੀ ਆ, ਇਹ ਟਿੱਪੀਆਂ ਕੰਨਿਆਂ ਬਿੰਦੀਆਂ ਨਾਲ ਸ਼ਿੰਗਾਰੀ ਆ, ਤੁਸੀਂ ਵਾਰ ਸੁਣ ਕੇ ਬੋਲੀਏ
ਸਰਬਜੀਤ ਜੀ ਮੇਰੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜੀ, ਆਪਣੀ ਪੰਜਾਬੀ ਬੋਲੀ ਨਾ ਭੁੱਲਿਓ। ਸੋ ਬਿਲਕੁਲ ਜੀ, ਪੰਜਾਬੀ ਨੂੰ ਕੋਈ ਵੀ ਬੋਲੀ ਜਿਹਨੂੰ ਅਸੀਂ ਆਪਣੀ ਮਾਂ ਕਹਿੰਦੇ ਹਾਂ, ਜੋ ਸਾਡੀ ਮਾਂ ਬੋਲੀ ਹੁੰਦੀ ਹੈ, ਸੋ ਬਿਲਕੁਲ ਜੀ ਮਾਂ ਵਰਗੀ ਹੁੰਦੀ। ਉਹਦੇ ਵਿੱਚ ਇੱਕ ਪਿਆਰ ਜਿਹੜਾ ਝਲਕਦਾ ਹੁੰਦਾ ਮਾਂ ਵਾਲਾ ਹੀ ਹੁੰਦਾ। ਸੋ ਆਪਣੀ ਮਾਂ ਬੋਲੀ ਕੋਈ ਵੀ ਬੋਲੀ ਹੋਵੇ ਉਹਨੂੰ ਜਿਹੜਾ ਨਹੀਂ ਭੁੱਲਣਾ ਚਾਹੀਦਾ, ਸੋ ਉਹਦਾ ਹੱਥ ਕਦੇ ਨਹੀਂ ਛੱਡਣਾ ਚਾਹੀਦਾ। ਸੋ ਖਾਸ ਕਰਕੇ ਸਾਡੇ ਵਰਗਿਆਂ ਲਈ ਜੋ ਵਿਦੇਸ਼ਾਂ ਦੇ ਵਿੱਚ ਆ ਕੇ ਸੈੱਟ ਹੋ ਜਾਂਦੇ ਨੇ, ਉਹਨਾਂ ਦੇ ਲਈ ਹੋਰ ਵੀ ਜ਼ਰੂਰੀ ਹੁੰਦਾ ਜੀ ਆਪਣੇ ਵਿਰਸੇ ਆਪਣੇ ਬੋਲੀ ਦੇ ਨਾਲ ਜੁੜੇ ਰਹਿਣਾ ਤੇ ਬੱਚਿਆਂ ਨੂੰ ਜੋੜਨਾ। ਸੋ ਇਹ ਬਹੁਤ ਵੱਡਾ ਚੈਲੰਜ ਸਾਡੇ ਪੇਰੈਂਟਸ ਲਈ ਹੈ ਵੀ ਔਰ ਰਹੇਗਾ ਵੀ, ਪਰ ਮੈਨੂੰ ਲੱਗਦਾ ਜੀ ਅਸੀਂ ਸਾਰੇ ਬਾਖੂਬੀ ਉਹ ਕੰਮ ਜਿਹੜਾ ਕਰ ਰਹੇ ਹਾਂ ਉਹ ਫਰਜ਼ ਵੀ ਨਿਭਾ ਰਹੇ ਹਾਂ। ਸੋ ਜਗਤਾਰ ਚੌਲ ਭਾਜੀ ਹੋਣਾ ਨੇ ਵੀ ਨਵੇਂ ਸਾਲ ਦੀ ਆਮਦ ਤੇ ਹਾਜ਼ਰੀ ਲਵਾ ਦਿੱਤੀ ਹੈ, ਕਹਿੰਦੇ ਨਵੇਂ ਸਾਲ ਦੇ ਪਹਿਲੇ ਸ਼ੋਅ ਤੇ ਹਾਜ਼ਰੀ ਪ੍ਰਵਾਨ ਕਰੋ। ਕਹਿੰਦੇ ਸਕੂਲ ਟਾਈਮ ਮੇਰੀ ਬੇਬੇ ਕਹਿੰਦੀ ਹੁੰਦੀ ਸੀ ਕਿ ਪਹਿਲੇ ਦਿਨ ਹਾਜ਼ਰ ਰਹੋਗੇ ਤੇ ਗੈਰ ਹਾਜ਼ਰੀਆਂ ਘੱਟ ਲੱਗਦੀਆਂ ਨੇ। ਬਿਲਕੁਲ ਠੀਕ ਜੌਲ ਸਾਹਿਬ। ਸੋ ਬਹੁਤ ਦਿਨਾਂ ਬਾਅਦ ਆਮਦ ਹੋਈ ਹੈ ਤੁਹਾਡੇ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ। ਸੋ ਬਹੁਤ ਬਹੁਤ ਸਵਾਗਤ ਔਰ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਜੀ ਨਵੇਂ ਸਾਲ ਦੀ ਤੁਸੀਂ। ਬਿਲਕੁਲ ਜੀ ਹਾਜ਼ਰੀਆਂ ਇਹ ਕਹਿੰਦੇ ਹੁੰਦੇ ਸੀਗੇ ਹਨਾ ਭਈ ਜੇ ਪਹਿਲੇ ਦਿਨ ਹੀ ਤੁਸੀਂ ਏਦਾਂ ਹੋਵੋਗੇ ਤਾਂ ਜਿੱਦਾਂ ਦਾ ਪਹਿਲਾ ਸਾਲ ਦਾ ਦਿਨ ਚੜ ਜਾਂਦਾ ਸੀ ਕਹਿੰਦੇ ਹੁੰਦੇ ਸੀ ਏਦਾਂ ਹੀ ਰਹਿਣਾ ਆ। ਤੇ ਅੱਛਾ ਮੈਨੂੰ ਯਾਦ ਹੈ ਕਿ ਸੰਗਰਾਂਦ ਵਾਲੇ ਦਿਨ ਨੂੰ ਵੀ ਬਹੁਤ ਮੰਨਦੇ ਹੁੰਦੇ ਸੀ। ਸੰਗਰਾਂਦ ਜਿੱਦਣ ਹੁੰਦੀ ਸੀਗੀ ਤੇ ਉਦਣ ਵੀ ਇਹ ਮਨ ਦੇ ਵਿੱਚ ਕਿਤੇ ਵੱਡਿਆਂ ਨੇ ਪਾਇਆ ਹੁੰਦਾ ਸੀ ਕਿ ਜੇ ਸੰਗਰਾਂਦ ਚ ਜੋ ਕਰ ਲਿਆ ਸਾਰਾ ਦਿਨ ਉਹੀ ਉਹ ਸਾਰਾ ਮਹੀਨਾ ਨਾ ਓਦਾਂ ਦਾ ਹੀ ਲੰਘਣਾ ਆ ਫਿਰ। ਤੇ ਸਾਡੇ ਦਾਦੀ ਜੀ ਅਕਸਰ ਸਾਨੂੰ ਕਹਿੰਦੇ ਹੁੰਦੇ ਸੀਗੇ ਭਈ ਆ ਸੰਗਰਾਂਦ ਵਾਲੇ ਦਿਨ ਨਾ ਆਪਣੇ ਪਿਓ ਤੋਂ ਝਟਕਾ ਨਾ ਖਾ ਲਿਓ, ਸਾਰਾ ਮਹੀਨਾ ਫਿਰ ਤੁਹਾਨੂੰ ਏਦਾਂ ਹੀ ਨਿਕਲਣਾ ਆ। ਤੇ ਅਸੀਂ ਸੰਗਰਾਂਦ ਵਾਲੇ ਦਿਨ ਬਹੁਤ ਬਚ ਬਚ ਕੇ ਰਹੀਦਾ ਹੁੰਦਾ ਸੀ ਤੇ ਨਵੇਂ ਸਾਲ ਵਾਲੇ ਦਿਨ ਤੇ ਖਾਸ ਕਰਕੇ ਹੈ ਨਾ। ਸੋ ਇਹ ਚੀਜ਼ਾਂ ਹੁੰਦੀਆਂ ਸੀ ਜੀ ਵਰੇ ਦਿਨਾਂ ਦਾ ਦਿਨ ਕਹਿੰਦੇ ਹੁੰਦੇ ਸੀਗੇ। ਕੋਈ ਵੀ ਖਾਸ ਦਿਨ ਜਿਹੜਾ ਹੁੰਦਾ ਸੀ ਉਹਨੂੰ ਕਹਿਣਾ ਭਈ ਵਰੇ ਦਿਨਾਂ ਦਾ ਦਿਨ ਆ, ਅੱਜ ਜੋ ਹੋ ਗਿਆ ਏਦਾਂ ਹੀ ਚੱਲਣਾ ਫਿਰ। ਸੋ ਬਹੁਤ ਬਹੁਤ ਸ਼ੁਕਰੀਆ ਔਰ ਸਵਾਗਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਤੁਹਾਡਾ ਆਪਣਾ ਜੀ, ਜਰੂਰ ਮੈਨੂੰ ਨਾਲ ਦੱਸਿਆ ਕਰੋ ਕਿ ਕਿਹੋ ਜਿਹਾ ਇਹਦਾ ਤੁਸੀਂ ਰੰਗ ਰੂਪ ਦੇਖਣਾ ਚਾਹੁੰਦੇ ਹੋ, ਜਾਂ ਸਾਨੂੰ ਬਾਕੀ ਪ੍ਰੋਗਰਾਮਾਂ ਦੇ ਵਿੱਚ ਵੀ ਕਿੱਥੇ ਸੁਧਾਰ ਲਿਆਉਣਾ ਚਾਹੀਦਾ ਹੈ ਜਾਂ ਕਿਹੋ ਜਿਹੇ ਪ੍ਰੋਗਰਾਮ ਹੋਰ ਸ਼ੁਰੂ ਕਰਨੇ ਚਾਹੀਦੇ ਆ, ਉਹਦੇ ਲਈ ਵੀ ਤੁਸੀਂ ਆਪਣੇ ਸੁਝਾਅ ਸਾਨੂੰ ਦਿੰਦੇ ਰਿਹਾ ਕਰੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਬਰਾੜ ਸਾਹਿਬ ਨੇ ਨਹੀਂ ਆਉਣਾ, ਸੋ ਖਬਰਾਂ ਦੇ ਸੈਗਮੈਂਟ ਜਿਹੜਾ ਅੱਜ ਮਿਸਿੰਗ ਰਹੇਗਾ ਪ੍ਰੋਗਰਾਮ ਦੇ ਵਿੱਚ, ਪਰ ਯਾਦਾਂ ਦੀ ਫੁੱਲ ਔਨ ਸਪੀਡ ਤੇ ਅਸੀਂ ਗੱਡੀ ਛੱਡਣੀ ਹੈ ਜੀ ਅੱਜ। ਫੇਰ ਤੋਂ ਯਾਦਾਂ ਦੀਆਂ ਗੱਲਾਂ ਬਾਤਾਂ ਕਰਨੀਆਂ, ਸੋ ਤੁਸੀਂ ਵੀ ਦੱਸਿਆ ਕਰੋ ਵੀ ਕਿਹੜੀ ਯਾਦ ਦਾ ਦਮ ਭਰਨਾ ਚਾਹੁੰਦੇ, ਕਿਹੋ ਜਿਹੀ ਗੱਲ ਜਿਹੜੀ ਤੁਹਾਨੂੰ ਯਾਦ ਆਉਂਦੀ ਹੈ ਆਪਣੇ ਬਚਪਨ ਦੀ, ਉਹ ਤੁਸੀਂ ਜ਼ਰੂਰ ਸਾਂਝੀ ਕਰਦੇ ਰਿਹਾ ਕਰੋ। ਸੋ ਮੈਂ ਸੋਚਿਆ ਜੀ ਗਰਮੀਆਂ ਦੀ ਰੁੱਤ ਚੱਲ ਰਹੀ ਹੈ ਅੱਜ ਹਨਾ, ਸੋ ਕਿਉਂ ਨਾ ਗਰਮੀਆਂ ਦੀ ਰੁੱਤ ਨੂੰ ਸਾਰੇ ਬੈਠ ਕੇ ਯਾਦ ਕਰੀਏ। ਉਹ ਗਰਮੀਆਂ ਦੀਆਂ ਰੁੱਤਾਂ ਜਿਹੜੀਆਂ ਗਰਮੀ ਭਾਵੇਂ ਉਹੀ ਆ ਜੀ, ਪਰ ਉਹ ਗਰਮੀ ਨੂੰ ਮਾਨਣ ਦੇ, ਉਹ ਗਰਮੀ ਨੂੰ ਕੋਸਣ ਦੇ ਜਿਹੜੇ ਸਾਡੇ ਅੰਦਾਜ਼ ਹੁੰਦੇ ਸੀਗੇ ਉਹ ਸਾਰੇ ਬਦਲ ਗਏ ਆ, ਬਹੁਤ ਬਦਲ ਗਏ ਆ ਹਨਾ। ਸੋ ਉਹਨਾਂ ਬਾਰੇ ਅੱਜ ਅਸੀਂ ਗਰਮੀ ਦੀ ਰੁੱਤ ਜਿਹੜੀ ਆ ਉਹ ਸ਼ੁਰੂ ਕਰਨੀ ਆ ਅੱਜ ਤੇ ਦੇਖੀਏ ਕਿੰਨੇ ਹਫਤੇ ਚਲਾਉਂਦੇ ਆ ਅਸੀਂ ਗਰਮੀ ਦੀ ਰੁੱਤ ਨੂੰ। ਸੋ ਬਹੁਤ ਕੁਝ ਹੁੰਦਾ ਸੀ ਗਰਮੀਆਂ ਦੇ ਵਿੱਚ ਕਰਨ ਲਈ ਹਨਾ, ਉਹ ਸਾਰੀਆਂ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ। ਸੋ ਤੁਸੀਂ ਰਿਵਾਈਜ਼ ਕਰੋ ਜੀ ਗਰਮੀਆਂ ਦੀ ਰੁੱਤ ਨੂੰ ਹਨਾ। ਸੋ ਅੱਜ ਦੀਆਂ ਜੋ ਇੱਕ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਜੀ, ਉਹ ਹੈ ਮਸ਼ਹੂਰ ਅਦਾਕਾਰ ਬਾਲੀਵੁੱਡ ਇੰਡਸਟਰੀ ਦੇ ਕਾਦਰ ਖਾਨ ਹੁਣਾਂ ਬਾਰੇ। ਸੋ ਕਾਦਰ ਖਾਨ ਹੁਣਾਂ ਦੀ ਜਿਹੜੀ ਹੈ ਉਹ ਪੂਰੇ ਹੋ ਗਏ ਨੇ, ਉਹਨਾਂ ਦੀ ਡੈਥ ਹੋ ਗਈ ਹੈ ਜੀ। ਸੋ ਆਖਰੀ ਜਿਹੜਾ ਦਿਨ ਸੀਗਾ ਪਿਛਲੇ ਸਾਲ ਦਾ 2018 ਦਾ ਆਖਰੀ ਸਾਲ ਉਹਨਾਂ ਨੇ ਆਖਰੀ ਦਮ ਭਰਿਆ। ਸੋ ਕੈਨੇਡਾ ਦੇ ਵਿੱਚ ਉਹਨਾਂ ਦੀ ਮੌਤ ਹੋਈ, ਪਰ ਉਹਨਾਂ ਦੀ ਜ਼ਿੰਦਗੀ ਬਾਰੇ ਜਦੋਂ ਮੈਂ ਪੜ੍ਹ ਰਹੀ ਸੀਗੀ ਤੇ ਕਈ ਚੀਜ਼ਾਂ ਸਾਹਮਣੇ ਆਈਆਂ, ਜਿਨ੍ਹਾਂ ਦੇ ਵਿੱਚ ਇਹ ਸੀਗਾ ਕਿ ਜ਼ਿੰਦਗੀ ਦਾ ਕੁਛ ਪਤਾ ਨਹੀਂ ਹੁੰਦਾ ਕਿਹੜੇ ਰੁੱਖ ਕਦੋਂ ਉਹਨੇ ਆਪਣੇ ਰੂਪ ਬਦਲ ਲੈਣੇ ਆ ਹਨਾ। ਸੋ ਕਾਦਰ ਖਾਨ ਦੇ ਬਾਰੇ ਜੇ ਗੱਲ ਕਰੀਏ ਤੇ ਉਹਨਾਂ ਦਾ ਜਨਮ 11 December 1937 ਨੂੰ ਹੋਇਆ ਅਫਗਾਨਿਸਤਾਨ ਦੇ ਕਾਬਲ ਦੇ ਵਿੱਚ ਹਨਾ। ਸੋ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਮੁੰਬਈ ਦੇ ਵਿੱਚ ਸ਼ਿਫਟ ਹੋਏ ਤੇ ਕਾਫੀ ਗਰੀਬੀ ਜਿਹੜੀ ਉਹਨਾਂ ਦੇ ਪਰਿਵਾਰ ਦੇ ਵਿੱਚ ਸੀ ਬਹੁਤ ਜ਼ਿਆਦਾ ਗਰੀਬੀ ਸੀ, ਔਰ ਪੇਰੈਂਟਸ ਦਾ ਫਿਰ ਜਿਹੜਾ ਸੈਪਰੇਸ਼ਨ ਹੋ ਗਈ, ਉਸ ਤੋਂ ਬਾਅਦ ਮਾਂ ਦੇ ਉੱਤੇ ਦੁਬਾਰਾ ਹੋਰ ਵਿਆਹ ਕਰਨ ਦਾ ਦਬਾਅ ਪਿਆ। ਉਹ ਵਿਆਹ ਮਾਂ ਦੇ ਵਿਆਹ ਤੋਂ ਬਾਅਦ ਜਿਹੜਾ ਮਤਰੇਆ ਪਿਓ ਸੀਗਾ ਉਹਨਾਂ ਨੇ ਵੀ ਕਾਫੀ ਤਸ਼ੱਦਦ ਦਾ ਸਾਹਮਣਾ ਕਾਦਰ ਖਾਨ ਉਹਨਾਂ ਨੂੰ ਕਰਨਾ ਪਿਆ, ਪਰ ਇਹਨਾਂ ਨੇ ਲਿਖਿਆ ਹੋਇਆ ਕਿ ਕਈ ਵਾਰ ਤਾਂ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਦਿਨ ਖਾਲੀ ਪੇਟ ਵੀ ਸੌਣਾ ਪੈਂਦਾ ਸੀ, ਭੁੱਖੇ ਢਿੱਡ ਵੀ ਸੌਣਾ ਪੈਂਦਾ ਹੁੰਦਾ ਸੀ। ਸੋ ਬਹੁਤ ਸਾਰੀਆਂ ਮੁਸੀਬਤਾਂ ਦੇ ਬਾਵਜੂਦ ਉਹਨਾਂ ਨੇ ਇੰਜੀਨੀਅਰਿੰਗ ਵੀ ਕੀਤੀ, ਔਰ ਉਸ ਤੋਂ ਬਾਅਦ 1970 ਤੋਂ 1975 ਦੇ ਵਿੱਚ ਉਹ ਇੰਜੀਨੀਅਰਿੰਗ ਕਾਲਜ ਦੇ ਵਿੱਚ ਉਹਨਾਂ ਨੇ ਪੜ੍ਹਾਇਆ ਵੀ, ਪਰ ਹੌਲੀ ਹੌਲੀ ਉਸ ਤੋਂ ਬਾਅਦ ਇੱਕ ਪਲੇ ਦੇ ਰਾਹੀਂ ਥੀਏਟਰ ਦੇ ਰਾਹੀਂ ਉਹਨਾਂ ਦਾ ਜਿਹੜਾ ਰਸਤਾ ਉਹ ਫਿਲਮਾਂ ਦੇ ਵਿੱਚ ਖੁੱਲਿਆ, ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਉਹਨਾਂ ਨੇ ਬੁਲੰਦੀਆਂ ਨੂੰ ਛੂਹਿਆ ਸਾਨੂੰ ਸਾਰਿਆਂ ਨੂੰ ਪਤਾ ਹੈ। ਸੋ 5 ਦਹਾਕੇ ਦੇ ਸਫ਼ਰ ਉਹਨਾਂ ਨੇ ਜਿਹੜੇ ਕੀਤਾ ਬਾਲੀਵੁੱਡ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ 250 ਫਿਲਮਾਂ ਤੇ ਡਾਇਲੋਗ ਲਿਖੇ ਅਤੇ 450 ਫਿਲਮਾਂ ਦੇ ਵਿੱਚ ਐਕਟਿੰਗ ਜਿਹੜੀ ਕੀਤੀ ਹੈ। ਸੋ ਅਦਾਕਾਰੀ ਦਾ ਇਹ ਜਿਹੜਾ ਅਧਿਆਇ ਹੈ ਉਹ ਬੰਦ ਹੋ ਗਿਆ, ਪਰ ਉਹਨਾਂ ਦੀਆਂ ਯਾਦਾਂ, ਉਹਨਾਂ ਦੀਆਂ ਫਿਲਮਾਂ, ਉਹ ਸਾਰਾ ਕੁਝ ਜਿਹੜਾ ਉਹ ਸਾਨੂੰ ਹਮੇਸ਼ਾ ਯਾਦ ਰਹੇਗਾ। ਤੇ ਅਸੀਂ ਉਹਨਾਂ ਦੀ ਕਮੇਡੀ ਜਿਹੜੀ ਹੁੰਦੀ ਸੀ ਉਹ ਬਹੁਤ ਵਧੀਆ ਹੁੰਦੀ ਸੀ, ਹਨਾ। ਸੋ ਕਈ ਫਿਲਮਾਂ ਉਹਨਾਂ ਦੀਆਂ ਸੀ ਜਿਹਨਾਂ ਦੇ ਵਿੱਚ ਉਹਨਾਂ ਨੇ ਨੈਗੇਟਿਵ ਰੋਲ ਵੀ ਕੀਤੇ ਆ, ਕਈਆਂ ਦੇ ਵਿੱਚ ਉਹਨਾਂ ਦੀ ਹਨਾ ਕਈ ਆਰਟ ਮੂਵੀਜ਼ ਵੀ ਕੀਤੀਆਂ। ਉਸ ਤੋਂ ਇਲਾਵਾ ਕਮੇਡੀ ਜਿਹੜੀ ਹੁੰਦੀ ਸੀ ਉਹਨਾਂ ਦੀ ਉਹ ਬਾਕਮਾਲ ਹੁੰਦੀ ਸੀ। ਸੋ ਇਹੋ ਜਿਹੇ ਸ਼ਖਸ ਬੇਸ਼ੱਕ ਜਿਸਮਾਨੀ ਤੌਰ ਤੇ ਚਲੇ ਜਾਂਦੇ ਆ, ਪਰ ਫਿਰ ਵੀ ਉਹ ਆਪਣੀ ਕਲਾ ਦੇ ਰਾਹੀਂ ਹਮੇਸ਼ਾ ਸਾਡੇ ਨਾਲ ਜ਼ਿੰਦਾ ਰਹਿੰਦੇ ਆ। ਸੋ ਤੁਹਾਡੇ ਅਸੀਂ ਸਾਰਿਆਂ ਵੱਲੋਂ ਕਾਦਰ ਖਾਨ ਹੁਣਾਂ ਨੂੰ ਇੱਕ ਸ਼ਰਧਾਂਜਲੀ ਦਿੰਦੇ ਹਾਂ ਜੀ। ਸੁਣਦੇ ਆ ਉਹਨਾਂ ਦਾ ਇੱਕ ਡਾਇਲੋਗ ਤੇ ਨਾਲ ਹੀ ਗੀਤ। ਸੋ ਫਿਲਮ ਮੁਕੱਦਰ ਕਾ ਸਿਕੰਦਰ ਦੇ ਵਿੱਚ ਅਮਿਤਾਭ ਬੱਚਨ ਦੇ ਨਾਲ ਜੀ।
ਕਿਸ ਕੀ ਕਬਰ ਪੇ ਰੋ ਰਹੇ ਬੱਚੋ?
ਹਮਾਰੀ ਮਾਂ ਮਰ ਗਈ ਹੈ।
ਦੇਖੋ ਚਾਰੋਂ ਤਰਫ ਦੇਖੋ, ਇਨਮੇ ਵੀ ਕੋਈ ਕਿਸੀ ਕੀ ਮਾਂ ਹੈ, ਕੋਈ ਕਿਸੀ ਕੀ ਬਹਿਨ ਹੈ, ਕੋਈ ਕਿਸੀ ਕਾ ਭਾਈ ਹੈ। ਇਸ ਸ਼ਹਿਰ ਖਾਮੋਸ਼ਾ ਮੇ ਮਿੱਟੀ ਕੇ ਢੇਰ ਕੇ ਨੀਚੇ ਸਭ ਦਬੇ ਪੜੇ ਹੈ। ਮੌਤ ਸੇ ਕਿਸ ਕੋ ਰਸਤਗਾਰੀ ਹੈ, ਆਜ ਇਨਕੀ ਤੋ ਕਲ ਹਮਾਰੀ ਬਾਰੀ ਹੈ। ਬੇਟੇ ਇਸ ਫਕੀਰ ਕੀ ਇੱਕ ਬਾਤ ਯਾਦ ਰੱਖਣਾ, ਜ਼ਿੰਦਗੀ ਕਾ ਅਗਰ ਸਹੀ ਲੁਤਫ ਉਠਾਣਾ ਹੈ ਨਾ ਤੋ ਮੌਤ ਸੇ ਖੇਲੋ। ਸੁਖ ਮੇ ਹੱਸਤੇ ਹੋ ਤੋ ਦੁੱਖ ਮੇ ਕਹਿ ਲਗਾਓ, ਜ਼ਿੰਦਗੀ ਕਾ ਅੰਦਾਜ਼ ਬਦਲ ਜਾਏਗਾ। ਬੇਟੇ ਜ਼ਿੰਦਾ ਹੈ ਵੋ ਲੋਗ ਜੋ ਮੌਤ ਸੇ ਟਕਰਾਤੇ ਹੈ, ਮੁਰਦੋ ਸੇ ਬਦਤਰ ਹੈ ਵੋ ਲੋਗ ਜੋ ਮੌਤ ਸੇ ਘਬਰਾਤੇ ਹੈ। ਸੁਖ ਕੋ ਠੋਕਰ ਮਾਰ, ਦੁੱਖ ਕੋ ਅਪਣਾ। ਅਰੇ ਸੁਖ ਤੋ ਬੇਵਫਾ ਹੈ, ਚੰਦ ਦਿਨੋ ਕੇ ਲਈ ਆਤਾ ਔਰ ਚਲਾ ਜਾਤਾ ਹੈ, ਮਗਰ ਦੁੱਖ ਦੁੱਖ ਤੋ ਆਪਣਾ ਸਾਥੀ ਹੈ, ਆਪਣੇ ਸਾਥ ਰਹਿਤਾ ਹੈ। ਪਹੁੰਚ ਲਿਆ ਸੁ, ਪਹੁੰਚ ਲਿਆ ਸੁ, ਦੁੱਖ ਕੋ ਅਪਣਾ ਲੇ। ਅਰੇ ਤਕਦੀਰ ਤੇਰੇ ਕਦਮੋ ਮੇ ਹੋਗੀ ਔਰ ਤੂੰ ਮੁਕੱਦਰ ਕਾ ਬਾਦਸ਼ਾਹ ਹੋਗਾ। ਹੱਸ 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 ਬੇਟਾ, ਹੱਸ ਔਰ ਹੱਸ ਔਰ ਹੱਸ। ਪੈਸਾ ਹੀ ਲਗਾ
सब हंसता हुआ जो जाएगा वो पैदल काशिकंदर वो पैदल काशिकंदर जान मन कहलाएगा।
जी मुकद्दर का सिकंदर मूवी विचों गीत सुन रहे सी और उस तो पहला कादर खान वाला डायलॉग भी सुनिया। सो प्रोग्राम चल रहा जी लहरा। सो 2019 दियां लहरा दे विच बुधवार दियां पहलियां लहरा ने जी। सो लहरा ता की मैं लगाउणियां हुंदियां लहरा तुहाडे सारिआं दे नाल ही लगणियां हुंदियां। सो तुहाडे सारिआं दे जिहड़े मैसेजेस हुंदे आ तुहाडे विचार हुंदे आ तुहाडे जज़्बात इस प्रोग्राम दे विच नवां रंग भर दिंदे आ और सब तो ज्यादा जी जिहड़ियां यादां हुंदियां है ना। सो साडे नाल जगतार गिल भाजी हुणां ने ते जग्गा सैदो के हुणां ने सांझ बनाई है। सो जग्गा सैदो के मेलबर्न सत श्री अकाल बुला रहे ने कह रहे ने सत श्री अकाल सुखप्रीत भैन जी ते सरबजीत भाजी न्यू ईयर दियां बहुत बहुत मुबारकां तुहानू ते सारे हरमन परिवार नूं अरदास करदे आं कि न्यू ईयर सब ते वास्ते खुशियां लै के आवे। बहुत बहुत शुक्रिया भाजी ते साडे सारे वल्लों हरमन परिवार नूं बिलकुल जी नवे साल दियां बहुत बहुत वधाईयां। इसे तरह साडा साथ बनिया रहे ये प्यार बनिया रहे ते काफला इसे तरह तुरदा रहे। जगतार गिल टुडी के हांगकांग तो भाजी हुणां ने मैसेज कीता है अपने उसी अंदाज दे विच और कह रहे ने कि मैं उन्होंने सारे दोस्तों का धन्यवाद करता हाँ जो 2018 च मेरिया खुशियां का कारण बने। इसे आस नाल के 2019 च भी मेरे संग रहोगे। तो 2019 मुबारक सब नूं। शुक्रिया भाजी बहुत बहुत और बिलकुल जी उन्होंने सारे दोस्तों का धन्यवाद करना बनता है जिन्हां ने 2018 दे विच या साडी पिछली गुजरी जिहड़ी जिंदगी है उहदे विच साडियां खुशियां का कारण बने। ते बिलकुल जी उम्मीद और अरदास करदे आ कि ये साथ हमेशा बनिया रहे। सो बाकी जी तुहाडियां खुशियां दा कारण हरमन रेडियो भी मैनू लगदा किते ना किते जरूर है और ये जिहड़ी दोस्ती है जरूर बरकरार रहेगी। इहदा मैं तुहानू यकीन दवानी आ भरोसा दवानी आ गरंटी दिनी आ कि ये जिहड़ा साथ है साडा जरूर बनिया रहेगा। ये प्यार है दोस्ती इसे तरह चलती रहेगी और मैं भी उम्मीद करदी आं जी कि तुहाडे जिहड़े विचार हुंदे आ सवेरे सवेरे जिहड़े तुसीं सानूं लिख के भेजदे हो इह जिहड़ा सिलसिला है इह भी इसे तरह चलिया रहेगा क्योंकि हुण आदत जिही हो गई है तुहाडे जिहड़े विचार तुसीं सवेरे सवेरे भेजदे हो जे ना आउण इह भी ते प्रोग्राम अधूरा जिहा लगदा है। सो इसे तरह पिछले हफ्ते तुहाडी जिहड़ी गैर हाजरी सीगी उहने किते चिंता दा विशा बना दिंदी आ भई आए नहीं पाजी। सो उम्मीद कर दी जी राजी खुशी होवोगे पिछले हफ्ते भी तुसी पर कई बार बिलकुल जी रुझेवियां करके हर बार हाजरी नहीं भी लगदी। ते उस तो बाद ईमेल आई है जी सानू घुमण अंकल दी। सो बहुत ही प्यारे जे लिसनर साडे सवेरे सवेरे उठ के पंजाब तो बसी पठाना तो साडे नाल सांझ पाउंदे आ। सो कह रहे ने कि बराड़ दी पंजाब दा कहिंदे बराड़ साहब दे पंजाब दा नंबर देना जी ते प्रोग्राम तो बाद फोन करूंगा जरूर घुमण अंकल। हांजी मैं तुहानू नंबर जिहड़ा उह सेंड कर दूंगी। मिंटू भाजी दा अजकल पंजाब आए हुए आ तुसीं गलबात कर लेना। सो अज दियां लहरां प्रोग्राम दे विच जिवें मैं पहले ही दस्सिया कि अज असीं गल करदे आ जी गर्मी दी रुत्त दी। सो आस्ट्रेलिया दे विच मौसम भावें पोह महीने दा चल रिहा पर गर्मी जेड़ी है उस असि इथे जेठ हाड़ वाली जेड़ी है वह मान रहे हैं। सो दिसंबर जिदा जिदा पंजाब दे विच इन्ने दिन च ठंड वधनी शुरू हो जाती है आस्ट्रेलिया दे विच उदा उदा जेड़ी गर्मी है वह अपने पैर पसारने शुरू कर दिंदी है। सो अजकल भी काफी गर्मी का मौसम हैगा जी पर एक गल है जी इथे के सवेरे शाम नू जेड़ा मौसम है वह बहुत वधिया हो जाता बड़ा खुशनुमा रहिंदा। दूसरी गल साउथ आस्ट्रेलिया की यह है भी इथे मुड़का नहीं आंदा पसीना नहीं आंदा है ना। सो वो चीज भी जेड़ी आ बेशक उथे बहुत माड़ी लगदी सी पर इथे वो भी चीज मिस करदे आ जी है ना। सो गर्मी दी रुत्त ਜੇ ਗਰਮੀਆਂ ਦੀ ਗੱਲ ਕਰੀਏ, ਜੇ ਆਪਣੇ ਬਚਪਨ ਦੀਆਂ ਗਰਮੀਆਂ ਵੱਲ ਮੁੜੀਏ ਤੇ ਕੀ ਕੀ ਯਾਦ ਆਉਂਦਾ ਤੁਹਾਨੂੰ, ਕੀ ਕੀ ਦੇਖਦਾ, ਕੀ ਕੀ ਕਰੀਦਾ ਹੁੰਦਾ ਸੀਗਾ ਅਸੀਂ ਗਰਮੀਆਂ ਦੇ ਵਿੱਚ, ਕਿਹੋ ਜਿਹਾ ਮਾਹੌਲ ਹੁੰਦਾ ਸੀ ਸਾਡੇ ਘਰਾਂ ਦੇ ਵਿੱਚ, ਸਾਡੇ ਪਿੰਡਾਂ ਦੇ ਵਿੱਚ, ਖੇਤਾਂ ਦੇ ਵਿੱਚ ਕੀ ਕੀ ਬੀਜੀਦਾ ਹੁੰਦਾ ਸੀ, ਕਿਹੜੀਆਂ ਕਿਹੜੀਆਂ ਫਸਲਾਂ ਹੁੰਦੀਆਂ ਸੀ, ਘਰ ਦੀ ਰਸੋਈ ਦੇ ਵਿੱਚ ਕਿਹੜੇ ਕਿਹੜੇ ਖਾਣੇ ਪੱਕਦੇ ਹੁੰਦੇ ਸੀ, ਕਿਹੜੀਆਂ ਕਿਹੜੀਆਂ ਸਬਜ਼ੀਆਂ ਬਣਦੀਆਂ ਹੁੰਦੀਆਂ ਸੀਗੀਆਂ, ਕਿਹੜੀਆਂ ਚੀਜ਼ਾਂ ਸਾਡੇ ਲਈ ਹੋ ਜਾਂਦੀਆਂ ਸੀ ਵੀ ਹੁਣ ਗਰਮੀਆਂ ਆ ਗਈਆਂ ਤੇ ਆਹਾ ਕਰਾਂਗੇ, ਕੀ ਕੀ ਪਲਾਨ ਬਣਦੇ ਹੁੰਦੇ ਸੀਗੇ, ਉਹ ਤੁਸੀਂ ਸਾਰਿਆਂ ਨੇ ਯਾਦ ਕਰਨੇ ਆ ਜੀ। ਮੈਂ ਤੁਹਾਡੇ ਨਾਲ ਹੁਣ ਗੱਲ ਹੀ ਕਰ ਰਹੀ ਹਾਂ ਤਾਂ ਮੈਨੂੰ ਬਹੁਤ ਕੁਛ ਯਾਦ ਆ ਰਿਹਾ, ਉਹ ਸਾਰੇ ਪਲਾਨ ਵੀ ਯਾਦ ਆ ਰਹੇ ਜੋ ਜੋ ਗਰਮੀਆਂ ਦੇ ਆਉਂਦੇ ਸਾਡੇ ਦਿਮਾਗਾਂ ਚ ਚੱਲਣ ਲੱਗ ਜਾਂਦੇ ਹੁੰਦੇ ਸੀ, ਤੇ ਰਸੋਈਆਂ ਦੇ ਵਿੱਚ ਬਣਦੀਆਂ ਉਹ ਜਿਹੜੀਆਂ ਸਬਜ਼ੀਆਂ ਹੁੰਦੀਆਂ ਸੀ ਉਹਨਾਂ ਦੀ ਖੁਸ਼ਬੂ, ਉਹਨਾਂ ਦਾ ਜ਼ਾਇਕਾ ਵੀ ਮਹਿਸੂਸ ਕਰ ਰਹੀ ਹਾਂ। ਸੋ ਜ਼ਰੂਰ ਮੈਨੂੰ ਪਤਾ ਹੈ ਜੀ ਤੁਹਾਡੀਆਂ ਯਾਦਾਂ ਵੀ ਤੁਹਾਡਾ ਹੱਥ ਫੜ ਕੇ ਤੁਹਾਨੂੰ ਕਿਤੇ ਪਿੱਛੇ ਲੈ ਗਈਆਂ ਹੋਣੀਆਂ। ਹੁਣ ਤੁਸੀਂ ਵੀ ਮੈਨੂੰ ਜ਼ਰੂਰ ਦੱਸਣਾ ਵੀ ਕਿਹੋ ਜਿਹੀਆਂ ਹੁੰਦੀਆਂ ਸੀ ਉਹ ਗਰਮੀਆਂ, ਹੈਨਾ, ਤੇ ਸਾਰੀਆਂ ਗਰਮੀਆਂ ਦੀ ਅਸੀਂ ਗੱਲਬਾਤ ਕਰਨੀ ਹੈ। ਸੋ ਬਿਲਕੁਲ ਜੀ, ਨਵਾਂ ਸਾਲ ਹੈ, ਸੋ ਨਵੇਂ ਸਾਲ ਦੇ ਪਹਿਲੇ ਬੁੱਧਵਾਰ ਦੀਆਂ ਜਿਹੜੀਆਂ ਲਹਿਰਾਂ ਉਹਦੇ ਵਿੱਚ ਯਾਦਾਂ ਦੀ ਝੜੀ ਲਾਉਣੀ ਹੈ ਜੀ ਅਸੀਂ ਗਰਮੀਆਂ ਦੀ ਰੁੱਤ ਦੀ। ਸੋ ਵੈਸੇ ਉਹੀ ਸੂਰਜ ਹੈ, ਉਹੀ ਚੰਦ ਹੈ, ਉਹੀ ਦਿਨ ਤੇ ਰਾਤ, ਬਸ ਮਹੀਨਿਆਂ ਦੇ ਮਹੀਨੇ ਦੇ ਸਾਲਾਂ ਦੇ ਸਾਲ ਕਿਵੇਂ ਜਲਦੀ ਜਲਦੀ ਗੁਜ਼ਰ ਰਹੇ ਨੇ, ਹੈਨਾ। ਅਕਸਰ ਸਭ ਨੂੰ ਇਹ ਕਹਿੰਦੇ ਸੁਣਦੀ ਆ ਮੈਂ ਵੀ ਟਾਈਮ ਤਾਂ ਜੀ ਭੱਜਾ ਜਾਂਦਾ ਹੈ, ਹੈਨਾ, ਆਮ ਹੀ ਕਹਿ ਦਿੰਦੇ ਵੀ ਟਾਈਮ ਤਾਂ ਭੱਜਾ ਜਾਂਦਾ ਹੈ, ਪਰ ਫੇਰ ਸੋਚਦੀ ਆ ਕਿ ਟਾਈਮ ਕਿਵੇਂ ਭੱਜ ਸਕਦਾ ਹੈ। ਇਸ ਦੀ ਤਾਂ ਉਹੀ ਚਾਲ ਹੈ, ਅੱਜ ਵੀ ਉਹੀ ਚਾਲ ਹੈ ਜੋ ਯੁੱਗਾਂ ਤੋਂ ਸੀ, ਹੈਨਾ, ਜੋ ਬਹੁਤ ਸਾਲ ਪਹਿਲਾਂ ਸੀ, ਬਸ ਭੱਜ ਤਾਂ ਸਾਡੇ ਅੰਦਰ ਪਈ ਹੋਈ ਹੈ। ਬਾਹਰਲੇ ਦੇਸ਼ਾਂ ਚ ਵਸਣ ਦੇ ਸੁਪਨੇ, ਫਿਰ ਘਰ, ਫਿਰ ਕਾਰ, ਫਿਰ ਵੱਡਾ ਘਰ, ਫਿਰ ਵੱਡੀ ਕਾਰ, ਤੇ ਪਤਾ ਨੀ ਕੀ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹਨਾਂ ਨੂੰ ਅਸੀਂ ਆਪਣੀ ਐਡੀ ਲੰਬੀ ਬਕਟ ਲਿਸਟ ਵਿੱਚ ਰੱਖਿਆ ਹੋਇਆ। ਸੋ ਇਹ ਸਭ ਚੀਜ਼ਾਂ ਜ਼ਿੰਦਗੀ ਜਿਉਣ ਲਈ ਜ਼ਰੂਰੀ ਵੀ ਨੇ ਜੀ, ਪਰ ਕੀ ਅਸੀਂ ਜ਼ਿੰਦਗੀ ਜਿਉਂਦੇ ਵੀ ਹਾਂ, ਜਾਂ ਕਿਤੇ ਜ਼ਿੰਦਗੀ ਨੂੰ ਦੌੜ ਵਾਲਾ ਇੱਕ ਮੈਦਾਨ ਤਾਂ ਨੀ ਬਣਾ ਲਿਆ ਅਸੀਂ, ਇੱਕ ਰੇਸ ਟਰੈਕ ਤਾਂ ਨੀ ਬਣਾਇਆ ਹੋਇਆ, ਤੇ ਅਸੀਂ ਬਸ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਦੇ ਵਿੱਚ ਬਸ ਦੌੜੀ ਜਾ ਰਹੇ ਹਾਂ, ਦੌੜੀ ਜਾ ਰਹੇ ਹਾਂ, ਹੈਨਾ, ਉਹ ਟਾਂਗੇ ਦੇ ਘੋੜੇ ਵਾਂਗ ਜਿਹਨੂੰ ਆਸ ਪਾਸ ਦੀ ਜਿਹੜੀ ਇਹ ਨੇਚਰ ਆ, ਇਹ ਸਾਰਾ ਕੁਛ ਆ, ਇਹ ਪਿਆਰ ਆ, ਇਹ ਰਿਸ਼ਤੇ ਆ, ਉਹ ਸਾਰਿਆਂ ਨੂੰ ਅੱਖੋਂ ਪਰੋਖੇ ਕਰਦੇ ਹੋਏ। ਇਸ ਲਈ ਇਸ ਸਾਲ ਮੈਂ ਆਪਣੇ ਤੇ ਇਸ ਸਮੁੱਚੀ ਧਰਤੀ ਲਈ ਨਾ ਸਬਰ, ਸੰਤੋਖ ਤੇ ਸਹਿਜਤਾ ਦੀ ਅਰਦਾਸ ਕਰਦੀ ਹਾਂ, ਹੈਨਾ। ਸੋ ਉਹ ਇੱਕ ਸਬਰ, ਸੰਤੋਖ ਜਿਹੜਾ ਆ, ਇੱਕ ਸਹਿਜ ਨਾਲ ਜ਼ਿੰਦਗੀ ਜਿਉਣਾ ਉਹ ਸਾਡੇ ਵਿੱਚ ਜ਼ਰੂਰ ਆਵੇ। ਸੋ ਚਲੋ ਜੀ, ਤੁਸੀਂ ਵੀ ਸੋਚਦੇ ਹੋਣੇ ਆ ਕਿ ਬੁੱਧਵਾਰ ਦੀਆਂ ਯਾਦਾਂ ਦੇ ਵਿੱਚ ਹੁਣ ਇਹ ਸੁੱਖ ਆਪਣੇ ਕੀ ਪ੍ਰਵਚਨ ਕਰਨ ਬੈਠ ਗਈ, ਹੈ ਨਾ। ਸੋ ਬਿਲਕੁਲ ਜੀ, ਪੋਹ ਮਾਘ ਦਾ ਮਹੀਨਾ ਚੱਲ ਰਿਹਾ, ਪਰ ਇੱਥੇ ਆਸਟ੍ਰੇਲੀਆ ਦੇ ਵਿੱਚ ਅੱਗ ਵਰ ਰਹੀ ਹੈ। ਸੋਚੋ ਤਾਂ, ਸੋਚ ਵੀ ਨੀ ਹੁੰਦਾ ਕਿ ਪੰਜਾਬ ਦੇ ਵਿੱਚ ਇੰਨੀ ਦਿਨੀ ਅਸੀਂ ਧੂਣੀਆਂ ਸੇਕਦੇ ਹੁੰਦੇ ਸੀ, ਹੈਨਾ, ਤੇ ਰਜਾਈਆਂ ਦੇ ਵਿੱਚ ਠੁਰ ਠੁਰ ਕਰਦੇ ਹੁੰਦੇ ਸੀਗੇ, ਕਿੱਦਾਂ ਮੂੰਹ ਦੇ ਵਿੱਚੋਂ ਧੂੰਆਂ ਨਿਕਲਦਾ ਹੁੰਦਾ ਸੀਗਾ। ਕਿਉਂ ਨਾ ਅੱਜ ਅਸੀਂ ਆਪਣੇ ਬਚਪਨ ਦੀਆਂ ਗਰਮੀਆਂ ਦੀ ਗੱਲ ਕਰੀਏ, ਜਿੱਥੋਂ ਆਉਂਦੇ ਯਾਦਾਂ ਦੇ ਠੰਡੇ ਬੁੱਲੇ ਸ਼ਾਇਦ ਪਰਦੇਸ ਚ ਬੈਠਿਆਂ ਨੂੰ ਸਾਨੂੰ ਕੁਝ ਠੰਡ ਹੀ ਪਾ ਸਕਣ। ਸੋ ਗੱਲ ਕਰਨੀ ਆ ਜੀ ਅੱਜ ਅਸੀਂ ਗਰਮੀਆਂ ਦੀ ਰੁੱਤ ਦੀ। ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ ਜੀ, ਤੇ ਉਸ ਗੀਤ ਤੋਂ ਬਾਅਦ ਬਸ ਅਸੀਂ ਨੋਨ ਸਟੋਪ ਆਪਣੀਆਂ ਯਾਦਾਂ ਸ਼ੁਰੂ ਕਰਨੀਆਂ। ਸੋ ਸੁਣਦੇ ਹਾਂ ਜੀ ਇਹ ਗੀਤ, ਉਸ ਤੋਂ ਬਾਅਦ ਗਰਮੀਆਂ ਦੀ ਰੁੱਤ ਨੂੰ ਮਾਣਦੇ ਹਾਂ ਇਕੱਠੇ ਬੈਠ ਕੇ ਜੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia, ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸੋਚ ਸਮਝ ਕੇ ਲਾਉਂਦੇ ਸੋਹਣੇ ਮੁੰਡੇ ਨੇ ਪੰਜਾਬ ਦੇ, ਸੋਹਣੇ ਮੁੰਡੇ ਨੇ ਪੰਜਾਬ ਦੇ, ਦਿਲ ਸੋਚ ਸਮਝ ਕੇ ਲਾਉਂਦੇ। ਉਹ ਜ਼ਿੰਦਗੀ ਜਿਉਂਦੇ ਯਾਰਾਂ ਲਈ, ਹਾਏ ਨਖਰੇ ਦੀ ਨਾਰਾਂ ਲਈ, ਉਹ ਵਿੱਚ ਮਹਿਫਲਾਂ ਦੇ ਫੱਕਰ ਬਣਾਉਂਦੇ। ਸੋਹਣੇ ਮੁੰਡੇ ਨੇ ਪੰਜਾਬ ਦੇ, ਸੋਹਣੇ ਮੁੰਡੇ ਨੇ ਪੰਜਾਬ ਦੇ, ਦਿਲ ਸੋਚ ਸਮਝ ਕੇ ਪਿਆਰੀ ਰੱਖਦੀ ਆ ਸਾਡੀ ਨਸ ਨਸ ਦੀ ਆ ਨਿੱਕੇ ਨਿੱਕੇ ਬੱਚੂ ਪਿੱਛੇ ਲਾ ਲਾ ਕੇ ਨੀ ਸਹੇਲੀਆਂ ਚ ਫਿਰਦੀ ਕਰਾਸ਼ੀਏ ਨੂੰ ਦੱਸਦੀ ਜੇ ਚੰਗੀ ਥਾਵੇਂ ਵਾਹ ਪੈ ਗਿਆ ਆ ਦਿਲਾਂ ਦਾ ਜੇ ਭਾਅ ਪੈ ਗਿਆ
ਦੀ ਸਵੇਰ ਤੇ ਪ੍ਰੋਗਰਾਮ ਲਹਿਰਾਂ ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ ਹਰਮਨ ਰੇਡੀਓ ਤੇ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਯਾਦਾਂ ਦੀ ਪਟਾਰੀ ਖੋਲੀ ਬੈਠੀ ਹਾਂ ਜੀ ਬਿਲਕੁਲ ਯਾਦਾਂ ਜੇ ਅਸੀਂ ਯਾਦ ਕਰਨੀਆਂ ਗਰਮੀ ਦੀ ਰੁੱਤ ਦੀਆਂ ਸੋ ਤੁਹਾਡੇ ਮੈਸੇਜਸ ਵੀ ਜਿਹੜੇ ਆ ਉਹ ਮੇਰੇ ਤੱਕ ਆ ਰਹੇ ਨੇ ਸੋ ਜੋਗਿੰਦਰ ਸਿੰਘ ਸੋਹੀ ਜਗਰਾਓ ਚੰਨੀ ਤੋਂ ਉਹਨਾਂ ਨੇ ਮੈਸੇਜ ਕੀਤਾ ਹੈ ਜੀ ਤੇ ਕਹਿ ਰਹੇ ਨੇ ਸੁਖਪ੍ਰੀਤ ਹੈਪੀ ਨਿਊ ਈਅਰ ਟੂ ਯੂ ਐਂਡ ਆਲ ਹਰਮਨ ਲਿਸਨਰਸ ਤੇ ਆਲਵੇਜ਼ ਇੰਜੋਇੰਗ ਯੋਰ ਪ੍ਰੋਗਰਾਮ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡੀ ਹੌਸਲਾ ਅਫਜ਼ਾਈ ਤੁਹਾਡਾ ਪਿਆਰ ਹੀ ਹੈ ਜੀ ਜਿਹੜਾ ਪ੍ਰੋਗਰਾਮ ਨੂੰ ਸਾਡੇ ਇਸ ਰੇਡੀਓ ਨੂੰ ਅੱਗੇ ਤੋਂ ਅੱਗੇ ਲੈ ਕੇ ਜਾ ਰਿਹਾ ਸੋ ਕਹਿੰਦੇ ਟੁਮੋਰੋ ਗੋਇੰਗ ਟੂ ਇੰਡੀਆ ਫੋਰ 1 month ਵਾਹ ਜੀ ਵਾਹ ਵਾਹ ਜੀ ਵਾਹ ਇਹ ਨਾ ਗੱਲ ਕਰੋ ਮੈਨੂੰ ਜੈਲਸ ਫੀਲ ਹੋਣ ਲੱਗ ਜਾਂਦੀ ਹੈ ਫਿਰ ਜਦੋਂ ਕੋਈ ਐ ਕਹਿੰਦਾ ਨਾ ਬਸ ਮੈਂ ਇੰਡੀਆ ਜਾ ਰਿਹਾ ਤੇ ਫਿਰ ਮੈਂ ਚਾਹੁੰਦੇ ਹੋਏ ਵੀ ਨਾ ਚਾਹੁੰਦੇ ਹੋਏ ਵੀ ਬਸ ਐਵੇਂ ਜਾਂਦਾ ਪਿਆ ਏ ਦੇਖੀਏ ਇੰਡੀਆ ਜਾ ਰਹੇ ਆ ਸੋ ਕੋਈ ਨੀ ਜੀ ਏਦਾਂ ਦੀ ਚੰਗੀ ਵਾਲੀ ਜੈਲਸ ਹੋਣੀ ਵੀ ਚਾਹੀਦੀ ਹੈ ਹਨਾ ਤੇ ਨਾਲ ਹੀ ਨਾਲੇ ਲਿਖਿਆ ਹੈ ਕਿ ਲੋਹਾ ਨਰਮ ਹੋ ਕੇ ਔਜ਼ਾਰ ਬਣ ਜਾਂਦਾ ਹੈ ਤੇ ਸੋਨਾ ਗਰਮ ਹੋ ਕੇ ਜ਼ੇਵਰ ਬਣ ਜਾਂਦਾ ਹੈ ਮਿੱਟੀ ਨਰਮ ਹੋ ਕੇ ਖੇਤ ਬਣ ਜਾਂਦੀ ਹੈ ਤੇ ਆਟਾ ਨਰਮ ਹੋਵੇ ਤਾਂ ਰੋਟੀ ਬਣ ਜਾਂਦੀ ਹੈ ਠੀਕ ਇਸੇ ਤਰ੍ਹਾਂ ਅਗਰ ਇਨਸਾਨ ਵੀ ਨਰਮ ਹੋ ਜਾਵੇ ਤਾਂ ਲੋਕਾਂ ਦੇ ਦਿਲਾਂ ਚ ਆਪਣੀ ਜਗ੍ਹਾ ਜਿਹੜੀ ਹੈ ਉਹ ਬਣਾ ਹੀ ਲੈਂਦਾ ਸੋ ਬਿਲਕੁਲ ਜੀ ਨਰਮ ਜਿਹੜਾ ਸੁਭਾਅ ਉਹ ਹੋਣਾ ਚਾਹੀਦਾ ਨਰਮ ਸੁਭਾਅ ਵੀ ਤਾਂ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਹੈ ਨਾ ਯਾਦ ਆ ਇਹ ਵਾਲਾ ਐਸੇ ਲਿਖੀਦਾ ਹੁੰਦਾ ਸੀਗਾ ਸਾਰੇ ਨਰਮ ਸੁਭਾਅ ਦੀ ਗੱਲ ਕਰੀ ਦੀ ਹੁੰਦੀ ਸੀ ਵੀ ਕਿੱਦਾਂ ਨਿਭ ਕੇ ਰਹਿਣਾ ਆ ਉਹ ਸਾਰੀਆਂ ਚੀਜ਼ਾਂ ਹੈ ਨਾ ਪਰ ਕੋਸ਼ਿਸ਼ ਕਰੀਏ ਜੀ ਬਿਲਕੁਲ ਆਪਣੇ ਸੁਭਾਅ ਨੂੰ ਨਰਮ ਰੱਖੀਏ ਤਾਂ ਕਿ ਸਾਰਿਆਂ ਦੇ ਖੁਸ਼ੀ ਦਾ ਸਬੱਬ ਜਿਹੜਾ ਅਸੀਂ ਬਣ ਸਕੀਏ ਤੇ ਹੋਰ ਤੁਸੀਂ ਮੈਨੂੰ ਇਹ ਵੀ ਦੱਸ ਸਕਦੇ ਹੋ ਜੀ ਕਿ ਨਵੇਂ ਸਾਲ ਦੇ ਕਿਹੜੇ ਕਿਹੜੇ ਰੈਜ਼ੋਲੂਸ਼ਨਸ ਲਏ ਹੋਏ ਆ ਕੀ ਪ੍ਰਣ ਕੀਤੇ ਹੋਏ ਆ ਹਨਾ ਵਿਚਾਰੀਆਂ ਸਾਡੇ ਮੇਰੇ ਵਰਗੀਆਂ ਕੁੜੀਆਂ ਨੇ ਤਾਂ ਜ਼ਰੂਰ ਕੋਈ ਨਹੀਂ ਜੀ ਵਪਾਰ ਜਿਹੜਾ ਥੋੜਾ ਜਿਹਾ ਘਟਾਉਣਾ ਆ ਹਨਾ ਹੋਰ ਇਹ ਵਾਲਾ ਰੈਜ਼ੋਲੂਸ਼ਨ ਤਾਂ ਪੱਕਾ ਹੀ ਹੁੰਦਾ ਨਿਊ ਈਅਰ ਤੇ ਇਸ ਤੋਂ ਇਲਾਵਾ ਕੁਝ ਹੋਰ ਵੀ ਚੰਗੀਆਂ ਜਿਹੜੀਆਂ ਰੈਜ਼ੋਲੂਸ਼ਨ ਲੈਣੇ ਚਾਹੀਦੇ ਕੋਈ ਮਾੜੀ ਗੱਲ ਨੀ ਹੈਗੀ ਜੀ ਸੋਚ ਵਿਚਾਰ ਕਰਨੀ ਚਾਹੀਦੀ ਆਪਣੇ ਆਪ ਤੇ ਬੈਠ ਕੇ ਆਪਣਾ ਸਵੈ ਚਿੰਤਨ ਕਰਨਾ ਚਾਹੀਦਾ ਹੈ ਕਿ ਆਪਣੇ ਜਿਹੜੇ ਵਿਕਾਰ ਹੈ ਸਾਡੀਆਂ ਜਿਹੜੀਆਂ ਬੁਰਿਆਈਆਂ ਆ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਬਾਕੀਆਂ ਦੀਆਂ ਦੇਖਣ ਦੀ ਬਜਾਏ ਕਿਉਂਕਿ ਬਾਕੀਆਂ ਦੀ ਦੇਖ ਕੇ ਵੀ ਕੁਛ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਸੁਧਾਰ ਨਹੀਂ ਸਕਦੇ ਪਰ ਜੇ ਅਸੀਂ ਆਪਣੇ ਅੰਦਰ ਜਿਹੜੀ ਨਜ਼ਰ ਮਾਰਾਂਗੇ ਤੇ ਸਾਨੂੰ ਜ਼ਰੂਰ ਜੇ ਆਪਣੀਆਂ ਬੁਰਾਈਆਂ ਦਿਸਣ ਉਹਨਾਂ ਨੂੰ ਅਸੀਂ ਜ਼ਰੂਰ ਸੁਧਾਰ ਸਕਦੇ ਹਾਂ ਹਨਾ ਸੋ ਆਪਣੇ ਆਪ ਤੇ ਜ਼ਰੂਰ ਅਸੀਂ ਕੰਮ ਕਰੀਏ ਕੀ ਰੋਕ ਅਟਕ ਜੋ ਪਾਈ ਭੰਨੀ ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਹੋ ਅਜੇ ਸੰਭਾਲ ਇਸ ਸਮੇ ਨੂੰ ਕਰ ਸਫਲ ਉਡੰਦਾ ਜਾਮਦਾ ਇਹ ਠਹਿਰਨ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਵਦਾ। ਸਮੇ ਦੀ ਇਹ ਜਿਹੜੀ ਇੱਕ ਚੀਜ਼ ਹੈ ਇਹਦੇ ਅੱਗੇ ਜ਼ੋਰ ਨੀ ਕਿਉਂਕਿ ਜਿਹੜਾ ਸਮਾਂ ਲੰਘ ਜਾਂਦਾ ਉਹ ਵਾਪਸ ਨਹੀਂ ਆਉਂਦਾ। ਸੋ ਫਿਰ ਜੇ ਆਪਣੇ ਪਰ ਗੱਲ ਇਹ ਜੀ ਕਿ ਉਹ ਜਦੋਂ ਸਮਾਂ ਨਿਕਲ ਜਾਂਦਾ ਹੈ ਤੇ ਯਾਦ ਉਹਦੀ ਕਦਰ ਫੇਰ ਹੀ ਪੈਂਦੀ ਹੈ। ਠੀਕ ਉਸੇ ਤਰ੍ਹਾਂ ਜਿੱਦਾਂ ਸਾਡਾ ਬਚਪਨ ਹੁੰਦਾ ਕੀ ਹੈ, ਜੇ ਕਿਸੇ ਨੇ ਕਹਿਣਾ ਬਚਪਨ ਬੜਾ ਵਧੀਆ ਤੇ ਸਾਨੂੰ ਬਚਪਨ ਚ ਕੀ ਚੰਗੀ ਗੱਲ ਆ, ਨਾ ਮਰਜ਼ੀ ਨਾਲ ਉੱਠ ਸਕਦੇ ਆ, ਨਾ ਮਰਜ਼ੀ ਨਾਲ ਸੌ ਸਕਦੇ ਆ, ਨਾ ਮਰਜ਼ੀ ਨਾਲ ਪਹਿਨ ਸਕਦੇ ਆ, ਨਾ ਕਿਤੇ ਜਾ ਸਕਦੇ ਆ, ਹਨਾ। ਤੇ ਹੁਣ ਜਦੋਂ ਮਰਜ਼ੀਆਂ ਕਰਨ ਦੀ ਉਮਰ ਆਈ ਤੇ ਫਿਰ ਪਤਾ ਲੱਗਾ ਵੀ ਨਹੀਂ, ਉਹ ਵਾਲੀਆਂ ਜਦੋਂ ਮਰਜ਼ੀਆਂ ਨਹੀਂ ਕਰ ਸਕਦੇ ਸੀ ਉਹੀ ਉਮਰ ਵਧੀਆ ਹੁੰਦੀ ਸੀਗੀ, ਪਰ ਜਿਹੜਾ ਸਮਾਂ ਜੀ ਉਹ ਨਿਕਲ ਜਾਂਦਾ, ਹੱਥ ਨਹੀਂ ਆਉਂਦਾ ਕਦੀ ਵੀ। ਸੋ ਜਿਹੜਾ ਸਮਾਂ ਅੱਜ ਜੀ ਰਹੇ ਆ ਉਹਨੂੰ ਰੱਜ ਕੇ ਜੀਏ, ਹੰਡਾਈਏ, ਤਾਂ ਕਿ ਕੱਲ ਨੂੰ ਇੱਕ ਵਧੀਆ ਯਾਦ ਬਣ ਕੇ ਰਹਿ ਜਾਵੇ ਸਾਡੀ ਜ਼ਿੰਦਗੀ ਦੀ ਕਿਤਾਬ ਦੇ ਵਿੱਚ, ਹਨਾ। ਤੇ ਜਦੋਂ ਵੀ ਅਸੀਂ ਬੈਠ ਕੇ ਸਾਡੇ ਕੋਲ ਟਾਈਮ ਹੋਈਏ, ਅਸੀਂ ਆਪਣੀ ਜ਼ਿੰਦਗੀ ਦੀ ਕਿਤਾਬ ਦੇ ਵਰਕੇ ਖੋਲੀਏ ਤੇ ਚਿਹਰੇ ਤੇ ਸਾਡੇ ਇੱਕ ਖੁਸ਼ੀ ਆਵੇ, ਸਾਡੇ ਚਿਹਰੇ ਤੇ ਇੱਕ ਸਮਾਈਲ ਹੀ ਆਵੇ। ਔਰ ਉਹੀ ਚੀਜ਼ਾਂ ਮੈਂ ਕਰ ਰਹੀ ਹਾਂ ਜੀ ਹੁਣ, ਜੋ ਮੇਰੇ ਚਿਹਰੇ ਤੇ ਸਮਾਈਲ ਆਉਂਦੀ ਹੈ ਤੇ ਨਾਲ ਹੁੰਦਾ ਕਿ ਤੁਹਾਨੂੰ ਸਾਰਿਆਂ ਨੂੰ ਵੀ ਉਹ ਥੋੜੀ ਜਿਹੀ ਖੁਸ਼ੀ ਜਿਹੜੀ ਹੈ ਜ਼ਰੂਰ ਮਹਿਸੂਸ ਹੋਵੇ। ਸੋ ਬੁੱਧਵਾਰ ਦੀਆਂ ਲਹਿਰਾਂ ਦਾ ਇਹੀ ਉਦੇਸ਼ ਹੁੰਦਾ ਹੈ ਜੀ। ਉਸ ਤੋਂ ਬਾਅਦ ਰਾਜ ਹੁਣਾਂ ਨੇ ਵੀ ਜੀ ਬੇਕਰਸਫੀਲਡ ਕੈਨੇਡਾ ਤੋਂ, ਸੋਰੀ USA ਤੋਂ ਸਾਨੂੰ ਮੈਸੇਜ ਕੀਤਾ, ਹੈਪੀ ਨਿਊ ਈਅਰ ਕਿਹਾ ਹੈ ਸਾਰੀ ਜੀ ਹਰਮਨ ਫੈਮਿਲੀ ਨੂੰ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਹੁਤ ਵਧੀਆ ਲੱਗਦਾ ਜਦੋਂ ਹਰਮਨ ਪਰਿਵਾਰ ਦੇਖਦੇ ਆ ਕਿ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਨਹੀਂ, ਉਸ ਤੋਂ ਅੱਗੇ ਤੋਂ ਅੱਗੇ ਤੋਂ ਅੱਗੇ ਪੂਰੇ ਦੁਨੀਆ ਦੇ ਵਿੱਚ ਉੱਥੇ ਅਸੀਂ ਸਾਡਾ ਹਰਮਨ ਪਰਿਵਾਰ ਜਿਹੜਾ ਬਣਿਆ ਹੋਇਆ ਹੈ। ਸੋ ਬਹੁਤ ਬਹੁਤ ਸ਼ੁਕਰੀਆ ਸ਼ੁਭੀ ਛਾਵਾਂ ਦੇ ਲਈ ਜੀ, ਤੁਸੀਂ ਖੁਦ ਹਰਮਨ ਪਰਿਵਾਰ ਦਾ ਹਿੱਸਾ ਹੋ ਇੱਕ, ਔਰ ਇਹ ਸਾਂਝ ਜਿਹੜੀ ਹੈ ਇਸੇ ਤਰ੍ਹਾਂ ਤੁਸੀਂ ਬਣਾ ਕੇ ਰੱਖਣੀ ਹੈ। ਤੇ ਲਓ ਜੀ ਧਨੀ ਸਾਹਿਬ ਹੁਣੀ ਵੀ ਆ ਗਏ ਆ, ਕਹਿੰਦੇ ਸੋਹਣੇ ਮੁੰਡੇ ਸਿਡਨੀ ਦੇ ਰੇਡੀਓ ਤੇ ਮਹਿਫਿਲਾਂ ਲਾਉਂਦੇ, ਵਾਹ 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 ਜੀ ਵਾਹ, ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਹੈਪੀ ਨਿਊ ਈਅਰ ਕਿਹਾ ਹੈ, ਬਹੁਤ ਬਹੁਤ ਸ਼ੁਕਰੀਆ ਧਨੀ। ਪਰ ਸੋਹਣੇ ਮੁੰਡੇ ਕਿਹਨੂੰ ਕਿਹਾ ਤੂੰ, ਮੈਨੂੰ ਸਮਝ ਨੀ ਆਈ ਨਾ ਜੀ ਦਾ ਸੋਹਣਾ ਜੀ ਧਨੀ ਸਾਡਾ ਬਿਲਕੁਲ ਜਦੋਂ ਵੀ ਰੇਡੀਓ ਤੇ ਆਉਂਦਾ ਮਹਿਫਿਲਾਂ ਲਾ ਦਿੰਦਾ। ਸੋ ਬਿਲਕੁਲ ਜੀ ਅੱਜ ਵੀ ਅਸੀਂ ਇਹ ਮਹਿਫਿਲਾਂ ਲਾਉਣੀਆਂ ਆ, ਔਰ ਯਾਦ ਕਰਨਾ ਜੀ ਅਸੀਂ ਆਪਣੀ ਗਰਮੀ ਦੀ ਰੁੱਤ ਨੂੰ, ਗਰਮੀ ਦੀਆਂ ਯਾਦਾਂ ਨੂੰ। ਸੋ ਹਰਮਨ ਰੇਡੀਓ ਦੇ ਠੰਡੇ ਬੋਰਡ ਦੀ ਛਾਵੇਂ ਬੈਠ ਕੇ ਅੱਜ ਅਸੀਂ ਯਾਦ ਕਰਨਾ ਜੀ ਗਰਮੀਆਂ ਦੀ ਰੁੱਤ ਨੂੰ, ਜੋ ਅਸੀਂ ਆਪਣੇ ਬਚਪਨ ਦੇ ਵਿੱਚ ਮਾਣਦੇ ਹੁੰਦੇ ਸੀ, ਹੈਨਾ। ਸੋ ਗਰਮੀਆਂ ਦੀ ਗੱਲ ਸ਼ੁਰੂ ਕਰੀਏ ਤੇ ਕਣਕ ਦੇ ਹਰੀ ਤੋਂ ਸੁਨਹਿਰੀ ਹੁੰਦੇ ਆਈ ਤੇ ਵਿਸਾਖੀ ਦੇ ਤਿਉਹਾਰ ਦੇ ਨਾਲ ਹੀ ਜਿਹੜੀ ਗਰਮੀ ਹੁੰਦੀ ਸੀ ਉਹ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੰਦੀ ਹੁੰਦੀ ਸੀ, ਹੈਨਾ। ਯਾਦ ਆ ਉਹ ਅਪ੍ਰੈਲ ਦੇ ਵਿੱਚ ਮਾਰਚ ਦੇ ਵਿੱਚ ਹੀ ਹਲਕੇ ਹਲਕੇ ਪੱਖੇ ਚੱਲਣੇ ਸ਼ੁਰੂ ਹੋ ਜਾਂਦੇ ਸੀ, ਪਰ ਵਿਸਾਖੀ ਦੇ ਆਉਣ ਦੇ ਨਾਲ ਨਾਲ ਹੀ ਜਿਹੜੀ ਗਰਮੀ ਆ ਉਹ ਵੀ ਵਧਣੀ ਸ਼ੁਰੂ ਹੋ ਜਾਂਦੀ ਹੁੰਦੀ ਸੀ। ਫਿਰ ਇਹਨਾਂ ਦਿਨਾਂ ਦੇ ਵਿੱਚ ਛੁੱਬੇ ਵੀ ਵੱਟੀ ਦੇ ਹੁੰਦੇ ਸੀਗੇ, ਕਣਕਾਂ ਦੀ ਵਾਢੀ ਹੋਣੀ ਤੇ ਫਿਰ ਕਣਕਾਂ ਕੁਤਰੀਆਂ ਜਾਣੀਆਂ, ਹਨਾ। ਤੇ ਕਣਕਾਂ ਕੁਤਰਨ ਵਾਲੀ ਮਸ਼ੀਨ ਚੋਂ ਡਿੱਗਦੀ ਤੂੜੀ, ਇੱਕ ਪਾਸੇ ਤੂੜੀ ਡਿੱਗਣੀ, ਇੱਕ ਪਾਸੇ ਜਦੋਂ ਦਾਣੇ ਡਿੱਗਦੇ ਹੁੰਦੇ ਸੀਗੇ ਤੇ ਅਸੀਂ ਕਿੱਦਾਂ ਦੇਖੀ ਦੀਆਂ ਹੁੰਦੀਆਂ ਸੀ, ਹਨਾ। ਉਹ ਚੀਜ਼ ਬੜੀ ਅਟਰੈਕਟਿਵ ਲੱਗਦੀ ਹੁੰਦੀ ਸੀ ਮੈਨੂੰ, ਤੇ ਘਰਦਿਆਂ ਨੇ ਸਗੋਂ ਬਥੇਰਾ ਕਹਿਣਾ ਵੀ ਅੰਦਰ ਚਲ ਜਾਓ ਤੁਹਾਨੂੰ ਘੱਟਾ ਛੱਡ ਜਾਊਗਾ, ਪਰ ਕਿੱਥੇ ਜੀ ਪੰਜਾਬੀ ਜਵਾਕ ਅਸੀਂ ਮਾੜੇ ਮੋਟੇ ਘੱਟੇ ਨੂੰ ਕੀ ਮੰਨਦੇ ਆ। ਸੋ ਦਾਣੇ ਅਤੇ ਤੂੜੀ ਦੀ ਸਾਂਭਾ ਸੰਭਾਈ ਦੇ ਵਿੱਚ ਗਵਾਂਢ ਤੇ ਭਾਈਚਾਰਾ ਸਾਰਾ ਇੱਕ ਦੂਜੇ ਦੀ ਮਦਦ ਕਰਦਾ ਹੁੰਦਾ ਸੀ, ਹਨਾ। ਤੂੜੀ ਦੇ ਕੁੱਪ ਬੰਨੇ ਜਾਣੇ ਤੇ ਦਾਣਿਆਂ ਨੂੰ ਵੱਡੀਆਂ ਵੱਡੀਆਂ ਦਾਣਿਆਂ ਦੀਆਂ ਪੇਟੀਆਂ ਚ ਪਾ ਦੇਣਾ ਤੇ ਬਾਕੀ ਜਿਹੜੀ ਕਣਕ ਆ ਉਹਨਾਂ ਨੂੰ ਬੋਰੀਆਂ ਦੇ ਵਿੱਚ ਭਰ ਕੇ ਆੜਤੀਏ ਕੋ ਵੇਚ ਦੇਣਾ। ਸੋ ਇਹਨਾਂ ਦਿਨਾਂ ਦੇ ਵਿੱਚ ਤੂੜੀ ਦੀ ਜਿਹੜੀ ਕਣ ਹੁੰਦੀ ਸੀ, ਹਨਾ, ਉਹ ਕਿੰਨੀ ਅਸਮਾਨ ਨੂੰ ਚੜੀ ਹੁੰਦੀ ਸੀ, ਗਹਿਰ ਜਿਹੀ ਜਿਹਨੂੰ ਕਹਿੰਦੇ ਹੁੰਦੇ ਸੀ, ਤੇ ਗਹਿਰ ਚੜੀ ਆ ਅਸਮਾਨੀ। ਤੇ ਫਿਰ ਇਹਨਾਂ ਦਿਨਾਂ ਦੇ ਵਿੱਚ ਹਨੇਰੀਆਂ ਵੀ ਬਹੁਤ ਆਉਂਦੀਆਂ ਹੁੰਦੀਆਂ ਸੀਗੀਆਂ, ਯਾਦ ਆ ਤੁਹਾਨੂੰ। ਤੇ ਸਰਦੀਆਂ ਦੇ ਕੱਪੜਿਆਂ ਨੂੰ ਫਿਰ ਜਿਹੜੀ ਧੁੱਪ ਲਵਾ ਕੇ ਸੰਦੂਕ ਜਾਂ ਟਰੰਕਾਂ ਦੇ ਵਿੱਚ, ਤੇ ਰਜਾਈਆਂ, ਤਰਾਈਆਂ, ਖੇਸੀਆਂ, ਲੋਈਆਂ ਇਹਨਾਂ ਨੂੰ ਪੇਟੀ ਦੇ ਵਿੱਚ ਰੱਖ ਦਿੱਤਾ ਜਾਂਦਾ ਸੀ। ਸੋ ਇਸ ਦੀ ਜਗ੍ਹਾ ਤੇ ਫਿਰ ਗਰਮੀਆਂ ਦੇ ਕੱਪੜੇ ਤੇ ਉੱਪਰ ਲੈਣ ਵਾਲੀਆਂ ਚਿੱਟੀਆਂ ਚਾਦਰਾਂ, ਯਾਦ ਆ, ਹਨਾ, ਚਿੱਟੀਆਂ ਚਾਦਰਾਂ ਲਈਆਂ ਹੁੰਦੀਆਂ ਸੀ ਗਰਮੀਆਂ ਦੇ ਵਿੱਚ ਉੱਪਰ, ਤੇ ਦਰੀਆਂ ਵਗੈਰਾ ਜਿਹੜੀਆਂ ਹੁੰਦੀਆਂ ਸੀ ਉਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ ਸੀ, ਤੇ ਪੱਖਿਆਂ ਦੇ ਫਿਰ ਜਿਹੜੇ ਪਰ ਹੁੰਦੇ ਸੀ ਉਹ ਵੀ ਧੋ ਕੇ ਸਾਫ਼ ਕਰ ਲੈਣੇ ਤੇ ਦੁਬਾਰਾ ਲਾ ਦੇਣੇ, ਨਵੀਆਂ ਪੱਖੀਆਂ ਤੇ ਝਾਲਰਾਂ ਲਾ ਲੈਣੀਆਂ। ਤੋ ਇੱਕ ਗੱਲ ਤਾਂ ਹੈ ਜੀ ਕਿ ਅਸੀਂ ਬਚਪਨ ਦੇ ਵਿੱਚ ਹਰ ਰੁੱਤ ਦਾ ਸਵਾਗਤ ਬੜਾ ਦਿਲ ਖੋਲ ਕੇ ਕਰੀਦਾ ਸੀ, ਹੈ ਨਾ। ਹਰ ਰੁੱਤ ਦਾ ਜਿਹੜਾ, ਚਾਹੇ ਉਹ ਸਰਦੀਆਂ ਹੁੰਦੀਆਂ ਸੀ, ਗਰਮੀਆਂ ਹੁੰਦੀਆਂ ਸੀ, ਜਾਂ ਬਰਸਾਤਾਂ ਹੁੰਦੀਆਂ ਸੀਗੀਆਂ, ਇੱਕ ਗੱਲ ਹੈ ਕਿ ਹਰ ਰੁੱਤ ਤੋਂ ਪਹਿਲਾਂ ਕੋਈ ਨਾ ਕੋਈ ਜਿਹੜਾ ਤਿਉਹਾਰ ਜ਼ਰੂਰ ਹੁੰਦਾ ਸੀਗਾ। ਉਹ ਉਹਨਾਂ ਤਿਉਹਾਰਾਂ ਦੇ ਨਾਲ ਹੀ ਉਸ ਰੁੱਤ ਦੀ ਜਿਹੜੀ ਆਮਦ ਜਿਹੜੀ ਆ ਹੁੰਦੀ ਹੁੰਦੀ ਸੀ, ਹੈ ਨਾ। ਸੋ ਘੁਮਿਆਰਾਂ ਨੇ ਵੀ ਘੜੇ ਬਣਾ ਕੇ ਵੇਚਣ ਲਈ ਲਾ ਦੇਣੇ ਦੁਕਾਨਾਂ ਤੇ, ਹਦਵਾਣੇ, ਖਰਬੂਜੇ, ਅੰਬ, ਤਰਾਂ, ਖੀਰੇ, ਭਿੰਡੀਆਂ ਆਉਂਦੀਆਂ ਹੁੰਦੀਆਂ ਸੀ ਗਰਮੀਆਂ ਚ, ਕਰੇਲੇ, ਘੀਆ, ਕਿੰਨੀਆਂ ਹੀ ਸਬਜ਼ੀਆਂ ਇਹੋ ਜਿਹੀਆਂ ਜਿਹੜੀਆਂ, ਤੇ ਗਰਮੀਆਂ ਦੇ ਜਿਹੜੇ ਫਲ ਹੁੰਦੇ ਸੀ ਤੇ ਜਿਹੜੀਆਂ ਸਬਜ਼ੀਆਂ ਹੁੰਦੀਆਂ ਸੀਗੀਆਂ ਉਹ ਆਉਣ ਲੱਗ ਜਾਂਦੀਆਂ ਹੁੰਦੀਆਂ ਸੀ, ਹੈ ਨਾ। ਤੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਅੱਜ ਦੀ ਤਰ੍ਹਾਂ ਇਹ ਨਹੀਂ ਹੁੰਦਾ ਸੀ ਕਿ ਜਿਹੜੀਆਂ ਸਬਜ਼ੀਆਂ 12 ਮਹੀਨੇ ਮਿਲਦੀਆਂ ਹੁੰਦੀਆਂ ਸੀ, ਸੋ ਗਰਮੀਆਂ ਦੀਆਂ ਸਬਜ਼ੀਆਂ ਦਾ ਆਪਣਾ ਜ਼ਾਇਕਾ ਹੁੰਦਾ ਸੀ, ਸਰਦੀਆਂ ਦੀਆਂ ਸਬਜ਼ੀਆਂ ਤੇ ਫਲ ਜਿਹੜੇ ਹੁੰਦੇ ਸੀ ਉਹਨਾਂ ਦਾ ਆਪਣਾ ਜ਼ਾਇਕਾ ਹੁੰਦਾ ਸੀਗਾ। ਸੋ ਇਸ ਤੋਂ ਇਲਾਵਾ ਹੋਰ ਬਹੁਤ ਕੁਝ ਆ ਜਾਂਦਾ ਹੁੰਦਾ ਸੀ ਜੋ ਗਰਮੀਆਂ ਦੀ ਰੁੱਤ ਨੂੰ ਵਧੀਆ ਬਣਾਉਂਦਾ ਹੁੰਦਾ ਸੀ। ਉਹ ਹੁੰਦੀਆਂ ਸੀ ਜੀ ਇੱਕ ਸੋਡੇ ਦੀਆਂ ਬੋਤਲਾਂ ਬੰਟੇ ਵਾਲੀਆਂ, ਲਾਲ ਰੰਗ ਦੀਆਂ ਤੇ ਇੱਕ ਸੋਡੇ ਵਾਲੀਆਂ, ਦੂਸਰਾ ਜਿਹੜੀਆਂ ਨਿੰਬੂ ਵਾਲੀਆਂ ਹੁੰਦੀਆਂ ਸੀ, ਹੈ ਨਾ। ਸੋ ਇਸ ਤੋਂ ਇਲਾਵਾ ਫਿਰ ਜਿਹੜੀ ਬਰਫ਼ ਦੀਆਂ ਵੱਡੀਆਂ ਵੱਡੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਬਰਫ਼ ਵੀ ਇਹ ਦੁਕਾਨਾਂ ਤੇ ਵਿਕਣ ਲੱਗ ਜਾਂਦੀ ਹੁੰਦੀ ਸੀਗੀ। ਸੋ ਕਾਫੀ ਘਰਾਂ ਦੇ ਵਿਹੜੇ ਪੱਕੇ ਹੋ ਗਏ ਸੀਗੇ, ਪਰ ਫਿਰ ਵੀ ਕੱਚੇ ਵਿਹੜੇ ਹੁੰਦੇ ਸੀ ਜਿਹੜੇ ਉਹਨਾਂ ਨੂੰ ਚੰਗੀ ਤਰ੍ਹਾਂ ਗੋਹੇ ਮਿੱਟੀ ਨਾਲ ਲਿਪ ਲਿਆ ਜਾਂਦਾ ਸੀ ਤੇ ਸ਼ਾਮ ਨੂੰ ਫਿਰ ਵਿਹੜਿਆਂ ਦੇ ਵਿੱਚ ਪਾਣੀ ਛਿੜਕਾ ਕੇ ਬੈਠੀਦਾ ਹੁੰਦਾ ਸੀ ਜਦੋਂ। ਓਹੋ, ਉਹਦਾ ਆਪਣਾ ਹੀ ਮਜ਼ਾ ਹੁੰਦਾ ਸੀਗਾ, ਹੈ ਨਾ। ਉਹਦੀ ਜਦੋਂ ਪਾਣੀ ਛਿੜਕਾਈਦਾ ਹੁੰਦਾ ਸੀ ਉੱਤੇ ਜੋ ਮਿੱਟੀ ਦੀ ਖੁਸ਼ਬੂ ਆਉਂਦੀ ਹੁੰਦੀ ਸੀ ਤੇ ਨਾਲ ਫਿਰ ਪੱਖਾ ਲਾ ਦੇਣਾ, ਉਹ ਜਿਹੜੀ ਹਵਾ ਹੁੰਦੀ ਸੀ ਉਹਦੀ ਰੀਸ ਕਿੱਥੇ ਕਰ ਲੈਣੀ ਆ ਜੀ ਏਸੀ ਨੇ, ਹੈ ਨਾ, ਜਾਂ ਕੂਲਰਾਂ ਨੇ। ਬਿਲਕੁਲ ਜੀ, ਉਹ ਸਾਰੀਆਂ ਠੰਡੀਆਂ ਛਾਵਾਂ ਜਿਹੜੀਆਂ ਅਸੀਂ ਜ਼ਰੂਰ ਮਿਸ ਕਰਦੇ ਹਾਂ ਇੱਥੇ ਬਾਹਰ, ਤੇ ਮੈਨੂੰ ਤਾਂ ਲੱਗਦਾ ਹੁਣ ਪੰਜਾਬ ਦੇ ਵਿੱਚ ਵੀ ਲੋਕ ਉਹ ਚੀਜ਼ਾਂ ਨਹੀਂ ਰਹੀਆਂ, ਸੋ ਉਹਨਾਂ ਨੂੰ ਜ਼ਰੂਰ ਮਿਸ ਕਰਦੇ ਹੋਣੇ ਆ। ਸੋ ਇਹ ਜਿਹੜੀਆਂ ਯਾਦਾਂ ਇਹ ਅਸੀਂ ਯਾਦ ਕਰਨੀਆਂ ਜੀ, ਕਿਉਂਕਿ ਗਰਮੀਆਂ ਦੀ ਰੁੱਤ ਵਿੱਚ ਬਹੁਤ ਹੋਰ ਕੁਝ ਇਹੋ ਜਿਹਾ ਹੁੰਦਾ ਸੀਗਾ ਜਿਨ੍ਹਾਂ ਨੂੰ ਯਾਦ ਕਰਨਾ ਬਣਦਾ ਵੀ ਹੈ ਜੀ। ਸੋ ਯਾਦਾਂ ਦੀ ਇਹ ਗੱਡੀ ਅਸੀਂ ਇਸੇ ਤਰ੍ਹਾਂ ਤੋਰੀ ਰੱਖਣੀ ਆ, ਪਰ ਉਸ ਤੋਂ ਪਹਿਲਾਂ ਸੁਣਦੇ ਆ ਜੀ ਇੱਕ ਗੀਤ। ਗੀਤ ਤੋਂ ਬਾਅਦ ਮੈਂ ਤੁਹਾਡੇ ਮੈਸੇਜਸ ਲੈਣੀ ਆ ਤੇ ਫਿਰ ਗੱਲ ਕਰਦੇ ਆ ਅਸੀਂ ਗਰਮੀ ਦੀ ਰੁੱਤ ਦੀ ਜੀ।
ਏਸੀਆਂ ਤੋਂ ਮਨ ਜਦੋਂ ਅੱਕ ਜਾਏ ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ, ਏਸੀਆਂ ਤੋਂ ਮਨ ਜਦੋਂ ਅੱਕ ਜਾਏ ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ। ਇਹ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ, ਹਾਈਵੇ ਵੀ ਰੁੱਖੇ ਰੁੱਖੇ, ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਜਦੋਂ ਪਿੰਡ ਦੀਆਂ ਰਾਵਾਂ ਯਾਦ ਆਉਂਦੀਆਂ। ਏਸੀਆਂ ਤੋਂ ਮਨ ਜਦੋਂ ਅੱਕ ਜਾਏ ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ, ਏਸੀਆਂ ਤੋਂ ਮਨ ਜਦੋਂ ਅੱਕ ਜਾਏ ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ। ਹੱਡ ਤੋੜ ਮਿਹਨਤਾਂ ਨੇ ਕਰਦੇ, ਰਾਜੀ ਖੁਸ਼ੀ ਰਹਿਣ ਪਿੱਛੋਂ ਕਰਦੇ, ਲੱਖ ਪਰਦੇਸਾਂ ਵਿੱਚ ਔਕੜਾਂ, ਔਕੜਾਂ ਤੋਂ ਗੱਭਰੂ ਨਾ ਡਰਦੇ, ਹੱਥੀ ਜਦੋਂ ਪੈਂਦਾ ਆਟਾ ਗੁੰਨਣਾ, ਹਾਏ ਹੱਥੀ ਜਦੋਂ ਪੈਂਦਾ ਆਟਾ ਗੁੰਨਣਾ, ਫੇਰ ਭੈਣਾਂ ਮਾਵਾਂ ਯਾਦ ਆਉਂਦੀਆਂ। ਏਸੀਆਂ ਤੋਂ ਮਨ ਜਦੋਂ ਅੱਕ ਜਾਏ ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ, ਏਸੀਆਂ ਤੋਂ ਮਨ ਜਦੋਂ ਅੱਕ ਜਾਏ ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ। ਉਹ ਪਿੰਡ ਭਾਵੇਂ ਖੱਡੇ ਸੀ ਤੇ ਗੱਡੇ ਸੀ, ਪਰ ਜਿੱਦ ਨਹੀਂ ਸੀ ਟਿੱਕ ਡੋਲੇ ਖਾਵਦਾ, ਬੰਦ ਕਾਰਾਂ ਵਿੱਚ ਵਾਲ ਵੀ ਨੀ ਹਿੱਲਦੇ, ਫੇਰ ਵੀ ਤਾਂ ਚੈਨ ਨਹੀਂ ਉਹ ਆਵਦਾ, ਮਾਪਿਆਂ ਦੇ ਸਿਰ ਮੌਜਾਂ ਮਾਣੀਆਂ, ਹਾਂ ਮਾਪਿਆਂ ਦੇ ਸਿਰ ਮੌਜਾਂ ਮਾਣੀਆਂ, ਕਿੱਦਾਂ ਮੈਂ ਭੁਲਾਵਾਂ ਯਾਦ ਆਉਂਦੀਆਂ। ਏਸੀਆਂ ਤੋਂ ਮਨ ਜਦੋਂ ਅੱਕ ਜਾਏ ਹੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ, ਏਸੀਆਂ ਤੋਂ ਮਨ ਜਦੋਂ ਅੱਕ ਜਾਏ ਹੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ। ਵੇਲੇ ਫੋੜਦਾ ਉਹ ਘਰ ਦੀ ਰਾਲੀ ਗੰਨੇ ਕਰਦੇ ਪੰਗਾ ਡਿਸਪੈਚ ਦਾ ਨਾ ਲੋੜਦਾ ਨਵਾਂ ਸ਼ਹਿਰ ਧੂਰੀ ਮਿਲ ਪੀਤੀਆਂ ਨਵਾਂ ਸ਼ਹਿਰ ਧੂਰੀ ਮਿਲ ਪੀਤੀਆਂ ਮਿੱਤਰਾਂ ਨਾ ਚਾਵਾਂ ਯਾਦ ਆਉਂਦੀਆਂ ਏਸੀਆਂ ਤੋਂ ਮਨ ਜਦੋਂ ਅੱਕ ਜਾਏ ਹੋਰਾਂ ਦੀਆਂ ਛਾਵਾਂ ਯਾਦ ਆਉਂਦੀਆਂ ਏਸੀਆਂ ਤੋਂ ਮਨ ਜਦੋਂ ਅੱਕ ਜਾਏ ਹੋਰਾਂ ਦੀਆਂ ਛਾਵਾਂ ਯਾਦ ਆਉਂਦੀਆਂ ਮਿੱਸੀ ਖਾ ਕੇ ਬੁੱਲੇ ਲੁੱਟਦੇ ਪਿੰਡ ਚ ਪਧਾਣੇ ਪੂਰੀ ਠੁੱਕ ਸੀ ਆ ਡਾਲਰਾਂ ਦੀ ਚਮਕ ਨੇ ਤੋੜਤਾ ਖਾਂਦੀ ਪਰਿਵਾਰ ਇੱਕ ਮੁੱਠ ਸੀ ਸਾਂਝੇ ਚੁੱਲੇ ਸਾਂਝੀਆਂ ਹਵੇਲੀਆਂ ਹਾਏ ਸਾਂਝੇ ਚੁੱਲੇ ਸਾਂਝੀਆਂ ਹਵੇਲੀਆਂ ਮੱਝੀਆਂ ਤੇ ਗਾਵਾਂ ਯਾਦ ਆਉਂਦੀਆਂ ਏਸੀਆਂ ਤੋਂ ਮਨ ਜਦੋਂ ਅੱਕ ਜਾਏ ਹੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ ਇਹ ਹਾਈਵੇ ਵੀ ਰੁੱਕੇ ਰੁੱਕੇ ਲੱਗਦੇ ਹਾਈਵੇ ਵੀ ਰੁੱਕੇ ਰੁੱਕੇ ਹਾਈਵੇ ਵੀ ਰੁੱਕੇ ਰੁੱਕੇ ਲੱਗਦੇ ਜਦੋਂ ਪਿੰਡ ਦੀਆਂ ਰਾਵਾਂ ਯਾਦ ਆਉਂਦੀਆਂ ਏਸੀਆਂ ਤੋਂ ਮਨ ਜਦੋਂ ਅੱਕ ਜਾਏ ਹੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ ਏਸੀਆਂ ਤੋਂ ਮਨ ਜਦੋਂ ਅੱਕ ਜਾਏ ਹੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ
ਬੋੜਾਂ ਦੀਆਂ ਛਾਵਾਂ ਯਾਦ ਆਉਂਦੀਆਂ ਬਿਲਕੁਲ ਜੀ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਜਦੋਂ ਪਿੰਡ ਦੀਆਂ ਰਾਵਾਂ ਯਾਦ ਆਉਂਦੀਆਂ ਬਿਲਕੁਲ ਜੀ ਉਹ ਪਿੰਡ ਦੀਆਂ ਕੱਚੀਆਂ ਰਾਹਾਂ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਵੀ ਦਿਲ ਨੂੰ ਧੂਪ ਆਉਂਦੀਆਂ ਉਹਨਾਂ ਦੀ ਯਾਦ ਵੀ ਜਿਹੜੀ ਆ ਬਸ ਅੱਖਾਂ ਦੇ ਵਿੱਚ ਪਾਣੀ ਦਿਆ ਦਿੰਦੀ ਹੈ ਹਨਾ ਸੋ ਪਰ ਕੀ ਕਰੀਏ ਜੀ ਯਾਦਾਂ ਨੂੰ ਨਾਲ ਲੈ ਕੇ ਅਸੀਂ ਅੱਗੇ ਜ਼ਰੂਰ ਤੁਰਨਾ ਹੈ ਸੋ ਜ਼ਿੰਦਗੀ ਦੀਆਂ ਰਾਹਾਂ ਤੇ ਅੱਗੇ ਵੀ ਤੁਰਨਾ ਹੈ ਪਰ ਪਿੱਛੇ ਮੁੜ ਕੇ ਵੀ ਅਸੀਂ ਆਪਣੀ ਜ਼ਿੰਦਗੀ ਨੂੰ ਜਿਹੜਾ ਦੇਖਦੇ ਰਹਿਣਾ ਹੈ ਕਿਉਂਕਿ ਸਾਡੇ ਲਈ ਜ਼ਰੂਰੀ ਹੋ ਜਾਂਦਾ ਜੀ ਕਿਉਂਕਿ ਜੇ ਆਪਣੀਆਂ ਉਹਨਾਂ ਯਾਦਾਂ ਦੇ ਨਾਲ ਨਾ ਜੁੜੇ ਰਹਾਂਗੇ ਤੇ ਸ਼ਾਇਦ ਅਸੀਂ ਉਸ ਪੰਜਾਬ ਦੇ ਨਾਲੋਂ ਵੀ ਟੁੱਟ ਜਾਵਾਂਗੇ ਕਿਉਂਕਿ ਉਹ ਇੱਕ ਹੀ ਪੁਲ ਹੈ ਜਿਹੜਾ ਸਾਨੂੰ ਉਸ ਪੰਜਾਬ ਦੇ ਨਾਲ ਜੋੜਦਾ ਹੈ ਉਹ ਜੀ ਸਾਡੀਆਂ ਯਾਦਾਂ ਜਿਨ੍ਹਾਂ ਦੇ ਰਾਹੀਂ ਅਸੀਂ ਅੱਜ ਵੀ ਜਦੋਂ ਵੀ ਜੀ ਚਾਹੀਏ ਅਸੀਂ ਆਪਣੇ ਪਿੰਡ ਘੁੰਮੇ ਆਉਂਦੇ ਹਾਂ ਅਸੀਂ ਆਪਣੇ ਉਸ ਪੰਜਾਬ ਦੇ ਨਾਲ ਜੁੜ ਜਾਂਦੇ ਹਾਂ ਆਪਣੇ ਉਹ ਘਰ ਦਾ ਗੇੜਾ ਲਾ ਆਉਂਦੇ ਹਾਂ ਆਪਣੇ ਉਹਨਾਂ ਸਾਰੇ ਰਿਸ਼ਤਿਆਂ ਨੂੰ ਮਿਲ ਲੈਂਦੇ ਹਾਂ ਮਾਣ ਲੈਂਦੇ ਹਾਂ ਸੋ ਯਾਦਾਂ ਬਹੁਤ ਜ਼ਰੂਰੀ ਹਿੱਸਾ ਹੈ ਜੀ ਬਹੁਤ ਅਹਿਮ ਹਿੱਸਾ ਹੈ ਜ਼ਿੰਦਗੀ ਦਾ ਤੇ ਗੱਲ ਕੀਤੀ ਸੀ ਜੀ ਹਾਈਵੇ ਵੀ ਰੁੱਖੇ ਰੁੱਖੇ ਲੱਗਦੇ ਜਦੋਂ ਪਿੰਡ ਦੀਆਂ ਰਾਹਾਂ ਯਾਦ ਆਉਂਦੀਆਂ ਤੇ ਜਸਵੰਤ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ ਤੇ ਨਾਲ ਹੀ ਹਾਈਵੇ ਦੀ ਫੋਟੋ ਵੀ ਭੇਜੀ ਹੈ ਜੀ ਔਰ ਬਿਲਕੁਲ ਜੀ ਦੂਰ ਦੂਰ ਤੱਕ ਖਾਲੀ ਜਿਹਾ ਕੋਈ ਆਲੇ ਦੁਆਲੇ ਨੀ ਤੇ ਦਾ ਇਹਨਾਂ ਨੇ ਕਿਹਾ ਹੈ ਜੀ ਕਿ ਕਮਿੰਗ ਟੂ ਯੂਅਰ ਐਂਡ ਮਾਈ ਆਰ ਡਿਲੇਡ ਸੋ ਆਓ ਜੀ ਆਓ ਬਿਲਕੁਲ ਜੀ ਆਇਆਂ ਨੂੰ ਮੈਨੂੰ ਲੱਗਦਾ ਛੁੱਟੀਆਂ ਮਨਾਉਣ ਗਏ ਸੀ ਫਿਰ ਤੁਸੀਂ ਹੈ ਸੋ ਔਰ ਐਡੀਲੇਡ ਦੀ ਵੀ ਗੱਲ ਕਰੀਏ ਜਾਂ ਜਿੱਥੇ ਵੀ ਅਸੀਂ ਰਹਿੰਦੇ ਹਾਂ ਪਤਾ ਨਹੀਂ ਉਸ ਜਗ੍ਹਾ ਦੇ ਨਾਲ ਉਹ ਪਿਆਰ ਤਾਂ ਹੋ ਹੀ ਜਾਂਦਾ ਹੈ ਨਾ ਜੇ ਪੰਜਾਬ ਦੇ ਵਿੱਚ ਇੰਨਾ ਸਮਾਂ ਗੁਜ਼ਾਰਿਆ ਹੋਇਆ ਤੇ ਉਹ ਪਿਆਰ ਅਸੀਂ ਅਜੇ ਮਹਿਸੂਸ ਕਰਦੇ ਹਾਂ ਪਰ ਹੁਣ ਵੀ ਅਸੀਂ ਜਿਹੜੇ ਵੀ ਸਿਟੀ ਦੇ ਵਿੱਚ ਜਾਂ ਜਿੱਥੇ ਵੀ ਅਸੀਂ ਰਹਿੰਦੇ ਹਾਂ ਉਸ ਥਾਂ ਦੇ ਨਾਲ ਇੱਕ ਅਜੀਬ ਜਿਹਾ ਲਗਾਵ ਹੋ ਜਾਂਦਾ ਹੈ ਨਾ ਮੈਨੂੰ ਪਤਾ ਹੁੰਦਾ ਉਹ ਰਾਹ ਉਹ ਘਰ ਉਹ ਸ਼ਹਿਰ ਪਹਿਲਾਂ ਹੀ ਬਣਿਆ ਹੁੰਦਾ ਤੁਹਾਡੀ ਕਿਸਮਤ ਵਿੱਚ ਲਿਖਿਆ ਹੁੰਦਾ ਬਸ ਤੁਸੀਂ ਉੱਥੇ ਤੱਕ ਪਹੁੰਚਣਾ ਹੁੰਦਾ ਅਕਸਰ ਮੈਂ ਜਿਹੜੀਆਂ ਰਾਹਾਂ ਤੇ ਵੀ ਜਦੋਂ ਗੁਜ਼ਰਦੀ ਹਾਂ ਤੇ ਮੈਨੂੰ ਲੱਗਦਾ ਹੁੰਦਾ ਕਿ ਰਾਹਾਂ ਕਦੋਂ ਦੀਆਂ ਬਣੀਆਂ ਸੀਗੀਆਂ ਔਰ ਇਹ ਤੈਅ ਸੀ ਕਿ ਮੈਂ ਇਹਨਾਂ ਰਾਹਾਂ ਤੇ ਗੁਜ਼ਰਨਾ ਹੀ ਆ ਇਸ ਕਰਕੇ ਮੈਂ ਇੱਥੋਂ ਨਿਕਲ ਰਹੀ ਹਾਂ ਇਹਨਾਂ ਥਾਂ ਤੇ ਵੀ ਇੱਕ ਪਿਆਰ ਜਿਹਾ ਬਣਿਆ ਹੋਇਆ ਜਿਸ ਘਰ ਦੇ ਵਿੱਚ ਅਸੀਂ ਰਹਿੰਦੇ ਹਾਂ ਸੋ ਖਾਸ ਕਰਕੇ ਐਡੀਲੇਡ ਦੀ ਗੱਲ ਕਰਾਂ ਤੇ ਬਿਲਕੁਲ ਇੱਕ ਪਿੰਡ ਵਰਗਾ ਹੀ ਲੱਗਦਾ ਹੁੰਦਾ ਜੀ ਬਹੁਤ ਹੀ ਕੁਆਇਟ ਜਿਹਾ ਔਰ ਸ਼ਾਂਤ ਜਿਹਾ ਔਰ ਜ਼ਿੰਦਗੀ ਦੀ ਜੇ ਗੱਲ ਕਰੀਏ ਮੈਂ ਆਪਣੀ ਜ਼ਿੰਦਗੀ ਦੀ ਗੱਲ ਕਰਾਂ ਤੇ ਮੈਂ ਉਸੇ ਤਰ੍ਹਾਂ ਹੀ ਜੀਨੀ ਆ ਜਿੱਦਾਂ ਪਿੰਡ ਦੇ ਵਿੱਚ ਇੱਕ ਆਮ ਜਿਹੀ ਜ਼ਿੰਦਗੀ ਜੀਦੀ ਹੁੰਦੀ ਹੈ ਸੋ ਬਾਕੀ ਗੱਲ ਇਹ ਹੈ ਜੀ ਕਿ ਜਿਸ ਤਰ੍ਹਾਂ ਤੁਸੀਂ ਖੁਸ਼ ਹੋ ਜ਼ਰੂਰੀ ਨਹੀਂ ਹੈ ਕਿ ਜੋ ਜ਼ਿੰਦਗੀ ਮੈਂ ਜੀਨੀ ਆ ਤੁਹਾਨੂੰ ਵੀ ਸੂਟ ਕਰੇ ਜਾਂ ਜਿਹੜੀ ਜ਼ਿੰਦਗੀ ਤੁਸੀਂ ਜੀਨੇ ਹੋ ਉਹਦਾ ਆਨੰਦ ਮੈਨੂੰ ਆਵੇ ਸੋ ਜਿੱਦਾਂ ਤੁਹਾਨੂੰ ਆਨੰਦ ਆਉਂਦਾ ਜਿੱਦਾਂ ਤੁਹਾਨੂੰ ਮਜ਼ਾ ਆਉਂਦਾ ਜਿੱਦਾਂ ਤੁਸੀਂ ਖੁਸ਼ ਰਹਿੰਦੇ ਹੋ ਜ਼ਿੰਦਗੀ ਨੂੰ ਬਸ ਉਸੇ ਅੰਦਾਜ਼ ਦੇ ਵਿੱਚ ਜੀਓ ਉਸੇ ਤਰ੍ਹਾਂ ਜੀਣਾ ਚਾਹੀਦਾ ਹੈ ਸੋ ਸਾਡੇ ਹਰਮਨ ਰੇਡੀਓ ਦੇ ਬੜੇ ਪਿਆਰੇ ਜਿਹੇ ਲਿਸਨਰ ਸਾਡੇ ਪਰਿਵਾਰ ਦਾ ਹਿੱਸਾ ਗੁਰਦੀਪ ਸਿੰਘ ਹੁਣੀ ਆਏ ਸੀ ਜੀ ਐਡੀਲੇਡ ਘੁੰਮਣ ਤੇ ਉਹ ਵੀ ਕੱਲ ਮਿਲ ਕੇ ਗਏ ਬਹੁਤ ਵਧੀਆ ਲੱਗਾ ਉਹਨਾਂ ਨੂੰ ਵੀ ਮਿਲ ਕੇ ਤੇ ਉਹਨਾਂ ਨੇ ਵੀ ਇਹੀ ਗੱਲ ਜ਼ਰੂਰ ਕਹੀ ਕਿ ਐਡੀਲੇਡ ਜਿਹੜਾ ਬਿਲਕੁਲ ਬੜਾ ਕੁਆਇਟ ਜਿਹਾ ਔਰ ਥੰਮਿਆ ਜਿਹਾ ਜਿਹੜਾ ਇੱਕ ਸ਼ਹਿਰ ਹੈ। ਤੇ ਉਸ ਤੋਂ ਬਾਅਦ ਜੀ ਸਾਡੇ ਨਾਲ ਹਰਜਿੰਦਰ ਸਿੰਘ ਅੰਕਲ ਨੇ ਘੁੰਮਣ ਅੰਕਲ ਨੇ ਕਿਹਾ ਜੀ ਕਿ ਸਮਾਂ ਹੱਥ ਨਹੀਂ ਆਉਂਦਾ, ਜੋ ਇੱਕ ਵਾਰ ਗਵਾਚ ਗਿਆ ਉਹ ਜੋਵਨ ਨਹੀਂ ਮੁੜਦਾ, ਜਿਹੜਾ ਪੱਤਰਾ ਵਾਚ ਗਿਆ। ਸੋ ਬਿਲਕੁਲ ਜੀ, ਤੇ ਇਹਨਾਂ ਨੇ ਕਿਹਾ ਕਿ ਅਸੀਂ ਕੱਲ ਬਣੇ ਹਨ, ਬੋਰਡ ਸਦੀਆਂ ਤੋਂ ਪਹਿਲਾਂ ਤੋਂ ਜਿਹੜੇ ਆ ਉਹ ਲੱਗੇ ਹੋਏ ਆ। ਸੋ ਬਿਲਕੁਲ ਜੀ, ਏਸੀ ਤਾਂ ਹੁਣ ਬਣਾ ਲਏ, ਮੈਨ ਮੇਡ ਆ, ਪਰ ਪਰਮਾਤਮਾ ਨੇ ਜਿੱਥੇ ਗਰਮੀ ਬਣਾਈ ਆ ਜੀ, ਉੱਥੇ ਬਿਲਕੁਲ ਬੋਰਡ ਵੀ ਬਣਾਏ ਆ, ਉਹ ਛਾਵਾਂ ਵੀ ਬਣਾਈਆਂ, ਸੰਘਣੇ ਦਰਖਤ ਬਣਾਏ ਆ, ਬੱਦਲ ਵੀ ਬਣਾਏ ਆ, ਤੇ ਇਸ ਗਰਮੀ ਤੋਂ ਬਾਅਦ ਬਰਸਾਤ ਵੀ ਆ, ਬਰਸਾਤ ਤੋਂ ਬਾਅਦ ਫੇਰ ਠੰਡ ਵੀ ਹੈ। ਸੋ ਇਹ ਚੱਕਰ ਜਿਹੜਾ ਇਹ ਪਰਿਵਰਤਨ ਜਿਹੜਾ ਬਣਿਆ ਹੋਇਆ ਹੈ, ਕੁਦਰਤ ਦਾ ਨਿਯਮ ਹੈ। ਸੋ ਇਸ ਪਰਿਵਰਤਨ ਤੋਂ ਕੋਈ ਵੀ ਨਹੀਂ ਬਚ ਸਕਿਆ ਸੀ, ਇਹ ਚੇਂਜ ਤੋਂ ਕੋਈ ਨਹੀਂ ਬਚ ਸਕਿਆ। ਸੋ ਚੇਂਜ ਚਾਹੇ ਕਲਾਈਮੇਟ ਚ ਹੋਵੇ, ਵਾਤਾਵਰਨ ਚ ਹੋਵੇ, ਜਾਂ ਸਾਡੀ ਜ਼ਿੰਦਗੀ ਚ ਹੋਵੇ, ਸਾਡੇ ਰਹਿਣ ਸਹਿਣ ਵਿੱਚ ਹੋਵੇ, ਸੋ ਚੇਂਜ ਪਰਿਵਰਤਨ ਜ਼ਿੰਦਗੀ ਦਾ ਹਿੱਸਾ ਹੈ। ਸੋ ਇਹਦੇ ਨਾਲ ਕੁਛ ਨਾ ਕੁਛ ਸਾਨੂੰ ਬਦਲਣਾ ਵੀ ਚਾਹੀਦਾ, ਪਰ ਨਹੀਂ ਬਦਲਣੀਆਂ ਚਾਹੀਦੀਆਂ ਤੇ ਸਾਡੀਆਂ ਕਦਰਾਂ ਕੀਮਤਾਂ, ਜੋ ਚੰਗਿਆਈ ਹੈ ਉਹਨੂੰ ਲੈ ਕੇ ਅੱਗੇ ਚੱਲੀਏ, ਔਰ ਜੋ ਨਹੀਂ ਚੰਗਾ ਉਹਨੂੰ ਉੱਥੇ ਹੀ ਛੱਡ ਦਈਏ। ਸੋ ਚਲੋ ਜੀ, ਮੈਂ ਛੱਡਦੀ ਹਾਂ ਹੁਣ ਆਪਣੀ ਪ੍ਰਵਚਨਾਂ ਵਾਲੀਆਂ ਗੱਲਾਂ ਤੇ ਅੱਗੇ ਵੱਧਦੀ ਹਾਂ ਆਪਣੀਆਂ ਯਾਦਾਂ ਤੇ। ਸੋ ਤੁਸੀਂ ਵੀ ਮੈਨੂੰ ਆਪਣੀਆਂ ਯਾਦਾਂ ਜ਼ਰੂਰ ਲਿਖ ਕੇ ਭੇਜੋ, ਗਰਮੀਆਂ ਦੀ ਰੁੱਤ ਚ ਕੀ ਕਰਦੇ ਹੁੰਦੇ ਸੀ, ਕੀ ਚੰਗਾ ਲੱਗਦਾ ਹੁੰਦਾ ਸੀਗਾ, ਉਹ ਸਾਰੀਆਂ ਗੱਲਾਂ ਮੈਂ ਹੀ ਸੁਣਾਈ ਜਾਂਦੀ, ਤੁਹਾਡੇ ਵੱਲੋਂ ਅਜੇ ਤੱਕ ਕੋਈ ਯਾਦ ਨਹੀਂ ਆਈ ਹੈਗੀ, ਇਹ ਗਲਤ ਗੱਲ ਆ ਬਈ, ਏਦਾਂ ਨਹੀਂ ਕਰਨਾ ਹੈਗਾ। ਹਾਂ ਤੇ ਚਲੋ ਜੀ, ਮੈਂ ਅਸੀਂ ਪਹੁੰਚ ਗਏ ਸੀਗੇ, ਸਬਜ਼ੀਆਂ ਵੀ ਉਹ ਜਿਹੜੀਆਂ ਗਰਮੀਆਂ ਦੀਆਂ ਆ ਜਾਂਦੀਆਂ ਸੀਗੀਆਂ ਹਨਾ, ਤੇ ਪਾਣੀ ਵੀ ਵਿਹੜਿਆਂ ਦੇ ਵਿੱਚ ਛਿੜਕਾ ਕੇ ਬੈਠੀ ਦਾ ਹੁੰਦਾ ਸੀ, ਪਰਾਟੇ ਆ ਗਏ ਸੀ, ਯਾਦ ਆ ਪਰਾਟੇ ਬਹੁਤ ਲਾਈਦੇ ਹੁੰਦੇ ਸੀਗੇ, ਪਰਾਟੇ ਦੇ ਅੱਗੇ ਬੈਠ ਕੇ ਆ ਲੱਗਦਾ ਸੀ ਵਾਹ ਜੀ ਵਾਹ, ਬਈ ਗਰਮੀ ਤਾਂ ਐ ਉੱਡ ਗਈ ਬਸ। ਤੇ ਚਲੋ ਜੀ, ਪੰਜਾਬ ਦੀਆਂ ਗਰਮੀਆਂ ਦੀ ਗੱਲ ਕਰਦੇ ਆ, ਤੇ ਪੰਜਾਬ ਦੀਆਂ ਗਰਮੀਆਂ ਦੀ ਗੱਲ ਹੋਵੇ ਤੇ ਬਿਜਲੀ ਦੇ ਕੱਟ ਦਾ ਜ਼ਿਕਰ ਨਾ ਹੋਵੇ, ਫੇਰ ਭਲਾ ਕੀ ਸਵਾਦ ਗਰਮੀਆਂ ਦਾ ਹੈਨਾ। ਸੋ 24 ਘੰਟਿਆਂ ਦੇ ਵਿੱਚੋਂ ਕਈ ਵਾਰ ਤਾਂ 5-6 ਘੰਟੇ ਬੱਤੀ ਦਾ ਜਿਹੜਾ ਸਵਾਦ ਮਾਨਣਾ ਨਸੀਬ ਹੁੰਦਾ ਹੁੰਦਾ ਸੀ, ਬਾਕੀ ਤਾਂ ਬਿਜਲੀ ਗੋਲੀ ਰਹਿੰਦੀ ਹੁੰਦੀ ਸੀ। ਸੋ ਜਦੋਂ ਬਿਜਲੀ ਜਾਣੀ ਤਾਂ ਬਸ ਬੇਬਸ ਨਜ਼ਰਾਂ ਦੇ ਨਾਲ ਉਹ ਜਿਹੜੇ ਘੁੰਮਦੇ ਪੱਖੇ ਦੇ ਪਾਰ ਹੁੰਦੇ ਸੀ, ਉਹਨਾਂ ਵੱਲ ਦੇਖਣਾ, ਜੋ ਹੌਲੀ 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 ਘੁੰਮਦੇ 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 ਖੜੇ ਹੋ ਜਾਂਦੇ ਹੁੰਦੇ ਸੀਗੇ, ਤੇ ਨਾਲ ਹੀ ਫਿਰ ਬਸ ਜੀ ਬਿਜਲੀ ਵਾਲਿਆਂ ਨੂੰ ਗਾਲਾਂ, ਜਿਹੜੀਆਂ ਬੁੱਢੀਆਂ ਹੁੰਦੀਆਂ ਸੀ ਉਹ ਤਾਂ ਬਹੁਤ ਹੀ ਕੱਢਦੀਆਂ ਹੁੰਦੀਆਂ ਸੀਗੀਆਂ, ਮੋਟੀਆਂ ਮੋਟੀਆਂ ਗਾਲਾਂ ਕੱਢਣੀਆਂ, ਬਈ ਇਹਨਾਂ ਦਾ ਕੱਖ ਨਾ ਰਹੇ, ਫੇਰ ਚਲੀ ਗਈ ਬਸ, ਤੇ ਫੇਰ ਨਾਲ ਹੀ ਕਮਰਿਆਂ ਚੋਂ ਬਾਹਰ ਨਿਕਲ ਆਉਣਾ, ਤੇ ਬਸ ਫਿਰ ਪੱਖੀਆਂ ਦੀ ਭਾਲ ਸ਼ੁਰੂ ਹੋ ਜਾਣੀ, ਤੇ ਪੱਖੀਆਂ ਫੜ ਕੇ ਤੇ ਸਾਰਿਆਂ ਨੇ ਬਾਹਰ ਨਿਕਲ ਆਉਣਾ ਹਨਾ। ਸੋ ਇੱਥੇ ਅਕਸਰ ਕੱਲ ਦੀ ਗੱਲ ਹੁੰਦੀ ਸੀ, ਬਾਹਰ ਕੋਈ ਆਇਆ ਹੋਇਆ ਸੀ ਤੇ ਉਹਨਾਂ ਨੂੰ ਸੀ ਆਫ ਕਰਨੀ, ਜਦੋਂ ਬਾਹਰ ਗਏ ਆ ਤੇ ਬੜੀ ਸੋਹਣੀ ਹਵਾ ਚੱਲੇ ਔਰ ਦਰਖਤ ਵੀ ਹੈਗੇ ਆ ਤੇ ਠੰਡੀ ਠੰਡੀ ਹਵਾ, ਤੇ ਮੇਰੇ ਮਨ ਚ ਇਹੀ ਖਿਆਲ ਆਇਆ ਬਈ ਇੱਥੇ ਬਿਜਲੀ ਵੀ ਨੀ ਜਾਂਦੀ ਹਨਾ, ਫਿਰ ਜੇ ਬਿਜਲੀ ਜਾਣੀ ਚਾਹੀਦੀ ਹੈ, ਜੇ ਬਿਜਲੀ ਜਾਵੇ ਤਾਂ ਸ਼ਾਇਦ ਤਾਂ ਹੀ ਸਾਰੇ ਬਾਹਰ ਨਿਕਲ ਕੇ ਬੈਠਣ, ਇਹਨਾਂ ਛਾਵਾਂ ਦਾ ਪਤਾ ਲੱਗੇ। ਹੁਣ ਕਿਹੜੀਆਂ ਛਾਵਾਂ ਦਾ ਪਤਾ, ਕਿੰਨਾ ਕੁ ਤੁਸੀਂ ਆਪ ਹੀ ਦੇਖ ਲਓ ਬਈ ਅਸੀਂ ਕਿੰਨੀ ਕੁ ਛਾਂ ਦੇ ਵਿੱਚ ਖੜੇ ਜਾ ਕੇ ਬੈਠਦੇ ਆ, ਸਾਡੇ ਕੋਲ ਟਾਈਮ ਹੈਗਾ ਕਿ ਅਸੀਂ ਕਿਸੇ ਦਰਖਤ ਦੀ ਛਾਂ ਥੱਲੇ ਬੈਠ ਜਾਈਏ, ਉਹ ਦਰਖਤ ਦੀ ਛਾਂ ਦੇ ਵਿੱਚ ਜਦੋਂ ਬੈਠੀਦਾ ਹੁੰਦਾ ਸੀ ਤੇ ਦਰਖਤ ਦੇ ਉੱਪਰ ਨੂੰ ਜਦੋਂ ਦੇਖੀਦਾ ਸੀ ਤੇ ਉਹ ਜਿਹੜਾ ਸੂਰਜ ਉਹ ਦਰਖਤ ਦੇ ਵਿੱਚੋਂ ਦੀ ਆਉਂਦਾ ਹੁੰਦਾ ਸੀਗਾ, ਸੂਰਜ ਦੀ ਰੋਸ਼ਨੀ ਆਉਂਦੀ ਹੁੰਦੀ ਸੀ, ਉਹ ਕਿੰਨੀ ਝਿਲ ਮਿਲ ਕਰਦੀ ਹੁੰਦੀ ਸੀ, ਮੈਨੂੰ ਬਹੁਤ ਪਸੰਦ ਹੈ ਉਹ, ਔਰ ਅਜੇ ਵੀ ਜਦੋਂ ਮੈਂ ਦੇਖਦੀ ਹਾਂ ਤੇ ਬਿਲਕੁਲ ਬਚਪਨ ਯਾਦ ਆ ਜਾਂਦਾ, ਕਿਉਂਕਿ ਉਹ ਦਰਖਤਾਂ ਦੇ ਥੱਲੇ ਜਦੋਂ ਲੇਟੀਦਾ ਹੁੰਦਾ ਸੀਗਾ ਤੇ ਉੱਪਰ ਨੂੰ ਦੇਖੀਦਾ ਸੀਗਾ, ਉਹ ਸੰਘਣੇ ਦਰਖਤਾਂ ਦੇ ਵਿੱਚੋਂ ਸੂਰਜ ਦੀ ਜਿਹੜੀ ਚਮਕ ਪੈਂਦੀ ਹੁੰਦੀ ਸੀਗੀ, ਉਹਦਾ ਆਪਣਾ ਹੀ ਵੱਖਰਾ ਨਜ਼ਾਰਾ ਹੁੰਦਾ ਸੀਗਾ। ਸੋ ਚਲੋ ਜੀ, ਅਸੀਂ ਬੱਤੀ ਬਿਜਲੀ ਜਾਣ ਦੀ ਗੱਲ ਕਰਦੇ ਪਏ ਸੀ, ਜਦੋਂ ਬਿਜਲੀ ਚਲੀ ਜਾਂਦੀ ਹੁੰਦੀ ਸੀਗੀ ਹਨਾ, ਤੇ ਸਾਡੇ ਮੱਝ ਵਾਲਾ ਕਮਰਾ ਜਿਹੜਾ ਹੁੰਦਾ ਸੀ ਉਹਦੇ ਨਾਲ ਹੀ ਹੁੰਦੀ ਸੀ ਜੀ, ਅੰਗੂਰਾਂ ਦੀ ਵੇਲ ਲੱਗੀ ਸੀ ਤਾਂ ਉਹਦੇ ਥੱਲੇ ਬੈਠ ਚਾਹੀਦਾ ਹੁੰਦਾ ਸੀਗਾ, ਤੇ ਮੱਝ ਵਿਚਾਰੀ ਦੇ ਵੀ ਜਦੋਂ ਕਮਰੇ ਦਾ ਜਿਹੜਾ ਪੱਖਾ ਹੁੰਦਾ ਸੀ ਉਹ ਬੰਦ ਹੋ ਜਾਣਾ ਤਾਂ ਉਹਨੇ ਵੀ ਪੂਛ ਘੁਮਾਉਂਦੀ ਦੇ ਬਾਹਰ ਨੂੰ ਆ ਕੇ ਸਾਡੇ ਨਾਲ ਹੀ ਬੈਠ ਜਾਣਾ ਉੱਥੇ, ਤੇ ਨਾਲ ਹੀ ਫਿਰ ਵਿਹੜੇ ਦੇ ਵਿੱਚ ਦੋ ਪਾਣੀ ਦੀਆਂ ਬਾਲਟੀਆਂ ਸੁੱਟ ਲਈਦੀਆਂ ਹੁੰਦੀਆਂ ਸੀਗੀਆਂ, ਤੇ ਪਿੰਡਾਂ ਦੇ ਵਿੱਚ ਵੈਸੇ ਦਿਨ ਦਿਹਾੜੇ ਘਰਾਂ ਦੇ ਬੂਹੇ ਤਾਂ ਕੌਣ ਲਾਉਂਦਾ ਹੁੰਦਾ ਸੀਗਾ, ਸੋ ਖੁੱਲੇ ਹੁੰਦੇ ਸੀਗੇ, ਸੋ ਘਰ ਦਾ ਦਰਵਾਜ਼ਾ ਖੁੱਲਾ ਦੇਖ ਕੇ ਸਾਡੇ ਦਾਦੀ ਜੀ ਨੂੰ ਉੱਥੇ ਬੈਠੇ ਦੇਖ ਕੇ ਆਲੇ ਦੁਆਲੇ ਦੀਆਂ ਬੁੱਢੀਆਂ ਨੇ ਵੀ ਆ ਜਾਣਾ, ਤੇ ਬਸ ਫਿਰ ਚੰਗੀ ਮਹਿਫਿਲ ਲੱਗ ਜਾਂਦੀ ਹੁੰਦੀ ਸੀ। ਸੋ ਇਹ ਸਵਾਦ ਹੁੰਦਾ ਸੀ ਜਦੋਂ ਬਿਜਲੀ ਜਾਂਦੀ ਹੁੰਦੀ ਸੀਗੀ, ਇੱਕ ਤੇ ਅਸੀਂ ਨੇਚਰ ਨਾਲ ਵੀ ਜੁੜਦੇ ਹੁੰਦੇ ਸੀ ਤੇ ਉਸ ਤੋਂ ਇਲਾਵਾ ਲੋਕਾਂ ਨਾਲ ਵੀ ਜੁੜਦੇ ਹੁੰਦੇ ਸੀਗੇ, ਦੇਖੋ ਜੀ ਕਿੰਨੇ ਫਾਇਦੇ ਸੀ ਬਿਜਲੀ ਜਾਣ ਦੇ, ਜਿਹਨੂੰ ਅਸੀਂ ਐਵੇਂ ਖੋਜਦੇ ਰਹਿੰਦੇ ਸੀ ਵੀ ਲੈ ਬਿਜਲੀ ਚਲੀ ਗਈ ਬਿਜਲੀ ਚਲੀ ਗਈ। ਸੋ ਜ਼ਿੰਦਗੀ ਦੇ ਵਿੱਚ ਏਦਾਂ ਹੁੰਦਾ ਫਿਰ ਕਦੀ ਜਿਹੜੀ ਅੱਜ ਸਾਨੂੰ ਪ੍ਰੋਬਲਮ ਬਹੁਤ ਵੱਡੀ ਲੱਗਦੀ ਹੈ ਨਾ, ਕੋਈ ਪਤਾ ਨੀ, ਤੁਸੀਂ 5 ਸਾਲ ਬਾਅਦ ਕਹੋ ਵੀ ਹਾਂ ਬਹੁਤ ਵਧੀਆ ਹੋਇਆ ਜੇ ਸਾਡੇ ਨਾਲ ਉਹ ਚੀਜ਼ ਹੋਈ ਹੈ। ਸੋ ਇਹ ਜਿਹੜੀਆਂ ਮੁਸ਼ਕਿਲਾਂ ਹੁੰਦੀਆਂ ਛੋਟੀਆਂ ਹੋਣ ਵੱਡੀਆਂ ਹੋਣ, ਮੈਨੂੰ ਲੱਗਦਾ ਜ਼ਿੰਦਗੀ ਚ ਕਿਤੇ ਨਾ ਕਿਤੇ ਕੋਈ ਸਬਕ ਜਿਹੜਾ ਜਰੂਰ ਸਿਖਾ ਕੇ ਜਾਂਦੀਆਂ, ਜਿਹਨੂੰ ਅਸੀਂ ਬਾਅਦ ਵਿੱਚ ਯਾਦ ਕਰਦੇ ਆ ਵੀ ਹਾਂ ਚੰਗਾ ਹੋਇਆ ਉਹ, ਜੇ ਸਾਨੂੰ ਉਸ ਸਿਚੁਏਸ਼ਨ ਦਾ ਵੀ ਸਾਹਮਣਾ ਕਰਨਾ ਪਿਆ ਤੇ ਉਹਦਾ ਵੀ ਕੋਈ ਕੋਈ ਨਾ ਕੋਈ ਉਹਦੇ ਵਿੱਚ ਵੀ ਲੁਕੀ ਹੋਈ ਸੀ ਚੀਜ਼। ਸੋ ਬਿਲਕੁਲ ਜੀ, ਗਰਮੀਆਂ ਦੀਆਂ ਰੁੱਤਾਂ, ਗਰਮੀ ਦੀ ਰੁੱਤ ਦੀਆਂ ਗੱਲਾਂ ਬਹੁਤ ਸਾਰੀਆਂ ਅਸੀਂ ਅੱਗੇ ਜਾਰੀ ਰੱਖਣੀਆਂ, ਪਰ ਇੱਕ ਬ੍ਰੇਕ ਦਾ ਟਾਈਮ ਹੋ ਗਿਆ। ਸੋ ਲੈਣੇ ਆ ਜੀ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੈਂ ਫੇਰ ਹਾਜ਼ਰ ਹੁੰਦੀ ਹਾਂ ਆਪਣੀਆਂ ਯਾਦਾਂ ਦੇ ਨਾਲ ਜੀ।
ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923020।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-23-028-859-0377 ਤੇ।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ BG ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਇਹ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ BG ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.drawtarsingh.com।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ, ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ, ਐਕਸੈਲ ਇਨ ਐਂਟੀਸਪੇਟਿੰਗ, ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ।
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ 24 ਘੰਟੇ 7 ਦਿਨ ਚੱਲਣ ਵਾਲਾ ਰੇਡੀਓ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਮੈਂ ਸੁਪ੍ਰੀਤ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਜੀ। ਇੱਕ ਘੰਟਾ ਅਸੀਂ ਗੁਜ਼ਾਰ ਰਿਹਾ ਇਕੱਠਿਆਂ ਨੇ ਤੇ ਘੰਟਾ ਇੱਕ ਦਾ ਸਫ਼ਰ ਸਾਡਾ ਬਚਿਆ ਹੋਰ। ਸੋ ਇਸ ਸਫ਼ਰ ਤੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਜੀ ਆਪਣੀਆਂ ਗਰਮੀ ਦੀ ਰੁੱਤ ਦੀ, ਆਪਣੇ ਬਚਪਨ ਦੀਆਂ ਗਰਮੀਆਂ ਦੀ। ਸੋ ਤੁਸੀਂ ਵੀ ਸਾਂਝ ਬਣਾ ਸਕਦੇ ਹੋ ਜੀ ਈਮੇਲ ਦੇ ਰਾਹੀਂ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ। ਈਮੇਲ ਦਾ ਪਤਾ ਰਿਕੁਐਸਟ @harmanradio.com ਤੇ ਟੈਲੀਗ੍ਰਾਮ ਤੇ ਤੁਸੀਂ @harmanradio ਰਾਹੀਂ ਆਪਣੇ ਮੈਸੇਜਸ, ਵੋਇਸ ਮੈਸੇਜਸ ਜਾਂ ਫੋਟੋ ਮੈਸੇਜਸ ਭੇਜ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਆਪਣੀ ਯਾਦ ਦੀ ਸਾਂਝ ਪਾਉਣ ਲਈ ਤੁਸੀਂ ਫੋਨ ਵੀ ਕਰ ਸਕਦੇ ਹੋ 02-85-99-28-11 ਤੇ। ਤੇ ਲਓ ਜੀ, ਗਗਨ ਹੁਣਾਂ ਨੇ ਸਾਂਝ ਪਾਈ ਹੈ ਜੀ, ਬਿਲਕੁਲ ਫੋਟੋ ਮੈਸੇਜ ਭੇਜਿਆ ਇਹਨਾਂ ਨੇ ਇੱਕ ਪੱਖੀ ਦਾ। ਸੋ ਮੈਨੂੰ ਲੱਗਦਾ ਪੱਖੀ ਸੰਭਾਲ ਕੇ ਰੱਖੀ ਹੋਈ ਹੈ ਅਜੇ ਤੱਕ ਵੀ ਗਗਨ ਹੁਣਾਂ ਨੇ। ਬਿਲਕੁਲ ਬਹੁਤ ਹੀ ਪਿਆਰੀ ਜਿਹੀ ਇਹਨਾਂ ਨੇ ਗੁਲਾਬੀ ਰੰਗ ਦੀ ਝਾਲਰਾਂ ਵਾਲੀ ਕਢਾਈ ਵਾਲੀ ਪੱਖੀ ਜਿਹੜੀ ਉਹ ਮੈਨੂੰ ਭੇਜੀ ਹੈ। ਅੱਜ ਕੱਲ੍ਹ ਜ਼ਰੂਰਤ ਹੈਗੀ ਹੈ ਨਾ ਝੱਲ ਮਾਰਨ ਦੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਹੋਰ ਵੀ ਯਾਦਾਂ ਨੂੰ ਥੋੜਾ ਜਿਹਾ ਹੋਰ ਡੂੰਘਾ ਪੱਟੋ ਤੇ ਦੇਖੋ ਕੀ ਨਿਕਲਦਾ ਹੈ, ਕੱਢੋ ਬਾਹਰ ਕੀ ਹੈ, ਦੱਸੋ ਗੱਲਾਂ ਬਾਤਾਂ ਕੀ ਕਰਦੇ ਹੁੰਦੇ ਸੀ ਗਰਮੀਆਂ ਦੇ ਵਿੱਚ ਤੁਸੀਂ। ਸੋ ਬ੍ਰੇਕ ਤੋਂ ਪਹਿਲਾਂ ਪਾਵਰ ਕੱਟ ਦੀ ਗੱਲ ਹੋ ਰਹੀ ਸੀ ਹੈਨਾ, ਸੋ ਪਾਵਰ ਕੱਟ ਬਿਜਲੀ ਜਦੋਂ ਜਾਂਦੀ ਹੁੰਦੀ ਸੀਗੀ ਉਹ ਬੜਾ ਉਸਲੇ ਲੱਗਦਾ ਹੁੰਦਾ ਸੀ ਕਿ ਇਸ ਤੋਂ ਤਾਂ ਮਾੜਾ ਸਮਾਂ ਹੀ ਨੀ ਕੁਛ, ਹੁਣ ਕੀ ਬਣੂਗਾ, ਔਰ ਹੁੰਦਾ ਵੀ ਸੀ ਬਿਲਕੁਲ, ਕਿਉਂਕਿ ਉਹ ਪਸੀਨੇ ਦੇ ਨਾਲ ਭਿੱਜ ਜਾਈਦਾ ਹੁੰਦਾ ਸੀਗਾ, ਤੇ ਜਦੋਂ ਫਿਰ ਬਾਹਰ ਜਾ ਕੇ ਬੈਠਣਾ ਔਰ ਹਵਾ ਦਾ ਕੋਈ ਬੁੱਲਾ ਆਉਣਾ ਤੇ ਉਹ ਰੱਬ ਦੇ ਸ਼ੁਕਰਾਨੇ ਦਾ ਸਬੱਬ ਬਣ ਜਾਂਦਾ ਹੁੰਦਾ ਸੀਗਾ ਹਨਾ। ਕਈ ਵਾਰੀ ਤੇ ਘਰ ਦੇ ਵਿੱਚ ਹੀ ਮੰਜੇ ਡਾਹ ਲੈਣੇ, ਤੇ ਕਈ ਵਾਰੀ ਜਦੋਂ ਪਤਾ ਹੁੰਦਾ ਸੀਗਾ ਵੀ ਹੁਣ ਇਹ ਪਾਵਰ ਕੱਟ ਜਿਹੜਾ ਇਹ ਬਿਜਲੀ ਦਾ ਕੱਟ ਲੰਬਾ ਚੱਲਣਾ ਆ, ਤੇ ਫੇਰ ਲੋਕਾਂ ਨੇ ਨਾ ਪਿੱਛੇ ਖੇਤਾਂ ਦੇ ਵਿੱਚ ਵੀ ਮੰਜੇ ਡਾਹ ਲੈਣੇ, ਉੱਥੇ ਡੇਕਾਂ ਟਾਹਲੀਆਂ ਦੇ ਥੱਲੇ ਮੰਜੇ ਡਾਹ ਕੇ ਬੈਠ ਜਾਣਾ ਤੇ ਚੰਗੀ ਖਾਸੀ ਮਹਿਫਲ ਲੱਗ ਜਾਣੀ ਉੱਥੇ, ਤੇ ਹੈਨਾ ਕਿੰਨਾ ਕੋਲ ਕਰ ਦਿੰਦੀ ਹੁੰਦੀ ਸੀ ਉਹ ਬਿਜਲੀ ਜਦੋਂ ਜਾਂਦੀ ਹੁੰਦੀ ਸੀਗੀ। ਸੋ ਪੱਖਿਆਂ ਦੀ ਜਗ੍ਹਾ ਤੇ ਉਹ ਹਰੀਆਂ ਭਰੀਆਂ ਡੇਕਾਂ ਤੇ ਟਾਹਲੀਆਂ ਨੂੰ ਜਦੋਂ ਤਰਸਾ ਜਾਂਦਾ ਹੁੰਦਾ ਸੀ, ਹਵਾ ਦਾ ਬੁੱਲਾ ਆ ਜਾਣਾ ਤੇ ਵਾਹ। ਤੇ ਯਾਦ ਹੈ ਅੱਛਾ ਰਾਤ ਨੂੰ ਯਾਦ ਹੈ ਕਿ ਜਦੋਂ ਬਿਜਲੀ ਜਾਂਦੀ ਹੁੰਦੀ ਸੀ ਬਾਹਰ ਬੈਠੇ ਹੁੰਦੇ ਸੀ ਤੇ ਪੂਰੇ ਗਿਣਦੇ ਹੁੰਦੇ ਸੀ, ਜਦੋਂ ਬਿਜਲੀ ਨੀ ਆਉਣੀ ਤੇ ਸਾਡਾ ਗਰਮੀ ਨਾਲ ਬੁਰਾ ਹਾਲ, ਤੇ ਘਰਦਿਆਂ ਨੇ ਫਿਰ ਸਾਡਾ ਧਿਆਨ ਹੋਰ ਪਾਸੇ ਪਾਉਣ ਲਈ ਕਹਿਣਾ ਵੀ ਚਲੋ ਜੀ ਪੂਰੇ ਗਿਣੋ। ਜਦੋਂ ਤੁਸੀਂ ਪੁਰ ਗਿਣਦੇ ਆ ਨਾ, ਤੇ ਜਿੱਦਾਂ ਹੁਸ਼ਿਆਰਪੁਰ ਹੋ ਗਿਆ, ਰਾਜਪੁਰ ਹੋ ਗਿਆ, ਮਾਲਪੁਰ ਹੋ ਗਿਆ, ਜਿਸ ਸ਼ਹਿਰ ਦੇ ਪਿੱਛੇ ਪੁਰ ਲੱਗਦਾ ਆ, ਜਿਸ ਪਿੰਡ ਦੇ ਪਿੱਛੇ ਪੁਰ ਲੱਗਦਾ ਆ, ਉਹ ਪੁਰ ਗਿਣੋ। ਜੇ ਤੁਸੀਂ ਇੰਨੇ ਪੁਰ ਗਿਣ ਲਓਗੇ ਨਾ ਤੇ ਫਿਰ ਪੂਰਾ ਚੱਲਣ ਲੱਗ ਜਾਂਦਾ ਆ, ਤੇ ਅਸੀਂ ਵੀ ਲੱਗ ਜਾਣਾ ਜੀ ਪੁਰ ਗਿਣਨ ਤੇ। ਬਸ ਐ ਹੁੰਦਾ ਸੀ ਵੀ ਪੂਰਾ ਜਿੱਦਾਂ ਬੈਠਾ ਹਵਾ ਸਾਡੀ ਵੇਟ ਕਰਦੀ ਵੀ ਕਦੋਂ ਪੁਰ ਗਿਣਨ ਤੇ ਮੈਂ ਕਦੋਂ ਵਗਾ। ਸੋ ਤੇ ਜਦੋਂ ਬਿਜਲੀ ਆ ਜਾਂਦੀ ਹੁੰਦੀ ਸੀ ਤੇ ਫੇਰ ਕਿੰਨਾ ਰੌਲਾ ਪਾਈਦਾ ਹੁੰਦਾ ਸੀਗਾ ਨਾ, ਆ ਗਈ ਆ ਗਈ ਆ ਗਈ, ਰੌਲਾ ਪੈ ਜਾਂਦਾ ਹੁੰਦਾ ਸੀ ਪੂਰੇ ਪਿੰਡ ਦੇ ਵਿੱਚ, ਵੀ ਜਿੱਦਾਂ ਪਤਾ ਨੀ ਓਹੋ ਬੜੀ ਟੋਰ ਹੁੰਦੀ ਸੀ ਜੀ ਜੋ ਵੀ ਆ ਬਿਜਲੀ ਰਾਣੀ ਦੀ। ਸੋ ਕਈ ਵਾਰੀ ਤਾਂ ਏਦਾਂ ਹੁੰਦਾ ਸੀ ਫਿਰ ਜਾ ਕੇ ਪੱਖੇ ਥੱਲੇ ਬੈਠਣਾ ਹੀ ਅਜੇ ਤੇ ਬਿਜਲੀ ਫੇਰ ਪਏ ਫੇਰ ਚਲੀ ਜਾਣੀ ਹਨਾ, ਇਕਦਮ ਆਉਂਦੀ ਹੁੰਦੀ ਸੀ ਜਾ ਕੇ ਅੰਦਰ ਬੈਠਣਾ ਤੇ ਨਾਲ ਦੀ ਨਾਲ ਫੇਰ ਚਲ ਜਾਣੀ, ਤੇ ਬਸ ਏਦਾਂ ਹੀ ਦੁਪਹਿਰ ਨਿਕਲ ਜਾਣੀ ਤੇ ਤਕਾਲਾਂ ਪੈ ਜਾਣੀਆਂ ਜੀ, ਤੇ ਸ਼ਾਮ ਨੂੰ ਫੇਰ ਅਸੀਂ ਪਾਰਟੀ ਪਰ ਕਿਸੇ ਦਿਨ ਵੀ ਬਣਾਈ ਦੀ ਹੁੰਦੀ ਸੀ ਹਨਾ, ਤੇ ਕਿਉਂਕਿ ਸੁੱਕਣਾ ਟੱਬਰ ਵੀ ਵੱਡੇ ਹੁੰਦੇ ਸੀ ਜੀ। ਸੋ ਯਾਦ ਹੈ ਸ਼ਿਕੰਜਵੀਆਂ ਬਣਾਈ ਦੀਆਂ ਹੁੰਦੀਆਂ ਸੀਗੀਆਂ, ਨਿੰਬੂ ਨਿਚੋੜਨੀ ਹੁੰਦੀ ਸੀ ਸ਼ਿਕੰਜਵੀਆਂ ਬਣਾਉਣੀਆਂ, ਫਿਰ ਉਸ ਤੋਂ ਇਲਾਵਾ ਫਿਰ ਆਏ ਗਏ ਦੇ ਲਈ ਬੰਟੇ ਵਾਲੀਆਂ ਬੋਤਲਾਂ ਵੀ ਲੈ ਆਈ ਦੀਆਂ ਹੁੰਦੀਆਂ ਸੀਗੀਆਂ ਹਨਾ, ਤੇ ਕੁਝ ਦੇਰ ਬਾਅਦ ਫਿਰ ਰਸਨਾ ਆ ਗਈ ਸੀ। ਰਸਨਾ ਦੇ ਵੀ ਕਿੰਨੇ ਫਲੇਵਰ ਆਏ ਸੀ ਜਦੋਂ ਰਸਨਾ ਆਈ ਸੀ, ਉਦੋਂ ਵੀ ਬੜਿਆ ਜੀ ਸਾਰਿਆਂ ਨੇ ਰਸਨਾ ਦੀਆਂ ਬੋਤਲਾਂ ਬਣਾ ਬਣਾ ਕੇ ਫਰਿੱਜਾਂ ਚ ਲਾ ਦੇਈਆਂ ਹੁੰਦੀਆਂ ਸੀਗੀਆਂ। ਅੱਛਾ ਤੇ ਕਸਟਰਡ, ਫਿਰ ਕਸਟਰਡ ਬਣਾ ਕੇ ਕਸਟਰਡ ਬਣਾ ਲੈਣਾ ਜਾਂ ਆਈਸਕ੍ਰੀਮ ਬਣਾ ਕੇ ਫਿਰ ਫਰਿੱਜ ਚ ਲਾ ਦੇਣੀ, ਤੇ ਫਿਰ ਉਹ ਬਾਰ ਬਾਰ ਫਰਿੱਜ ਨੂੰ ਖੋਲ ਕੇ ਦੇਖਣਾ, ਉਹਦੇ ਵਿੱਚ ਉਹ ਉਂਗਲੀ ਮਾਰ ਕੇ ਦੇਖਣਾ ਵੀ ਜੰਮ ਗਈ ਹੋਊਗੀ ਕਿ ਨਹੀਂ ਅਜੇ ਤੱਕ। ਫਰਿੱਜ ਵੀ ਉਦੋਂ ਕਿਹੜਾ ਬਹੁਤੇ ਵੱਡੇ ਹੁੰਦੇ ਸੀ ਬਸ ਹਨਾ, ਪਾਣੀ ਤੇ ਦੁੱਧ ਦੀਆਂ, ਦੁੱਧ ਹੋ ਗਿਆ ਦੋ ਤਿੰਨ ਸਬਜ਼ੀਆਂ ਨਾਲ ਹੀ ਭਰ ਜਾਂਦੇ ਹੁੰਦੇ ਸੀ, ਇਸ ਲਈ ਫਿਰ ਜਿਹੜੇ ਖਰਬੂਜੇ ਅੰਬ ਤੇ ਹੋਰ ਜਿਹੜੇ ਫਲ ਹੁੰਦੇ ਸੀ ਉਹਨਾਂ ਨੂੰ ਬਾਲਟੀ ਦੇ ਵਿੱਚ ਠੰਡਾ ਪਾਣੀ ਤੇ ਬਰਫ਼ ਪਾ ਕੇ ਰੱਖ ਦੇਣਾ, ਤੇ ਬਾਲਟੀਆਂ ਭਰ ਕੇ ਅੰਬ ਚੁੱਪੀ ਦੇ ਹੁੰਦੇ ਸੀਗੇ। ਉਹ ਇੱਕ ਗੱਲ ਤੇ ਹੈ ਜੀ, ਦੁਆਬਾ ਛੱਡ ਕੇ ਅੰਬਾਂ ਨੂੰ ਤਾਂ ਮੈਂ ਸੱਚੀ ਤਰਸਦੀ ਹਾਂ, ਬਈ ਗਾਣਾ ਵੀ ਆ ਨਾ ਬਈ ਅੰਬੀਆਂ ਨੂੰ ਤਰਸੇਗੀ ਛੱਡ ਕੇ ਸ਼ਹਿਰ ਦੁਆਬਾ, ਬਿਲਕੁਲ ਜੀ ਮੈਂ ਤਾਂ ਜ਼ਰੂਰ ਤਰਸਦੀ ਹਾਂ। ਉਦਾਂ ਦੇ ਅੰਬ ਜਿਹੜੇ ਆ ਉਹ ਨੀ ਮਿਲਦੇ ਇੱਥੇ ਆਸਟ੍ਰੇਲੀਆ ਦੇ ਵਿੱਚ, ਇਹ ਤਾਂ ਗੱਲ ਤੁਸੀਂ ਵੀ ਮੰਨੋਗੇ, ਬਾਕੀ ਐਡੀਲੇਡ ਚ ਨੀ ਮਿਲਦੇ, ਹੋਰ ਕਿਸੇ ਜਗ੍ਹਾ ਤੇ ਮਿਲਦੇ ਹੋਣ ਤਾਂ ਮੈਂ ਕਹਿ ਨੀ ਸਕਦੀ, ਉਹ ਸਵਾਦ ਨੀ ਹੁੰਦਾ। ਕਿੰਨੇ ਕੁ ਤਰ੍ਹਾਂ ਦੇ ਅੰਬ ਹੁੰਦੇ ਸੀ ਹਨਾ, ਔਰ ਕਿੰਨੇ ਨਾਂ ਹੁੰਦੇ ਸੀ, ਦੁਸਹਿਰੀ ਹੁੰਦਾ ਸੀ, ਲੰਗੜਾ ਹੁੰਦਾ ਸੀ, ਤੋਤਾ ਪਰੀ ਹੁੰਦਾ ਸੀ, ਦੇਸੀ ਅੰਬ ਹੁੰਦਾ ਸੀਗਾ, ਛੋਟੇ ਛੋਟੇ ਚੂਪਣ ਵਾਲੇ ਅੰਬ ਜਿਹੜੇ ਹੁੰਦੇ ਸੀ ਉਹ, ਤੇ ਉਹ ਜਿਹੜਾ ਮਲਾਂਜੀ ਬਣਾਈ ਦਾ ਹੁੰਦਾ ਸੀਗਾ। ਸੱਚੀ ਦੱਸਿਓ ਮਲਾਂਜੀ ਖਾਧੇ ਨੂੰ ਕਿੰਨੀ ਦੇਰ ਹੋ ਗਈ ਤੁਹਾਨੂੰ, ਮੈਨੂੰ ਤਾਂ ਬਹੁਤ ਹੀ ਦੇਰ ਹੋ ਗਈ ਸੱਚੀ ਦੱਸਾਂ, ਪਰ ਯਾਦ ਬਹੁਤ ਆਉਂਦਾ ਉਹ ਮਲਾਂਜੀ। ਮਲਾਂਜੀ ਕਹਿੰਦੇ ਹੁੰਦੇ ਸੀ ਨਾ ਕੱਚੇ ਅੰਬਾਂ ਦਾ ਜਿਹੜਾ ਬਣਾਈ ਦਾ ਹੁੰਦਾ ਸੀਗਾ, ਉਬਾਲ ਕੇ ਛੱਟਾ ਜਿਹਾ ਪਾਣੀ, ਬਹੁਤ ਹੀ ਸਵਾਦ ਹੁੰਦਾ ਸੀ। ਸੋ ਯਾਦ ਕਰੋ ਤੁਹਾਨੂੰ ਕੀ ਕੀ ਸਵਾਦ ਲੱਗਦਾ ਸੀ ਗਰਮੀਆਂ ਦੇ ਵਿੱਚ, ਦੇਖੀ ਚੁੱਪ ਚਾਪ ਮੇਰੀਆਂ ਗੱਲਾਂ ਸੁਣਦੇ ਰਹਿੰਦੇ, ਆਪਣੀਆਂ ਨਾ ਦੱਸਿਆ ਕਰੋ ਤੁਸੀਂ ਕਦੀ ਵੀ। ਅੱਛਾ ਹੋਰ ਕੀ ਹੁੰਦਾ ਸੀਗਾ ਗਰਮੀਆਂ ਦੇ ਵਿੱਚ, ਇੱਕ ਤਾਂ ਉਹਨਾਂ ਦੀ ਮਲਾਂਜੀ ਬਣਾਈ ਦੀ ਹੁੰਦੀ ਸੀ, ਤੇ ਗਰਮੀਆਂ ਦੇ ਵਿੱਚ ਫਿਰ ਉਹ ਕੱਚੀਆਂ ਅੰਬੀਆਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਦਾ ਅਚਾਰ ਵੀ, ਜਿਹੜਾ ਮੈਨੂੰ ਯਾਦ ਆ ਦਾਦੀ ਜੀ ਬਣਾਉਂਦੇ ਹੁੰਦੇ ਸੀਗੇ ਦਾਤੀ ਦੇ ਨਾਲ, ਪਹਿਲਾਂ ਉਹ ਕੱਚੀਆਂ ਅੰਬੀਆਂ ਕੱਟਣੀਆਂ ਤੇ ਫੇਰ ਉਹਨਾਂ ਨੇ ਜਦੋਂ ਸੁੱਕਣੀਆਂ ਪਾਉਣੀਆਂ ਤੇ ਅਸੀਂ ਫਿਰ ਉਹ ਕੱਚੀਆਂ ਅੰਬੀਆਂ ਵੀ ਚੱਕ ਕੇ ਦੌੜ ਕੇ ਖਾਈ ਦੀਆਂ ਹੁੰਦੀਆਂ ਸੀ, ਉਹਨਾਂ ਨੇ ਬਥੇਰੀਆਂ ਘੂਰੀਆਂ ਵੱਟਣੀਆਂ, ਪਰ ਕਿੱਥੇ ਜੀ ਉਹ ਕੱਚੀਆਂ ਅੰਬੀਆਂ ਤੇ ਲੂਣ ਲਾ ਕੇ ਖਾਈਦਾ ਸੀਗਾ ਨਾ। ਤੇ ਹੋਰ ਵੀ ਬੜੇ ਸਵਾਦ ਹੁੰਦੇ ਸੀਗੇ ਜੀ। ਹਾਂ ਰੂਹ ਅਫਜ਼ਾ ਹੁੰਦਾ ਸੀ, ਰੂਹ ਅਫਜ਼ਾ ਨੂੰ ਕਿੱਦਾਂ ਭੁੱਲ ਸਕਦੀ ਆ, ਰੂਹ ਅਫਜ਼ਾ ਸ਼ਰਬਤ ਆਜ਼ਮ ਹੁੰਦਾ ਸੀਗਾ, ਰੂਹ ਅਫਜ਼ਾ ਤਾਂ ਉਹਦਾ ਸਵਾਦ ਅਜੇ ਵੀ ਮੈਂ ਘਰ ਵਿੱਚ ਲਿਆ ਕੇ ਰੱਖਦੀ ਹਾਂ ਜੀ, ਰੂਹ ਅਫਜ਼ਾ ਦੁੱਧ ਚ ਪਾ ਕੇ ਵੀ ਤੇ ਉਦਾਂ ਵੀ ਪੀਦਾ ਆ, ਤੇ ਬਾਕੀ ਤਾਂ ਸਵਾਦ ਲਈ ਪੀਂਦੇ ਆ, ਮੈਂ ਤੇ ਬਸ ਆਪਣੀਆਂ ਯਾਦਾਂ ਲਈ ਉਹਨੂੰ ਲਿਆ ਕੇ ਰੱਖਦੀ ਹੁੰਦੀ ਆ, ਕਿਉਂਕਿ ਰੂਹ ਅਫਜ਼ਾ ਜੁੜਿਆ ਹੋਇਆ ਜੀ ਮੇਰੇ ਬਚਪਨ ਦੇ ਨਾਲ। ਸੋ ਚਲੋ ਜੀ ਸੁਣਦੇ ਆ, ਮੈਨੂੰ ਲੱਗਦਾ ਇਹ ਗੀਤ ਤੇ ਇਸ ਗੀਤ ਦੇ ਨਾਲ ਹੀ ਚੱਲਦੇ ਆ ਅਸੀਂ ਆਪਣੇ ਬਚਪਨ ਦੇ ਵਿਚ, ਤੇ ਦੇਖੀਏ ਹੋਰ ਕੀ ਦਿਸਦਾ ਆ ਉਸ ਬਚਪਨ ਦੇ ਵਿਚ ਜਿਹੜਾ ਅੱਜ ਸਾਡੇ ਕੋਲ ਨੀ, ਜਿਹਨੂੰ ਅਸੀਂ ਮਿਸ ਕਰਦੇ ਆ। ਸੁਣਦੇ ਆ ਜੀ ਇਹ ਗੀਤ।
ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ, ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ। ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ, ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ। ਮੇਰੀ ਮਾਂ ਦੀ ਪਰਦੇ ਪਿੱਛੋਂ, ਮੇਰੀ ਮਾਂ ਦੀ ਪਰਦੇ ਪਿੱਛੋਂ ਕੀਤੀ ਚਾਹ ਨਾ ਮਿਲੇ, ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ, ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ। ਉਹ ਬਚਪਨ ਕਰ ਗਿਆ ਜਾਤੀ, ਉਹ ਬਚਪਨ ਕਰ ਗਿਆ ਜਾਤੀ, ਓਏ ਰੱਬਾ ਕਿੱਥੇ ਜਾਨ ਫਸਾਤੀ। ਸਭ ਕੁਝ ਮਿਲਦਾ ਏ ਬਾਬਾ, ਸਭ ਕੁਝ ਮਿਲਦਾ ਏ ਬਾਬਾ, ਤੇਰਾ ਰਾਹ ਨਾ ਮਿਲੇ, ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ, ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ। ਉਹ ਬਚਪਨ ਕਰ ਗਿਆ ਜਾਤੀ, ਕਰ ਗਿਆ ਜਾਤੀ, ਓਏ ਰੱਬਾ ਕਿੱਥੇ ਜਾਨ ਫਸਾਤੀ। ਛੱਡ ਗਈ ਮਿੱਟੀ ਹੀ ਫਿਰ ਗਾਣੇ ਗਾਵੇ, ਮੈਂ ਸਹੀ ਨਾਲੀ ਦੀ ਮਿੱਟੀ, ਤੂੰ ਤਾਂ ਮਹਿੰਗੇ ਬਾਣੇ ਪਾਵੇਂ, ਮੈਂ ਸਹੀ ਨਾਲੀ ਦੀ ਮਿੱਟੀ, ਤੂੰ ਤਾਂ ਮਹਿੰਗੇ ਬਾਣੇ ਪਾਵੇਂ। ਮਿੱਟੀ ਇੱਕ ਦਿਨ ਮਿੱਟੀ ਮਿਲਣੀ, ਕਾਹ ਨਾ ਮਿਲੇ, ਮੇਰੀ ਰੂਹ ਬਚਪਨ ਵਾਲਾ ਰੂਹ ਮਨ ਕਰ ਗਿਆ ਜਾਤੀ ਉਹ ਬਚਪਨ ਕਰ ਗਿਆ ਜਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ
ਬਿਲਕੁਲ ਜੀ ਬਿਲਕੁਲ ਇਹ ਗੱਲ ਤੇ ਜਰੂਰ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਬਚਪਨ ਕਰ ਗਿਆ ਚਾਤੀ ਹੋ ਰੱਬਾ ਕਿੱਥੇ ਜਾਨ ਫਸਾਤੀ ਹੈ ਨਾ ਤੋ ਬਿਲਕੁਲ ਜੀ ਬਾਪੂ ਬਾਪੂ ਕਹਿੰਦੇ ਸੀ ਤੇ ਬੜਾ ਸੁੱਖ ਲੈਂਦੇ ਸੀ ਬਾਪੂ ਬਾਪੂ ਕਹਾਇਆ ਤੇ ਬੜਾ ਦੁੱਖ ਪਾਇਆ ਸੋ ਸਮੇਂ ਸਮੇਂ ਦੀਆਂ ਗੱਲਾਂ ਹੈ ਜੀ ਕਦੀ ਖੁਦ ਜਿੱਦਾਂ ਜਿੱਦ ਕਰਦੇ ਹੁੰਦੇ ਸੀਗੇ ਔਰ ਉਹ ਸਾਰੀਆਂ ਚੀਜ਼ਾਂ ਮਾਣੀਦੀਆਂ ਸੀ ਤੇ ਅੱਜ ਸਾਡਾ ਵੇਲਾ ਹੈ ਕਿ ਉਹ ਚੀਜ਼ਾਂ ਅਸੀਂ ਬੱਚਿਆਂ ਨੂੰ ਦੇਈਏ ਔਰ ਸਿਰਫ ਚੀਜ਼ਾਂ ਹੀ ਨਹੀਂ ਹੁੰਦੀਆਂ ਚੀਜ਼ਾਂ ਦੇ ਨਾਲ ਨਾਲ ਚੰਗੇ ਸੰਸਕਾਰ ਆਪਣੇ ਵਿਰਸੇ ਦੀ ਸਮਝ ਤੇ ਓਹਨੂੰ ਅੱਗੇ ਲੈ ਕੇ ਜਾਣ ਦਾ ਵੱਲ ਵੀ ਜਿਹੜਾ ਸਾਨੂੰ ਆਪਣੇ ਬੱਚਿਆਂ ਨੂੰ ਦੇਣਾ ਚਾਹੀਦਾ ਸੋ ਗੱਲ ਕਰ ਰਹੇ ਸੀ ਜੀ ਗਰਮੀਆਂ ਦੀ ਸੋ ਬਿਲਕੁਲ ਆਪਣੇ ਬੱਚਿਆਂ ਨੂੰ ਵੀ ਗਰਮੀਆਂ ਬਾਰੇ ਜ਼ਰੂਰ ਦੱਸਣਾ ਚਾਹੀਦਾ ਕਿ ਸਾਡੀਆਂ ਗਰਮੀਆਂ ਦਾ ਰੂਪ ਰੰਗ ਕਿੱਦਾਂ ਦਾ ਹੁੰਦਾ ਸੀਗਾ ਸਿਰਫ ਏਸੀ ਦੇ ਅੱਗੇ ਬੈਠ ਕੇ ਤੇ ਬਸ ਟੀਵੀ ਦੇਖਣ ਦਾ ਨਾ ਹੀ ਗਰਮੀਆਂ ਨਹੀਂ ਹੁੰਦੀਆਂ ਸੀ ਗਰਮੀਆਂ ਦਾ ਰੰਗ ਕੁਝ ਹੋਰ ਹੁੰਦਾ ਸੀ ਜਦੋਂ ਸਾਡਾ ਬਚਪਨ ਹੁੰਦਾ ਸੀਗਾ ਸੋ ਬਹੁਤ ਹੀ ਵੱਖਰਾ ਰੰਗ ਹੁੰਦਾ ਸੀ ਔਰ ਬਹੁਤ ਹੀ ਖੂਬਸੂਰਤ ਰੰਗ ਹੁੰਦਾ ਸੀ ਹੈਨਾ ਸੋ ਰੂਹ ਅਫਜ਼ਾ ਗੀਤ ਸੁਣਿਆ ਸੋ ਰੂਹ ਅਫਜ਼ਾ ਦਾ ਸਾਡੀਆਂ ਗਰਮੀਆਂ ਨਾਲ ਬੜਾ ਗਹਿਰਾ ਸੰਬੰਧ ਸੀ ਜਿਹਨੂੰ ਸ਼ੈਰੀ ਮਾਨ ਨੇ ਬਹੁਤ ਚੰਗੀ ਤਰ੍ਹਾਂ ਬਿਆਨ ਕੀਤਾ ਹਨਾ ਉਹ ਸਾਰੀਆਂ ਚੀਜ਼ਾਂ ਨੂੰ ਜਿਹਨਾਂ ਨੂੰ ਅਸੀਂ ਗਰਮੀਆਂ ਆਪਣੇ ਬਚਪਨ ਦੇ ਵਿੱਚ ਦੇਖਿਆ ਜੋ ਹੁਣ ਸਾਡੀ ਜ਼ਿੰਦਗੀ ਦਾ ਨਿਖੜਦੀਆਂ ਜਾ ਰਹੀਆਂ ਜੋ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਰਹੀਆਂ ਪਰ ਫਿਰ ਵੀ ਯਾਦਾਂ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਜ਼ਰੂਰ ਉਹਨਾਂ ਨੂੰ ਸੰਭਾਲੀ ਬੈਠੇ ਹਾਂ ਸੋ ਤੁਸੀਂ ਵੀ ਆਪਣੀਆਂ ਯਾਦਾਂ ਦੇ ਵਿੱਚ ਬਹੁਤ ਕੁਝ ਸੰਭਾਲੀ ਬੈਠੇ ਹੋ ਜੀ ਮੈਨੂੰ ਪਤਾ ਹੈ ਤੁਸੀਂ ਸ਼ੇਅਰ ਕਰੋ ਨਾ ਕਰੋ ਉਹ ਵੱਖਰੀ ਗੱਲ ਹੈ ਪਰ ਕੋਈ ਗੱਲ ਨਹੀਂ ਜੀ ਤੁਸੀਂ ਉਹਨਾਂ ਯਾਦਾਂ ਨੂੰ ਮੇਰੇ ਨਾਲ ਨਾਲ ਯਾਦ ਕਰ ਲੈਂਦੇ ਹੋ ਮੈਨੂੰ ਇਸੇ ਗੱਲ ਦੀ ਬਹੁਤ ਖੁਸ਼ੀ ਹੈ ਦਲਜੀਤ ਸਿੰਘ ਹੁਣਾਂ ਨੇ ਗ੍ਰਿਫਤ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ ਸੋ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਦਲਜੀਤ ਜੀ ਤੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਤੁਹਾਡਾ ਸੋ ਤੁਹਾਡੀ ਇਸ ਆਮਦ ਨੇ ਸਾਨੂੰ ਇੱਕ ਗੱਲ ਤੇ ਜ਼ਰੂਰ ਯਕੀਨ ਦਵਾਇਆ ਕਿ ਬਿਲਕੁਲ ਜੀ ਤੁਸੀਂ ਵੀ ਬੈਠੇ ਯਾਦ ਕਰ ਰਹੇ ਹੋ ਆਪਣੇ ਪਿੰਡ ਦੀਆਂ ਗਰਮੀਆਂ ਨੂੰ ਤੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਹੁਣਾਂ ਨੇ ਘੁੰਮਣ ਅੰਕਲ ਨੇ ਕਿਹਾ ਕਿ ਸੱਤੂ ਤੇ ਸ਼ੱਕਰ ਦਾ ਮਿੱਠਾ ਪਾਣੀ ਬਿਲਕੁਲ ਜੀ ਬਿਲਕੁਲ ਦੇਖ ਲਓ ਜਿੱਦਾਂ ਸਾਡੀਆਂ ਯਾਦਾਂ ਰੂਹ ਅਫਜ਼ਾ ਤੇ ਟਿੱਕੀਆਂ ਪਈਆਂ ਤੇ ਅੰਕਲ ਹੁਣਾਂ ਦੀਆਂ ਯਾਦਾਂ ਸਾਡੇ ਤੋਂ ਪਿੱਛੇ ਆ ਥੋੜੀਆਂ ਜਿਹੜੀਆਂ ਸੱਤੂ ਤੇ ਸ਼ੱਕਰ ਦਾ ਮਿੱਠਾ ਪਾਣੀ ਯਾਦ ਦੀ ਯਾਦ ਜਿਹੜੀ ਅੱਜ ਵੀ ਸੰਭਾਲੀ ਬੈਠੀ ਆ ਤੇ ਬਿਲਕੁਲ ਜੀ ਉਹ ਜ਼ਾਇਕਾ ਵੀ ਜ਼ਰੂਰ ਤੁਸੀਂ ਆਪਣੇ ਨਾਲ ਸੰਭਾਲੀ ਬੈਠੇ ਹੋਣੇ ਆ ਬਿਲਕੁਲ ਸੱਤੂ ਵੀ ਪੀਤਾ ਹੋਇਆ ਜੀ ਤੇ ਸ਼ੱਕਰ ਦਾ ਪਾਣੀ ਵੀ ਬਣਾ ਕੇ ਪੀਦਾ ਹੁੰਦਾ ਸੀ ਬਿਲਕੁਲ ਤੇ ਦਲਜੀਤ ਹੁਣਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਪਿੰਡ ਦੀ ਰੌਣਕ ਬਲਕਾਰ ਸੰਧੂ ਦੀ ਆਵਾਜ਼ ਦੇ ਵਿੱਚ ਜ਼ਰੂਰ ਜੀ ਪਿੰਡ ਦੀ ਰੌਣਕ ਅਸੀਂ ਚਲਾਵਾਂਗੇ ਪ੍ਰੋਗਰਾਮ ਦੇ ਵਿੱਚ ਤੇ ਨਾਲ ਹੀ ਰੌਣਕਾਂ ਲੱਗਣਗੀਆਂ ਸਾਡੇ ਪਿੰਡ ਦੀਆਂ ਸੋ ਲਹਿਰਾਂ ਪ੍ਰੋਗਰਾਮ ਬੁੱਧਵਾਰ ਦਾ ਹੁੰਦਾ ਹੀ ਹੈ ਜੀ ਇਹ ਮੈਨੂੰ ਤਾਂ ਬਿਲਕੁਲ ਏਦਾਂ ਹੀ ਲੱਗਦਾ ਹੁੰਦਾ ਕਿ ਅਸੀਂ ਆਪਣੇ ਪਿੰਡ ਦੀ ਸੱਥ ਚ ਬੈਠੇ ਗੱਲਾਂ ਬਾਤਾਂ ਮਾਰ ਰਹੇ ਹਾਂ ਸਾਰੇ ਹਨਾ ਉਹ ਬੋਰਡ ਦੀ ਛਾਵੇਂ ਸੋ ਆ ਜਾਓ ਜੀ ਲਾਉਂਦੇ ਹਾਂ ਰੌਣਕਾਂ ਵੱਧਦੇ ਹਾਂ ਅੱਗੇ ਤੇ ਕਰਦੇ ਹਾਂ ਅਸੀਂ ਗਰਮੀਆਂ ਨੂੰ ਯਾਦ ਉਹ ਗਰਮੀਆਂ ਜੋ ਅਸੀਂ ਆਪਣੇ ਬਚਪਨ ਦੇ ਵਿੱਚ ਜੀਆਂ ਹੋਈਆਂ ਬਿਤਾਈਆਂ ਹੋਈਆਂ ਹੰਡਾਈਆਂ ਹੋਈਆਂ ਨੇ ਸੋ ਯਾਦ ਹੈ ਜੀ ਗਰਮੀਆਂ ਦੀ ਸ਼ਾਮ ਨੂੰ ਯਾਦ ਕਰੀਏ ਤੇ ਸ਼ਾਮ ਨੂੰ ਤਾਂ ਕੀ ਜੇ ਦੁਪਹਿਰ ਨੂੰ ਵੀ ਯਾਦ ਕਰੀਏ ਤੇ ਦੁਪਹਿਰ ਨੂੰ ਜਦੋਂ ਸਕੂਲ ਤੋਂ ਆ ਜਾਈਦਾ ਹੁੰਦਾ ਸੀ ਤੇ ਘਰਦਿਆਂ ਨੇ ਕਹਿਣਾ ਥੋੜੀ ਦੇਰ ਲਈ ਸੌਂ ਜਾਓ ਪੈ ਜਾਓ ਹਨਾ ਤੇ ਘਰਦਿਆਂ ਨੇ ਵੀ ਥੋੜੀ ਦੇਰ ਲਈ ਪੈ ਜਾਣਾ ਤੇ ਸਾਨੂੰ ਕਿੱਥੇ ਨੀਂਦ ਆਉਂਦੀ ਹੁੰਦੀ ਸੀਗੀ ਘਰਦਿਆਂ ਨੂੰ ਅਸੀਂ ਕੇਸਲੀ ਜੇ ਵੱਟ ਕੇ ਪੈ ਜਾਈਦਾ ਹੁੰਦਾ ਸੀ ਯਾਦ ਆ ਤੇ ਜਦੋਂ ਪਤਾ ਲੱਗਣਾ ਵੀ ਘਰਦੇ ਸੌਂ ਗਏ ਆ ਤੇ ਫਿਰ ਅਸੀਂ ਪੋਲੇ ਪੋਲੇ ਪੈਰੀ ਉੱਠ ਕੇ ਦੌੜ ਜਾਣਾ ਹਨਾ ਆਪਣੀਆਂ ਖੇਡਾਂ ਖੇਡਣ ਲਈ ਠੀਕ ਉਸੇ ਤਰ੍ਹਾਂ ਹੁਣ ਜਦੋਂ ਛੋਟੇ ਬੱਚੇ ਨੂੰ ਸੁਲਾਉਂਦੇ ਹੁੰਦੇ ਯਾਦ ਆ ਤੇ ਨਾਲ ਉਹਦੇ ਪੈ ਜਾਈਦਾ ਵੀ ਹਾਂ ਮੈਂ ਵੀ ਤੇਰੇ ਨਾਲ ਹੀ ਪਿਆ ਆ ਵੀ ਹਾਂ ਸੌ ਜਾ ਤੇ ਜਦੋਂ ਬੱਚਾ ਸੌ ਜਾਂਦਾ ਤੇ ਹੁਣ ਫਿਰ ਅਸੀਂ ਪੋਲੇ ਪੋਲੇ ਪੈਰੀ ਉੱਠ ਕੇ ਬਾਹਰ ਆ ਜਾਈਦਾ ਵੀ ਚਲੋ ਆਪਣੇ ਕੰਮ ਕਾਰ ਨਿਬੇੜ ਲਈਏ ਹੈ ਨਾ ਸੋ ਤੇ ਸ਼ਾਮ ਦੀ ਜੇ ਗੱਲ ਕਰੀਏ ਤੇ ਇਹਦੇ ਬਸ ਫੇਰ ਜਦੋਂ ਦੁਪਹਿਰ ਥੋੜੀ ਜਿਹੀ ਢਲਣੀ ਤੇ ਸ਼ਾਮ ਨੂੰ ਅਸੀਂ ਨਿਆਣਿਆਂ ਨੇ ਗਲੀਆਂ ਚ ਖੇਡਣ ਲਈ ਦੌੜ ਜਾਣਾ ਸਾਨੂੰ ਕਿਹੜਾ ਗਰਮੀ ਦਾ ਫਰਕ ਪੈਂਦਾ ਹੁੰਦਾ ਸੀ ਵੀ ਗਰਮੀ ਹੈਗੀ ਆ ਜਾਂ ਨਹੀਂ ਹੈਗੀ ਸਾਡੀ ਖੇਡਾਂ ਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਹੁੰਦਾ ਸੀ ਤੇ ਖੇਡ ਕੇ ਫੇਰ ਪਸੀਨੇ ਨਾਲ ਤਰ ਹੋ ਕੇ ਰਾਤ ਪੈਣ ਤੱਕ ਘਰ ਪਹੁੰਚਣਾ ਦਿਨ ਬਹੁਤ ਵੱਡੇ ਹੁੰਦੇ ਸੀ ਹਨਾ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਭਈ ਉਹ ਮਾਘ ਦੀਆਂ ਰਾਤਾਂ ਤੇ ਜੇਠ ਹਾੜ ਦੀਆਂ ਜਿਹੜੇ ਦਿਨ ਜਿਹੜੇ ਦੁਪਹਿਰੇ ਆ ਦਿਨੇ ਆ ਉਹ ਬਹੁਤ ਵੱਡੇ ਹੁੰਦੇ ਆ ਮੁੱਕਣ ਤੇ ਨਹੀਂ ਆਉਂਦੇ ਪਰ ਜਿੱਡੇ ਵੱਡੇ ਮਰਜ਼ੀ ਹੁੰਦੇ ਸੀ ਅਸੀਂ ਹਰ ਪਲ ਨੂੰ ਜੀ ਲਈਦਾ ਹੁੰਦਾ ਸੀਗਾ ਆਪਣੇ ਅੰਦਾਜ਼ ਦੇ ਵਿੱਚ ਕੁਝ ਨਾ ਕੁਝ ਉਹਦੇ ਵਿੱਚ ਕਰ ਲਈਦਾ ਹੁੰਦਾ ਸੀਗਾ ਸੋ ਸ਼ਾਮ ਨੂੰ ਖੇਡ ਕੇ ਜਦੋਂ ਪਸੀਨੇ ਨਾਲ ਤਰ ਹੋ ਕੇ ਸ਼ਾਮ ਨੂੰ ਘਰ ਪਹੁੰਚਣਾ ਤੇ ਗਰਮੀਆਂ ਦੇ ਵਿੱਚ ਯਾਦ ਆ ਫਿਰ ਉਸਲੇ ਰੋਟੀ ਪਾਣੀ ਦਾ ਟਾਈਮ ਹੁੰਦਾ ਸੀਗਾ ਸਬਜ਼ੀ ਸੁਬਜ਼ੀ ਧਰੀ ਹੁੰਦੀ ਸੀ ਤੇ ਬਸ ਰੋਟੀ ਖਾਣ ਦਾ ਹੀ ਵੇਲਾ ਹੋਇਆ ਹੁੰਦਾ ਸੀ ਜਦੋਂ ਤੱਕ ਖੇਡ ਕੇ ਘਰ ਆਈਦਾ ਹੁੰਦਾ ਸੀ ਗਰਮੀਆਂ ਦੇ ਵਿੱਚ ਇੱਕ ਮੈਨੂੰ ਬਹੁਤ ਵਧੀਆ ਚੀਜ਼ ਲੱਗਦੀ ਹੁੰਦੀ ਸੀ ਜੀ ਉਹ ਜਿਹੜੀ ਇੱਥੇ ਨੀ ਮਿਲਦੀ ਐਡੀਲੇਡ ਚ ਨੀ ਮੈਂ ਦੇਖੀ ਕਦੀ, ਉਹ ਹੁੰਦੀਆਂ ਸੀ ਤਰਾਂ, ਆਏ ਉਹ ਲੰਮੀਆਂ ਲੰਮੀਆਂ ਲਹਿਰੀਆਂ ਤਰਾਂ, ਤੇ ਫਿਰ ਉਹ ਖੀਰੇ ਦਾ ਜਿਹੜਾ ਸਿਰ ਕੱਟ ਕੇ ਲੂਣ ਲਾ ਕੇ ਉਹ ਚ ਝੱਗ ਕੱਢੀ ਦੀ ਹੁੰਦੀ ਸੀਗੀ, ਉਹਦੀ ਕਹਿੰਦੇ ਹੁੰਦੇ ਸੀ ਇਹਦੀ ਜ਼ਹਿਰ ਕੱਢਦੇ ਆ ਜੀ, ਉਹ ਹੁਣ ਬਿਨਾਂ ਛਿੱਲੇ ਵੀ ਖੀਰਾ ਖਾ ਲਈਦਾ, ਉਦੋਂ ਪਹਿਲਾਂ ਉਹ ਲੂਣ ਲਾ ਕੇ ਸਿਰ ਕੱਟ ਕੇ ਉਹਨੂੰ ਉਹਦੇ ਚ ਝੱਗ ਕੱਢਣੀ ਤੇ ਕੁੜੱਤਣ ਕੱਢਣੀ ਉਹਦੀ ਹਨਾ, ਫੇਰ ਖਾਈਦਾ ਹੁੰਦਾ ਸੀ। ਚਲੋ ਜੀ, ਸੋ ਰੋਟੀ ਦੇ ਨਾਲ ਸਬਜ਼ੀ ਦਾਲ ਹੁੰਦੀ ਸੀ ਗਰਮੀਆਂ ਦੇ ਵਿੱਚ, ਤੇ ਇਸ ਤੋਂ ਇਲਾਵਾ ਹੁੰਦੀ ਸੀ ਜੀ ਚਟਨੀ ਵੀ ਬਣਾਈ ਦੀ ਹੁੰਦੀ ਸੀ ਗਰਮੀਆਂ ਦੇ ਵਿੱਚ, ਕਦੀ ਪੁਦੀਨੇ ਦੀ ਹੋ ਗਈ ਜਾਂ ਮੂੰਗਰਿਆਂ ਦੀ ਚਟਨੀ ਹੋ ਗਈ, ਹਾਏ ਉਹ ਕੂੰਡੀ ਦੇ ਵਿੱਚ ਰਗੜ ਕੇ ਬਣਾਈ ਦੀ ਹੁੰਦੀ ਸੀਗੀ ਹਨਾ। ਤੇ ਹੋਰ ਜਿਹੜੀ ਇੱਕ ਖਾਸ ਚੀਜ਼ ਹੁੰਦੀ ਸੀ ਗਰਮੀਆਂ ਦੀ, ਉਹ ਹੁੰਦੀ ਸੀ ਜੀ ਚਾਟੀ ਦੀ ਲੱਸੀ, ਹੈਨਾ, ਉਹਦੇ ਵਿੱਚ ਫਿਰ ਥੋੜੀ ਜਿਹੀ ਬਰਫ਼ ਪਾ ਲੈਣੀ ਤੇ ਬਸ। ਫਿਰ ਮੈਨੂੰ ਪਤਾ ਤੁਹਾਨੂੰ ਵੀ ਯਾਦ ਆ ਗਿਆ ਹੁਣ ਆਪੇ ਕਿੱਦਾਂ ਫਰਾਟੇ ਦੇ ਅੱਗੇ ਬੈਠ ਕੇ ਮੰਜੇ ਡਾਹ ਕੇ ਰੋਟੀ ਖਾਈ ਦੀ ਹੁੰਦੀ ਸੀਗੀ। ਸੋ ਬਸ ਫਿਰ ਇਸ ਤੋਂ ਬਾਅਦ ਛੱਤ ਤੇ ਜਾਂ ਵਿਹੜੇ ਵਿੱਚ ਮੰਜੇ ਡਾਹ ਕੇ, ਦਰੀਆਂ ਚਾਦਰਾਂ ਵਿਛਾ ਕੇ ਪੱਖੇ ਦੇ ਅੱਗੇ, ਜਾਂ ਫਿਰ ਜਦੋਂ ਬਾਅਦ ਚ ਕੂਲਰ ਆ ਗਏ ਸੀ ਉਹਦੇ ਅੱਗੇ ਪੈ ਜਾਣਾ, ਤੇ ਫਿਰ ਮੰਮੀ ਨੂੰ ਕਹਿਣਾ ਵੀ ਕੋਈ ਲੰਬੀ ਜਿਹੀ ਬਾਤ ਸੁਣਾਓ, ਹੈਨਾ, ਤੇ ਕਦੇ ਬੁਝਾਰਤਾਂ ਪਾਉਣੀਆਂ, ਰਾਕਟ ਲੱਭਣੇ, ਕਦੇ ਜੁਗਨੂੰ ਵੀ ਉਹਨਾਂ ਦਿਨਾਂ ਵਿੱਚ ਆਮ ਵੀ ਜੁਗਨੂੰ ਦੇਖਣ ਨੂੰ ਮਿਲ ਜਾਂਦੇ ਸੀ, ਹੁਣ ਤਾਂ ਮੈਨੂੰ ਲੱਗਦਾ ਨੀ ਵੀ ਪੰਜਾਬ ਦੇ ਵਿੱਚ ਜੁਗਨੂੰ ਕਿਸੇ ਨੂੰ ਦੇਖਣ ਨੂੰ ਮਿਲਦਾ ਹੋਊਗਾ। ਸੋ ਰਾਤ ਨੂੰ ਟਿਮ ਟਿਮ ਕਰਦੇ ਜੁਗਨੂੰ, ਹਨਾ, ਜਿਵੇਂ ਸਾਡੇ ਨਾਲ ਹੀ ਹੁੰਦੇ ਹੋਣ, ਬਿਜਲੀ ਚਲੀ ਜਾਣੀ ਤਾਂ ਫਿਰ ਮੰਮੀ ਨੇ ਸਾਡਾ ਧਿਆਨ ਹੋਰ ਪਾਸੇ ਪਾਉਣ ਲਈ, ਜਿਵੇਂ ਮੈਂ ਦੱਸਿਆ ਸੀ, ਕਹਿਣਾ ਵੀ ਚਲੋ ਭੁਰ ਗਿਣਦੇ ਆ, ਹਨਾ। ਤੇ ਅੱਛਾ ਇੱਕ ਚੀਜ਼ ਹੋਰ ਹੁੰਦੀ ਸੀ, ਹਾਂ ਕਈ ਵਾਰੀ ਉਹ ਮੰਜਿਆਂ ਦੇ ਪੁਆਂਦੀ ਸਰਾਂਦੀ ਡੰਡੇ ਜੇ ਲਾ ਕੇ, ਹਨਾ, ਮੱਛਰਦਾਨੀ ਵੀ ਲਾਈ ਦੀ ਹੁੰਦੀ ਸੀਗੀ, ਉਹ ਬੜਾ ਮਜ਼ਾ ਆਉਂਦਾ ਹੁੰਦਾ ਸੀ ਮੱਛਰਦਾਨੀ ਚ ਸੌਣ ਦਾ। ਫਿਰ ਓਡੋਮੋਸ ਵੀ ਹੁੰਦੀ ਸੀ, ਓਡੋਮੋਸ ਦੀ ਖੁਸ਼ਬੂ ਯਾਦ ਆ ਸਾਰਿਆਂ ਨੂੰ ਜਰੂਰ, ਜੇ ਭੁੱਲੇ ਵੀ ਹੋਊਗੇ ਤਾਂ ਮੇਰੀ ਗੱਲ ਸੁਣ ਕੇ ਤੁਹਾਨੂੰ ਜ਼ਰੂਰ ਯਾਦ ਆ ਗਈ ਹੋਣੀ ਆ, ਵੀ ਜਦੋਂ ਮੱਛਰ ਲੜਦੇ ਹੁੰਦੇ ਸੀ ਤਾਂ ਫਿਰ ਓਡੋਮੋਸ ਲਾ ਲਈ ਦੀ ਹੁੰਦੀ ਸੀਗੀ ਸਾਰੇ, ਤੇ ਫਿਰ ਉਹ ਮੱਛਰਦਾਨੀਆਂ ਦੇ ਵਿੱਚ ਪਾ ਜਾਣਾ, ਤੇ ਮੈਨੂੰ ਮੱਛਰਦਾਨੀ ਬਹੁਤ ਵਧੀਆ ਲੱਗਦੀ ਹੁੰਦੀ ਸੀ। ਮੈਨੂੰ ਏਦਾਂ ਲੱਗਦਾ ਹੁੰਦਾ ਸੀ ਵੀ ਵਾਹ ਜੀ, ਇਹ ਤਾਂ ਜਿੱਦਾਂ ਮੱਛਰਦਾਨੀ ਨਾ ਹੋ ਗਿਆ, ਮੇਰਾ ਮਹਿਲ ਹੋ ਗਿਆ ਤੇ ਮੈਂ ਬਸ ਇੱਥੇ ਦੀ ਰਾਜਕੁਮਾਰੀ। ਸੋ ਫੀਲਿੰਗਸ ਤੁਸੀਂ ਵੀ ਲਈਆਂ ਹੋਣੀਆਂ ਜੀ ਸਾਰਿਆਂ ਨੇ। ਤੇ ਅੱਛਾ ਕਈ ਵਾਰ ਫਿਰ ਸੌਣ ਤੋਂ ਪਹਿਲਾਂ ਟੀਵੀ ਵੀ ਸ਼ਾਮ ਨੂੰ, ਹਨਾ, ਬਾਹਰ ਵਿਹੜੇ ਚ ਹੀ ਕੱਢ ਲਈਦਾ ਹੁੰਦਾ ਸੀਗਾ ਅੱਜ ਗਰਮੀਆਂ ਦੇ ਵਿੱਚ, ਉਹ ਲੱਤਾਂ ਵਾਲਾ ਟੀ ਹੁੰਦਾ ਸੀਗਾ ਸਾਡਾ, ਬਲੈਕ ਐਂਡ ਵਾਈਟ ਪਹਿਲਾਂ ਪਹਿਲ ਵੈਸਟਰਨ ਦਾ, ਤੇ ਜਦੋਂ ਰਾਤ ਸ਼ਾਮ ਨੂੰ ਰੋਟੀ ਖਾਣ ਟੀਵੀ ਲੱਕੜੀ ਸੀ ਬਾਹਰ ਨਾਲ ਹੀ ਲਾ ਲੈਣਾ, ਤੇ ਫਿਰ ਉੱਥੇ ਕਿਹੜੇ ਕਿਹੜੇ ਪ੍ਰੋਗਰਾਮ ਆਉਂਦੇ ਹੁੰਦੇ ਸੀ, ਲਿਸ਼ਕਾਰਾ ਆਉਂਦਾ ਹੁੰਦਾ ਸੀਗਾ, ਹਨਾ, ਰੌਣਕੀ ਰਾਮ ਦਾ ਪ੍ਰੋਗਰਾਮ, ਤੇ 7 ਵਜੇ ਵਾਲੀਆਂ ਖਬਰਾਂ ਹੁੰਦੀਆਂ ਸੀਗੀਆਂ, ਤੇ ਪਰ ਕਦੀ ਹੁੰਦਾ ਸੀ ਵੀ ਤੁਸੀਂ ਪੂਰਾ ਪ੍ਰੋਗਰਾਮ ਦੇਖ ਲਓ, ਹਨਾ, ਕਿਉਂਕਿ ਜਿਹੜੀ ਬਿਜਲੀ ਹੁੰਦੀ ਸੀ ਉਹ ਨਖਰਾ ਮਾਰ ਲੈਂਦੀ ਹੁੰਦੀ ਸੀ, ਫੇਰ ਚਲੀ ਜਾਂਦੀ ਹੁੰਦੀ ਸੀ। ਪਰ ਕੋਈ ਨੀ ਜੀ, ਬਿਜਲੀ ਨਾ ਸਹੀ ਸਾਡੀ ਦਾਦੀ ਸਾਡੀ ਮਾਂ ਜੋ ਹੁੰਦੀਆਂ ਸੀ ਸਾਨੂੰ ਪੱਖੀਆਂ ਝੱਲਣ ਵਾਲੀਆਂ ਤੇ ਬਾਤਾਂ ਸਾਖੀਆਂ ਸੁਣਾਉਣ ਵਾਲੀਆਂ, ਸੋ ਉਹ ਹੱਥ ਉਹ ਪਿਆਰ ਉਹਨਾਂ ਦਾ ਜਿਹੜਾ ਹਮੇਸ਼ਾ ਸਾਡੇ ਨਾਲ ਹੁੰਦਾ ਸੀ, ਔਰ ਅੱਜ ਬੇਸ਼ੱਕ ਉਹ ਸਾਡੇ ਨਾਲ ਹੈਗੇ ਆ ਜਾਂ ਨਹੀਂ ਹੈਗੇ, ਪਰ ਫੇਰ ਵੀ ਉਹਨਾਂ ਦਾ ਪਿਆਰ ਉਹ ਠੰਡ ਸੀ ਓਦਾਂ ਹੀ ਮਹਿਸੂਸ ਕਰਦੇ ਆ ਜਿੱਦਾਂ ਗਰਮੀਆਂ ਦੇ ਵਿੱਚ ਉਹਨਾਂ ਦੀ ਪੱਖੀ ਦੀ ਝੱਲ ਤੋਂ ਅਸੀਂ ਉਹ ਠੰਡਕ ਮਹਿਸੂਸ ਕਰਦੇ ਹੁੰਦੇ ਸੀ। ਸੋ ਤੁਸੀਂ ਸਾਰਿਆਂ ਨੇ ਵੀ ਉਹ ਸਾਰੀਆਂ ਚੀਜ਼ਾਂ ਮਾਣੀਆਂ ਹੋਣੀਆਂ, ਜ਼ਰੂਰ ਮੇਰੇ ਨਾਲ ਸਾਂਝੀਆਂ ਕਰ ਸਕਦੇ ਹੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ, ਨਹੀਂ ਤੇ ਮੇਰੇ ਹੱਥ ਤੇ ਫਿਰ ਮਾਈਕ ਆਇਆ ਹੀ ਹੁੰਦਾ ਜੀ, ਮੈਂ ਤੇ ਫਿਰ ਛੱਡਦੀ ਨਹੀਂ ਹੁੰਦੀ, ਮੈਂ ਤੇ ਸਾਰੀਆਂ ਸੁਣਾ ਕੇ ਜਾਣੀਆਂ ਹੁੰਦੀਆਂ। ਸੋ ਇਹ ਯਾਦਾਂ ਹੋਰ ਵੀ ਬਹੁਤ ਪਈਆਂ ਨੇ ਜੀ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਮੈਂ, ਪਰ ਉਸ ਤੋਂ ਪਹਿਲਾਂ ਸੁਣਦੇ ਆ ਇੱਕ ਗੀਤ, ਤੇ ਗੀਤ ਤੋਂ ਬਾਅਦ ਮੈਂ ਸਾਂਝ ਪਾਉਂਦੀ ਹਾਂ ਅੱਗੇ ਫਿਰ ਗਰਮੀ ਦੀ ਰੁੱਤ ਦੀ।
ਪਿੰਡ
ਬੁੱਧਵਾਰ ਦਾ ਦਿਨ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਾਡੇ ਕੋਈ ਅੱਧਾ ਕੁ ਘੰਟਾ ਬਚਿਆ ਜੀ ਆਪਣੀਆਂ ਯਾਦਾਂ ਦੀਆਂ ਲਹਿਰਾਂ ਲਾਉਣ ਵਾਲੀ। ਸੋ ਤੁਹਾਨੂੰ ਕੀ ਯਾਦ ਆਇਆ ਤੁਸੀਂ ਮੈਨੂੰ ਜ਼ਰੂਰ ਲਿਖ ਕੇ ਭੇਜ ਸਕਦੇ ਹੋ, ਔਰ ਮੈਨੂੰ ਤਾਂ ਫਿਰ ਜਦੋਂ ਮੈਂ ਯਾਦ ਕਰਾਂ ਤੇ ਬਸ ਕਰੋਗੇ, ਯਾਦ ਤੋਂ ਹਰ ਬਾਤ ਯਾਦ ਆਏਗੀ। ਮੈਨੂੰ ਤੇ ਇੱਕ ਯਾਦ ਦੇ ਨਾਲ ਪਤਾ ਨੀ, ਇੱਕ ਯਾਦ ਦੀ ਕੰਨੀ ਫੜਦੀਆਂ ਤੇ ਉੱਧੜਦੀਆਂ ਚਲੀ ਜਾਂਦੀਆਂ ਯਾਦਾਂ, ਫਿਰ ਪਤਾ ਨੀ ਕਿੱਥੇ ਦੀ ਕਿੱਥੇ ਪਹੁੰਚ ਜਾਂਦੀਆਂ ਮੈਂ। ਔਰ ਉਮੀਦ ਕਰਦੀ ਹਾਂ ਜੀ ਤੁਸੀਂ ਵੀ ਜ਼ਰੂਰ ਮੇਰੇ ਨਾਲ ਆਪਣੀਆਂ ਯਾਦਾਂ ਦੇ ਉਸ ਸਫ਼ਰ ਤੇ ਤੁਰਦੇ ਹੋਵੋਗੇ ਤੇ ਪਹੁੰਚ ਜਾਂਦੇ ਹੋਣੇ ਆ ਬਸ ਫਿਰ ਮੇਰੇ ਵਾਂਗ ਆਪਣੇ ਉਸ ਪਿੰਡ ਦੇ ਵਿੱਚ, ਹਨਾ, ਉਹਨਾਂ ਰਾਹਾਂ ਦੇ ਵਿੱਚ, ਉਹਨਾਂ ਗਲੀਆਂ ਦੇ ਵਿੱਚ, ਜਿਨ੍ਹਾਂ ਗਲੀਆਂ ਚ ਬੈਠ ਕੇ ਅਸੀਂ ਅੱਜ ਸੋਚ ਰਹੇ ਹਾਂ, ਉਹਨਾਂ ਗਲੀਆਂ ਦੀ, ਉਹਨਾਂ ਪਿੰਡਾਂ ਦੀ, ਉਹਨਾਂ ਘਰਾਂ ਦੇ ਵਿੱਚ ਉਹ ਗਰਮੀਆਂ ਦੀ ਰੁੱਤ ਕਿਹੋ ਜਿਹੀ ਹੁੰਦੀ ਸੀ, ਕਿੱਦਾਂ ਦਾ ਹੁੰਦਾ ਸੀ ਜ਼ਾਇਕਾ ਉਹਦਾ, ਕਿਹੋ ਜਿਹੀ ਹੁੰਦੀ ਸੀ ਇੱਕ ਤਾਸੀਰ ਉਹਨਾਂ ਗਰਮੀਆਂ ਦੀ, ਹਨਾ। ਸੋ ਜਗਤਾਰ ਗਿੱਲ ਭਾਜੀ ਨੂੰ ਨੇ ਕਿਹਾ, ਕਹਿੰਦੇ ਇੱਕ ਸਪਰਿੰਗ ਵਾਲੀ ਧੂਫ ਵੀ ਲਾਉਂਦੇ ਹੁੰਦੇ ਸੀ ਮੱਛਰਾਂ ਨੂੰ ਭਜਾਉਣ ਲਈ। ਇਹ ਹਾਂਜੀ ਭਾਜੀ ਉਹ ਵੀ ਲਾਉਂਦੇ ਹੁੰਦੇ ਸੀ, ਉਹਨੂੰ ਕੀ ਕਹਿੰਦੇ ਸੀ, ਕਛੂਆ, ਕਛੂਆ ਛਾਪ ਅਗਰਬੱਤੀ, ਕਛੂਆ ਜਲਾਓ ਮੱਛਰ ਭਗਾਓ, ਉਹਦੀ ਐਡ ਵੀ ਹੁੰਦੀ ਹੁੰਦੀ ਸੀ। ਹਾਂਜੀ ਬਿਲਕੁਲ ਉਹ ਵੀ ਆਈ ਸੀਗੀ ਨਾ ਬਾਅਦ ਦੇ ਵਿੱਚ। ਸੋ ਅੱਛਾ ਜੀ, ਹਾਂਜੀ ਤੇ ਅੱਛਾ ਇੱਕ ਗੱਲ, ਗਰਮੀਆਂ ਦੇ ਵਿੱਚ ਹੋਰ ਬਿਜਲੀ ਜਾਣ ਦੀ ਗੱਲ ਕਰਦੇ ਹੁੰਦੇ ਸੀਗੇ ਜਦੋਂ ਬਿਜਲੀ ਦੀ, ਤੇ ਚਲੋ ਆਮ ਜਦੋਂ ਗਰਮੀ ਦੀ ਗੱਲ ਕਰੀਏ ਅਸੀਂ ਆਪਣੇ ਬਚਪਨ ਦੀ, ਤਾਂ ਬਿਜਲੀ ਜਾਣ ਨੂੰ ਹਮੇਸ਼ਾ ਅਸੀਂ ਯਾਦ ਰੱਖਾਂਗੇ ਉਹ ਪਾਵਰ ਕੱਟ ਦੇ ਅਹਿਸਾਨ ਮੰਦਾ ਜੀ, ਜਿਨ੍ਹਾਂ ਦੇ ਕਰਕੇ ਸ਼ਾਇਦ ਸਾਡੇ ਬਚਪਨ ਦਾ ਰੰਗ ਕੁਝ ਹੋਰ ਹੈਗਾ ਆ। ਸੋ ਐਤਵਾਰ ਨੂੰ ਵੀ ਫਿਲਮ ਆਉਂਦੀ ਹੁੰਦੀ ਸੀਗੀ ਤੇ ਉਹਦੇ ਵਿੱਚ ਜਦੋਂ ਬਿਜਲੀ ਚਲੇ ਜਾਂਦੀ ਹੁੰਦੀ ਸੀ, ਕਿਉਂਕਿ ਇੱਕ ਤਾਂ ਲਿਮਿਟਿਡ ਜੇ ਪ੍ਰੋਗਰਾਮ ਹੁੰਦੇ ਸੀ ਤੇ ਉਸ ਤੋਂ ਵੀ ਜ਼ਿਆਦਾ ਲਿਮਿਟਿਡ ਹੁੰਦਾ ਸੀਗਾ ਟਾਈਮ ਸਾਡੇ ਦੇਖਣ ਦਾ ਟੀਵੀ, ਕਿਉਂਕਿ ਉਹ ਡੈਡੀ ਨੇ ਬੰਨਿਆ ਹੁੰਦਾ ਸੀ ਵੀ ਸਿਰਫ ਐਤਵਾਰ ਦੀ ਮੂਵੀ ਦੇਖ ਸਕਦੇ ਹਾਂ, ਰਾਮਾਇਣ ਦੇਖ ਸਕਦੇ ਹਾਂ ਜਾਂ ਮਹਾਭਾਰਤ ਦੇਖ ਸਕਦੇ ਹਾਂ, ਵਿਕਰਮ ਔਰ ਬੇਤਾਲ ਦੇਖ ਸਕਦੇ ਹਾਂ, ਕਦੀ ਕਦੀ ਲਿਸ਼ਕਾਰਾ ਦੇਖ ਸਕਦੇ ਹਾਂ। ਏਦਾਂ ਹੁੰਦਾ ਸੀ ਵੀ ਏਦਾਂ ਨੀ ਸੀ ਵੀ ਜੀ ਕਦੀ ਵੀ ਟੀਵੀ ਲਗਾ ਲਓ ਤੁਸੀਂ, ਹਾਂ ਜਦੋਂ ਘਰ ਦੇ ਘਰ ਨੀ ਹੁੰਦੇ ਸੀ ਉਦੋਂ ਅਸੀਂ ਬਥੇਰੇ ਐਂਟੀਨੇ ਘੁਮਾ ਘੁਮਾ ਕੇ ਪਾਕਿਸਤਾਨ ਵੀ ਦੇਖ ਲਈਦਾ ਹੁੰਦਾ ਸੀਗਾ ਵੀ ਉੱਥੇ ਕੀ ਚੱਲਦਾ ਪਿਆ ਆ। ਸੋ ਉਸ ਤੋਂ ਬਾਅਦ ਫਿਰ ਕ੍ਰਿਕਟ ਦੇ ਮੈਚਿਸ ਵਗੈਰਾ ਜਿਹੜੇ ਹੁੰਦੇ ਸੀਗੇ, ਹਨਾ, ਉਹਨਾਂ ਦਾ ਵੀ ਬੜਾ ਭੁੱਸ ਪੈ ਗਿਆ ਸੀਗਾ ਬਾਅਦ ਚ। ਸੋ ਗੱਲ ਕਰਦੀ ਸੀ ਜੀ ਉਹ ਐਤਵਾਰ ਨੂੰ ਆਉਣ ਵਾਲੀ ਫਿਲਮ ਦੀ, ਪਰ ਜਦੋਂ ਉਹਦੇ ਵਿੱਚ ਬਿਜਲੀ ਜਾਂਦੀ ਹੁੰਦੀ ਸੀ ਨਾ ਉਹ ਨੀ ਬਰਦਾਸ਼ਤ ਹੁੰਦੀ ਸੀਗੀ, ਭਾਵੇਂ ਗਰਮੀ ਦੇ ਵਿੱਚ ਜਿੰਨੀ ਮਰਜ਼ੀ ਬਿਜਲੀ ਚਲੀ ਜਾਵੇ ਉਹਦਾ ਨੀ ਹੁੰਦਾ ਸੀ, ਪਰ ਚੱਲਦੀ ਫਿਲਮ ਦੇ ਵਿੱਚ ਜਦੋਂ ਲਾਈਟ ਜਾਂਦੀ ਸੀ ਨਾ ਇਹ ਬਹੁਤ ਬੁਰਾ ਹੁੰਦਾ ਸੀਗਾ, ਉਹ ਵਾਲਾ ਦਰਦ ਤੁਸੀਂ ਵੀ ਮਹਿਸੂਸ ਕਰਦੇ ਹੋਣੇ ਹਨਾ। ਤੇ ਬਸ ਫਿਰ ਅਸੀਂ ਜੋ ਬਾਬਾ ਜੀ ਅੱਗੇ ਅਰਦਾਸਾਂ ਕਰਨੀਆਂ, ਹੱਥ ਬੰਨ ਕੇ ਆਏ ਬਾਬਾ ਜੀ ਆ ਜਾਏ ਬਿਜਲੀ, ਬਾਬਾ ਜੀ ਆ ਜਾਏ ਬਿਜਲੀ, ਤੇ ਉਹ ਬਾਬਾ ਜੀ ਵੀ ਨਾ ਬਸ। ਅੱਛਾ ਵੀ ਜਦੋਂ ਬਿਜਲੀ ਚਲੀ ਜਾਂਦੀ ਹੁੰਦੀ ਸੀਗੀ ਤੇ ਸਾਡੀਆਂ ਕਿਹੜਾ ਖੇਡਾਂ ਮੁੱਕ ਜਾਂਦੀਆਂ ਸੀਗੀਆਂ, ਜੇ ਚਲੀ ਗਈ ਤਾਂ ਚਲੀ ਗਏ, ਅਸੀਂ ਬਸ ਜੀ ਆਪਣੇ ਗੇਂਦ ਗੀਟੇ ਫੜ ਲੈਣੇ, ਕਦੀ ਗੇਂਦ ਗੀਟੇ ਖੇਡੀ ਦੇ ਹੁੰਦੇ ਸੀਗੇ, ਹਾਏ ਬੜਾ ਦਿਲ ਕਰਦਾ ਹੁੰਦਾ ਗੇਂਦ ਗੀਟੇ ਖੇਡਣ ਨੂੰ। ਤੇ ਹੋਰ ਕੀ ਕੀ ਖੇਡਾਂ ਖੇਡਦੇ ਹੁੰਦੇ ਸੀ ਜਿਹੜੀਆਂ ਘਰ ਚ ਖੇਡ ਸਕਦੇ ਹੁੰਦੇ ਸੀ? ਇੱਕ ਅਸੀਂ ਖੇਡੀ ਦਾ ਹੁੰਦਾ ਸੀ ਜੀ ਚੁਗਾਣਾ, ਮੈਨੂੰ ਪਤਾ ਨੀ ਤੁਸੀਂ ਕੀ ਕਹਿੰਦੇ ਹੋਣੇ, ਚੁਗਾਣਾ ਹੁੰਦਾ ਸੀ ਉਹਨੂੰ, ਕਾਣਾ ਕੁੱਟੀ ਵੀ ਕਹਿੰਦੇ ਹੁੰਦੇ ਸੀਗੇ। ਉਹਦੇ ਵਿੱਚ ਏਦਾਂ ਚਾਰ 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 ਏਦਾਂ ਖਾਨੇ ਬਣਾ ਕੇ, ਜਿਹੜੀ ਲੁੱਡੋ ਹੁੰਦੀ ਸੀ ਕਾਇੰਡ ਆਫ ਓਦਾਂ ਦੇਸੀ ਲੁੱਡੋ ਕਹਿ ਲੋ, ਉਹ ਹੁੰਦੀ ਸੀ, ਉਹ ਬਣਾ ਲੈਣੀ ਕੋਲੇ ਦੇ ਨਾਲ ਜਾਂ ਸਲੇਟੀ ਦੇ ਨਾਲ ਫਰਸ਼ ਤੇ, ਤੇ ਆਪਣੀਆਂ ਚਾਰ ਚਾਰ ਗੀਟੀਆਂ ਰੱਖ ਲਈਦੀਆਂ ਹੁੰਦੀਆਂ ਸੀਗੀਆਂ, ਦੋ ਦੋ ਜਣੇ ਹਾਂਡੀ ਬਣ ਕੇ ਖੇਡਦੇ ਹੁੰਦੇ ਸੀਗੇ। ਯਾਦ ਪਹਿਲਾਂ ਸੀ ਪੱਚਰਾਂ ਨਾਲ ਵੀ ਖੇਡੀ ਦੀ ਹੁੰਦੀ ਸੀ, ਪੱਚਰਾਂ ਜਾਂ ਪੱਚਰਾਂ ਕਹਿੰਦੇ ਹੁੰਦੇ ਸੀ ਜੀ, ਉਹ ਕਾਨੇ ਦੀਆਂ ਜਾਂ ਨੜੇ ਦੀਆਂ, ਉਹਨੂੰ ਕੱਟ ਕੇ ਉਹਦੇ ਚਾਰ ਹਿੱਸੇ ਬਣਾ ਕੇ ਉਹਨਾਂ ਨਾਲ ਉਹਨੂੰ ਖੇਡਣਾ, ਅਤੇ ਫਿਰ ਕੌਡੀਆਂ ਨਾਲ ਵੀ ਖੇਡੀ ਦਾ ਹੁੰਦਾ ਸੀ। ਅੱਛਾ, ਕੱਲੀਆਂ ਕੌਡੀਆਂ ਵੀ ਖੇਡੀ ਦੀਆਂ ਹੁੰਦੀਆਂ ਸੀਗੀਆਂ। ਕਾਲ ਆ ਰਹੀ ਹੈ ਜੀ ਇੱਕ, ਹਾਂਜੀ, ਅੱਛਾ ਜੀ, ਅਰਸ਼ ਮੱਲੀ ਹੁਣਾਂ ਦਾ ਫੋਨ ਹੈ। ਸੋ ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਪਰਿਵਾਰ ਨੂੰ, ਸਰਜੀਤ ਭਾਜੀ,
ਹਾਂਜੀ
ਸਾਰਿਆਂ ਨੂੰ ਪਹਿਲਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
ਬਹੁਤ ਬਹੁਤ ਸ਼ੁਕਰੀਆ ਅਰਸ਼, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਨਵੇਂ ਸਾਲ ਦੀਆਂ, ਤੇ ਬਹੁਤ ਬਹੁਤ ਸਵਾਗਤ ਹੈ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਜੀ। ਨਵੇਂ ਸਾਲ ਦੇ ਵਿੱਚ ਪਹਿਲੇ ਕਾਲਰ ਅਰਸ਼ ਮੱਲੀ ਆ, ਸੋ ਇਤਿਹਾਸ ਦੇ ਵਿੱਚ ਅਸੀਂ ਲਿਖ ਲੈਣਾ ਇਹ, ਲਹਿਰਾਂ ਦੇ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ। ਹੋਰ ਕੀ ਹਾਲ ਹੈ ਅਰਸ਼?
ਬਸ ਜੀ ਬਹੁਤ ਵਧੀਆ, ਚੜ੍ਹਦੀ ਕਲਾ, ਬਹੁਤ ਵਧੀਆ। ਕਾਮਨਾ ਕਰਦਾ ਕਿ ਸਾਰੇ ਹਰਮਨ ਰੇਡੀਓ ਦੇ ਜਿੰਨੇ ਵੀ ਆਪਣੇ ਸਰੋਤੇ ਨੇ, ਸਾਰੇ ਭੈਣ ਭਰਾ ਨੇ, ਸਾਰੇ ਵੀ ਪੰਜਾਬੀ ਜਿੰਨੇ ਆਸਟ੍ਰੇਲੀਆ ਦੇ ਵਿੱਚ ਵੱਸਦੇ ਨੇ, ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਸਾਰਿਆਂ ਲਈ ਸੁੱਖਾਂ ਸੁਨੇਹਾਂ ਭਰਿਆ ਨਵਾਂ ਸਾਲ ਹੋਵੇ।
ਬਹੁਤ ਬਹੁਤ ਸ਼ੁਕਰੀਆ ਅਰਸ਼, ਇਹ ਹੀ ਦੁਆ ਕਰਦੇ ਆ ਜੀ, ਬਿਲਕੁਲ ਏਦਾਂ ਹੀ ਹੱਸਦੇ ਮੁਸਕਰਾਉਂਦੇ ਰਹੀਏ, ਆਪਣੀ ਆਪਣੀਆਂ ਸਾਂਝਾਂ ਬਣਾ ਕੇ ਰੱਖੀਏ, ਹਨਾ, ਭਾਵੇਂ ਸਾਂਝ ਸਾਡੀ ਵਿਰਸੇ ਦੀ ਹੋਵੇ, ਸਾਂਝ ਸਾਡੀ ਬੋਲੀ ਦੀ ਹੋਵੇ, ਸਾਂਝ ਸਾਡੀਆਂ ਯਾਦਾਂ ਦੀ ਹੋਵੇ, ਸਾਡੇ ਪਿਆਰ ਦੀ, ਸਾਡੇ ਭਾਈਚਾਰੇ ਦੀ ਹੋਵੇ। ਸੋ ਉਹ ਪੰਜਾਬ ਦੀ ਜਿਹੜੀ ਮਹਿਕ ਆ ਉਹ ਅਸੀਂ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਲਿਆ ਕੇ ਰੱਖੀਏ, ਉਹ ਸਾਂਝ ਉਹ ਪਿਆਰ ਬਣਾ ਕੇ ਰੱਖੀਏ, ਔਰ ਉਹਦੇ ਲਈ ਧੰਨਵਾਦ। ਸਹੀ ਗੱਲ ਆ, ਬਿਲਕੁਲ ਬਿਲਕੁਲ ਸਹੀ ਗੱਲ ਹੈ। ਸੋ ਇਹ ਹਰਮਨ ਰੇਡੀਓ ਜੀ ਜਿਹਦੇ ਕਰਕੇ ਅਸੀਂ ਇੱਕ ਇੱਥੇ ਪਰਿਵਾਰ ਬਣਾਇਆ ਹੋਇਆ ਜਿਹਨੂੰ ਹਰਮਨ ਪਰਿਵਾਰ ਕਹਿੰਦੇ ਆ। ਸੋ ਅਰਸ਼ ਸਾਡਾ ਬੜਾ ਪਿਆਰਾ ਜਿਹਾ ਉਸ ਫੈਮਿਲੀ ਦਾ ਮੈਂਬਰ ਆ। ਸੋ ਅਰਸ਼ ਅੱਜ ਅਸੀਂ ਗੱਲਾਂ ਕਰ ਰਹੇ ਆ ਗਰਮੀ ਦੀ ਰੁੱਤ ਦੀਆਂ, ਜੋ ਬਚਪਨ ਦੇ ਵਿੱਚ ਗਰਮੀਆਂ ਹੁੰਦੀਆਂ ਸੀਗੀਆਂ। ਸੋ ਯਾਦ ਆਇਆ ਕੁਛ ਕੀ ਕਰਦੇ ਹੁੰਦੇ ਸੀ, ਕਿਹੜੀਆਂ ਮਸਤੀਆਂ ਕੀਤੀਆਂ ਗਰਮੀਆਂ ਦੇ ਵਿੱਚ?
ਯਾਦਾਂ ਤਾਂ ਮੇਰੀ ਆਪਣੇ ਚੋਂ ਨਿਕਲ ਹੀ ਨੀ ਸਕਦੀਆਂ, ਜੇ ਤਾਂ ਯਾਦਾਂ ਤਾਜ਼ੀਆਂ ਕਰਨ ਬਹਿ ਜਾਈਏ ਤਾਂ ਸਾਰਾ ਦਿਨ ਬਸ ਉਹ ਯਾਦਾਂ ਦੇ ਨਿਕਲ ਜਾਣਾ। ਹੈਗੀਆਂ ਨੇ, ਮੈਂ ਬੜੇ ਵਧੀਆ ਦਿਨ ਹੁੰਦੇ ਸੀਗੇ ਗਰਮੀਆਂ ਦੇ, ਸਕੂਲ ਦੇ ਦਿਨ ਜਾਂ ਸਾਰੇ ਜਿੰਨੇ ਜ਼ਿੰਦਗੀ ਦੇ ਬੀਤੇ ਨੇ ਗਰਮੀਆਂ ਦੇ, ਉਹ ਜਾਣਾ ਸਕੂਲ ਸਾਈਕਲ ਤੇ ਆਉਣਾ, ਉਹ ਦੋਸਤ ਅੱਧੇ ਰਾਹ ਫਿਰ ਆ ਕੇ ਜਦੋਂ ਬ੍ਰੇਕਾਂ ਮਾਰ ਦਿੰਦੇ ਹੁੰਦੇ ਸੀਗੇ, ਚੱਲ ਤੇਰੀ ਵਾਰੀ ਆ ਗਈ, ਹੁਣ ਤੇਰੀ ਵਾਰੀ ਆ ਗਈ। ਮੈਂ ਮੇਰੀ ਸਟੱਡੀ ਹੋਈ ਹੈ ਜੀ ਪਟਿਆਲੇ ਸਾਰੀ, ਤੇ ਮੇਰਾ ਦੋਸਤ ਸੀਗਾ ਤੇ ਉਹਨੇ ਸਾਡਾ ਮਾਈਲਸਟੋਨ ਰੱਖਿਆ ਹੋਇਆ ਸੀ, ਮਤਲਬ ਸਾਡਾ ਉੱਥੇ ਇੱਕ ਨਦੀ ਲੰਘਦੀ ਹੈ ਜੀ ਉੱਥੇ ਨਾ ਸੱਚ ਨੈਣ ਦੇ ਕੋਲ, ਸਾਡਾ ਉਹ ਹਾਫ ਹੁੰਦਾ ਸੀਗਾ ਬਈ, ਬਸ ਇੱਥੇ ਆ ਕੇ ਇੱਕ ਅੱਧੇ ਅੱਧੀ ਅੱਧਾ ਰਸਤਾ ਲੰਘ ਗਿਆ, ਬਸ ਇੱਥੋਂ ਬਸ ਤੇਰੀ ਵਾਰੀ ਆ। ਕਈ ਵਾਰੀ ਸਾਈਕਲ ਰਿੜਦਾ ਹੁਣ ਉੱਥੋਂ ਨਾ ਥੋੜੀ ਭਲਾਣ ਦੀ ਆ, ਜੇ ਉਹਨੂੰ ਮੈਂ ਕਹਿ ਦੇਣਾ ਨਾ ਕਿ ਰਿੜ ਲੈਣ ਦੇ ਯਾਰ ਥੋੜਾ ਜਿਹਾ ਹੋਰ 200 ਮੀਟਰ ਚੱਲੇ ਨਾ, ਕਹਿੰਦਾ ਨਾ ਇੱਥੇ ਹੀ ਆ, ਬਸ ਇੱਥੇ ਵਾਰੀ ਵਾਰੀ ਆ, ਬੇਚਾ ਮਾਰੂੰਗਾ ਬਸ ਇੱਥੋਂ ਹੀ ਜਾ।
ਸਹੀ ਗੱਲ ਆ, ਇਹੀ ਦੋਸਤ ਹੁੰਦੇ ਆ ਬਿਲਕੁਲ। ਤੇ ਅੱਛਾ ਅਰਸ਼, ਜਿਹੜੀਆਂ ਗਰਮੀਆਂ ਦੇ ਵਿੱਚ ਮੋਟਰਾਂ ਚੱਲਦੀਆਂ ਹੁੰਦੀਆਂ ਸੀ, ਉਹ ਚਲਿਆਂ ਦੇ ਵਿੱਚ ਨਹਾਤਾ?
ਮੈਂ ਤੁਸੀਂ ਮੈਨੂੰ ਨੀ ਲੱਗਦਾ ਕੋਈ ਪੰਜਾਬ ਦੀ ਕੋਈ ਨਹਿਰ ਨਦੀ ਨਾਲਾ ਚਲਾ ਕੋਈ ਛੱਡਿਆ ਹੋਣਾ ਮੈਂ ਕੋਈ ਮੋਟਰ ਨਾਲਾ, ਤੇ ਮੈਂ ਚਲੋ ਇੱਥੇ ਤੁਹਾਨੂੰ ਮੈਂ ਗੱਲ ਸੁਣਾਉਂਦਾ, ਮੈਂ ਚਲਿਆਂ ਨੂੰ ਸੁਣਾਉਣ ਦੀ ਗੱਲ ਦੱਸਾਂ। ਅਸੀਂ ਨਾ ਸਕੂਲੇ ਪੜ੍ਹਦੇ ਹੁੰਦੇ ਸੀਗੇ, ਸਾਡਾ ਉਹੀ 5-6 ਜਾਣਿਆਂ ਦਾ ਗਰੁੱਪ ਸੀਗਾ, ਹੁਣ ਤੱਕ ਸਾਰੇ ਇਕੱਠੇ ਆ ਓਦਾਂ ਹੀ, ਤੇ ਅਸੀਂ ਨਾ ਮੈਂ ਸਪੋਰਟਸ ਸੈਂਟਰ ਦੇ ਵਿੱਚ ਸੀਗਾ, ਤੇ ਸਾਡੀ ਆਦਤ ਹੁੰਦੀ ਸਵੇਰੇ ਨਾ ਗੇਮ ਕਰਨੀ, ਗੇਮ ਕਰਨ ਤੋਂ ਬਾਅਦ ਕੋਚ ਸਾਹਿਬ ਨੇ ਕਹਿ ਕੇ ਸਕੂਲ ਲੰਘ ਜਾਣਾ, ਉਹਨਾਂ ਨੇ ਕਹਿਣਾ ਵੀ ਸਕੂਲ ਪਹੁੰਚ ਜਾਓ, ਤੇ ਕੋਚ ਸਾਹਿਬ ਨੇ ਚਲੇ ਜਾਣਾ, ਤੇ ਆਪਾਂ ਕੀ ਕਰਨਾ, ਆਪਾਂ ਜਾਣਾ ਸਵੇਰੇ ਗੇੜਾ ਕੱਢਣਾ ਸਕੂਲ ਲੱਗਣ ਤੋਂ ਪਹਿਲਾਂ ਹੀ, ਜਿਹੜੇ ਹੋਰ ਨਾਲ 2-4 ਯਾਰ ਹੁੰਦੇ ਸੀ ਮਾਰਨੀ ਬਾਈਕ ਨੂੰ ਕਿੱਕ, ਆਪਾਂ ਨਿਕਲ ਜਾਣਾ। ਤੇ ਮੇਰਾ ਨਾ ਇੱਕ ਸਾਡੇ ਜਿਹੜਾ ਕਲਾਸ ਦਾ ਮੋਨੀਟਰ ਹੁੰਦਾ ਸੀ ਉਹਦਾ ਨਾਂ ਸੀਗਾ ਸੋਮ ਪ੍ਰਕਾਸ਼,
ਤੇ
ਅਸੀਂ ਉਹਨੂੰ ਬਾਣੀਆਂ ਕਹਿੰਦੇ ਹੁੰਦੇ ਸੀਗੇ, ਹਨਾ, ਮਤਲਬ ਕੋਈ ਵੀ ਗੁੱਸਾ ਨਾ ਕਰੇ, ਮਤਲਬ ਵੈਸੇ ਜਿਵੇਂ ਆਪਾਂ ਨਾਂ ਰੱਖ ਦਿੰਦੇ ਹਾਂ ਕਿ ਬਾਣੀਆਂ, ਤੇ ਉਹਨੇ ਕੀ ਕਰਨਾ, ਹਾਂ ਤੇ ਓਹਨੇ ਕੀ ਕਰਨਾ ਜੀ, ਸੋਮ ਪ੍ਰਕਾਸ਼ ਨੇ ਨਾ ਸਾਡੀ ਸ਼ਿਕਾਇਤ ਲਾ ਦੇਣੀ ਬਈ ਅੱਜ ਫਿਰ ਨੀ ਆਏ, ਕਿਉਂਕਿ ਕੋਚ ਸਾਹਿਬ ਨੇ ਆਉਣਾ ਕਲਾਸ ਚ ਆ ਕੇ ਪਹਿਲਾਂ ਸਾਡੇ ਬਾਰੇ ਪੰਜਾਂ ਚਾਰਾਂ ਬਾਰੇ ਪੁੱਛਣਾ ਵੀ ਕਿੱਥੇ ਨੇ, ਉਹਨੇ ਨਾਲ ਹੀ ਕਹਿ ਦੇਣਾ ਜੀ ਅੱਜ ਤਾਂ ਆਏ ਨੀ। ਉਹ ਬੰਦਾ ਬੜਾ ਭੈੜਾ ਹੁੰਦਾ ਸੀਗਾ। ਤੇ ਇੱਕ ਦਿਨ ਨਾ ਰਲ ਕੇ ਮੈਂ ਆਪਣਾ ਦੋਸਤ, ਮੇਰਾ ਦੋਸਤ ਆ ਸ਼ੇਰਾ ਤੇ ਪਟਿਆਲੇ ਵਧੀਆ ਬਿਜ਼ਨਸ ਸੈੱਟ ਆ, ਐਚ ਪੀ ਹੋਟਲ ਚਲਾਉਂਦਾ ਜੀ, ਵਧੀਆ ਤੇਜ਼ ਤਰ ਹੋਟਲ ਆ। ਤੇ ਉਹਨੇ ਉਹ ਮੈਨੂੰ ਕਹਿੰਦਾ ਕਹਿੰਦਾ ਕੀ ਕਰੀਏ ਯਾਰ, ਇਹਦਾ ਬਹੁਤ ਇਹਨੇ ਬੰਦੇ ਨੇ ਬੜਾ ਦੁਖੀ ਕੀਤਾ। ਮੈਂ ਕਿਹਾ ਮੈਂ ਆਪਾਂ ਐਂ ਕਰੀਏ, ਆਪਾਂ ਨਾ ਇਹਨੂੰ ਬਾਣੀਆਂ ਨੂੰ ਫਸਾਈਏ, ਆਪਾਂ ਇਹਨੂੰ ਕਾਣਾ ਕਰੀਏ। ਮੈਨੂੰ ਕਹਿੰਦਾ ਉਹ ਕਿੱਦਾਂ? ਮੈਂ ਕਿਹਾ ਚੱਲ ਠੀਕ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਚੱਲ ਬਾਣੀ ਅੱਜ ਆਪਾਂ ਨਾ ਨਹਿਰ ਦੇ ਨਹਾਉਣ ਚੱਲਦੇ ਆ। ਅਸੀਂ ਨਹਿਰ ਤੇ ਹਰ ਰੋਜ਼ ਨਹਾਉਣ ਜਾਂਦੇ ਸੀਗੇ ਜੀ ਭਾਖੜਾ।
ਠੀਕ ਆ,
ਮੈਂ ਕਿਹਾ ਵੀ ਚੱਲ ਚੱਲੀਏ ਸੀਗਾ। ਉੱਥੇ ਨਾ ਜਦੋਂ ਆਪਾਂ ਪਟਿਆਲੇ ਤੋਂ ਸਮਾਣੇ ਵੱਲ ਨੂੰ ਜਾਂਦੇ ਆ ਜੀ, ਉੱਥੇ ਨਹਿਰ ਤੇ ਬਹੁਤ ਲੋਕੀ ਨਹਾਉਂਦੇ ਸੀ। ਉੱਥੇ ਤਿੰਨ ਨਹਿਰਾਂ ਨੇ, ਇੱਕ ਤਾਂ ਵੱਡੀ ਭਾਖੜਾ, ਇੱਕ ਨਾਲ 15 ਫੁੱਟ ਹੀ ਆ ਜੀ, 15 ਫੁੱਟ ਹੁੰਦੀ ਆ, ਇੱਕ ਨਾਲ ਛੋਟਾ ਖੂਹ ਆ। ਉੱਥੇ ਬਹੁਤ ਨਹਾਉਂਦੇ ਹੁੰਦੇ ਸੀ ਅਸੀਂ। ਚੱਲ ਉੱਥੇ ਕੁਲਚੇ ਬੜੇ ਸਵਾਦ ਮਿਲਦੇ ਆ, ਚੱਲ ਤੈਨੂੰ ਖਵਾਵਾਂਗੇ, ਤੈਨੂੰ ਉੱਥੇ ਆਇਆ ਨਜ਼ਾਰਾ ਹੀ ਬੜਾ ਆਉਂਦਾ। ਚਲੋ ਪਾਣੀਆਂ ਪੰਪ ਚ ਆ ਗਏ, ਪਾਣੀਆਂ ਨੂੰ ਭਾਇਆ ਗੱਬੇ ਮੁੜਦਾ,
ਭਰਮਾ ਲਿਆ ਵਿਚਾਰੇ ਨੂੰ, ਭਰਮਾ ਲਿਆ ਯਾਨੀ ਤੁਸੀਂ?
ਹਾਂ ਪਸਾ ਲਿਆ ਜੀ, ਏਦਾਂ ਕਹਿ ਸਕਦੇ ਹਾਂ, ਭਰਮਾ ਲਿਆ। ਤੇ ਅਸੀਂ ਹੁਣ ਗਿੱਟੇ ਹੋਏ ਸੀ ਨਾ, ਰੋਜ਼ ਦੇ ਨਹਾਉਣ ਵਾਲੇ ਹਨਾ ਹੁਣ। ਤੇ ਉਹ ਵਿਚਾਰਾ ਪਹਿਲੇ ਦਿਨ ਗਿਆ ਸੀਗਾ, ਉਹ ਕਹਿੰਦਾ ਯਾਰ ਕਿੰਨੀ ਕੁ ਡੂੰਘੀ ਆ? ਅਸੀਂ ਕਹਿੰਦਾ ਬਸ ਕੁਛ ਨੀ, ਗਲ ਗਲ ਤੱਕ ਪਾਣੀ ਆਉਂਦਾ। ਅਸੀਂ ਉਪਰੋਂ ਪੁਲ ਤੋਂ ਛਾਲ ਮਾਰਿਆ ਕਰੀਏ, ਮਾਰ ਕੇ ਚੁੱਪੀ ਨਿਕਲ ਜਾ ਕਰੀਏ। ਉਹ ਬਾਣੀਆਂ ਵੀ ਦੇਖ ਕੇ ਸਾਨੂੰ ਕਲੀਅਰ ਹੋ ਗਿਆ, ਅਸੀਂ ਬਾਣੀਆਂ ਨੂੰ ਖਵਾਇਆ 2 ਰੁਪਏ ਦਾ ਕੁਛ। ਬਾਣੀਆਂ ਨੇ ਪਿੱਛੇ ਲਾ ਕੇ ਜਦੋਂ ਮਾਰੀ ਛਾਲ, ਉਹ ਸੀਗੀ 15 ਫੁੱਟ ਜੀ, ਉਹ ਬਾਣੀਆਂ ਥੱਲੇ। ਉਹ ਜਦੋਂ ਥੱਲੇ ਗਿਆ ਤੇ ਉਹ ਜਦੋਂ ਪੈਰ ਹੀ ਮਤਲਬ ਕਿ ਇੱਕ ਵਾਰ ਪੈਰ ਲਾ ਕੇ ਜਦੋਂ ਉੱਪਰ ਜਿਹਨੂੰ ਆਇਆ, ਅਸੀਂ ਬਾਹਰ ਖੜੀਏ ਹੱਸੇ ਸਾਰੇ, ਹੱਸੀ ਜਾਈਏ ਹੱਸ ਦੇ ਵਿੱਚ। ਤੇ ਉਹ ਜਦੋਂ ਉਹਨੇ ਬੁਲਬਲੇ ਜੇ ਕੱਢੇ ਦੁਬਾਰਾ ਥੱਲੇ ਗਿਆ, ਤੇ ਮੈਂ ਮੇਰਾ ਦੋਸਤ ਮੈਨੂੰ ਸ਼ੇਰਾ ਕਹਿੰਦਾ ਕਹਿੰਦਾ ਗਿਆ ਹੋਏ ਬਾਣੀਆਂ, ਕਹਿੰਦਾ ਗੱਲ ਪਊਗਾ। ਮੈਂ ਕਿਹਾ ਮੈਂ ਤਾਂ ਨੀ ਕੱਢਦਾ, ਇਹਨੇ ਬਹੁਤ ਛਿੱਤਰ ਪਾਏ ਆ ਮੇਰੇ। ਉਹਨੇ ਨਾਲ ਹੀ ਮੇਰੇ ਦੋਸਤ ਨੇ ਕਹਿੰਦਾ ਮੈਂ ਕੱਢ ਦਿੰਦਾ, ਉਹਨੇ ਨਾਲ ਮਾਰੀ ਤੇ ਉਹਨੇ ਉਹਨੂੰ ਕੱਢਣ ਗਿਆ। ਤੁਹਾਨੂੰ ਪਤਾ ਡੁੱਬਦੇ ਬੰਦੇ ਨੂੰ ਬਚਾਉਣ ਵਾਲਾ ਕੰਮ ਏਦਾਂ ਹੁੰਦਾ ਕਿ ਵੀ ਬੰਦਾ ਨੇ, ਉਹਨੇ ਕੀ ਕੀਤਾ ਜੀ, ਸੋਮੀ ਨੇ ਉਹਦੀ ਗਰਦਨ ਨੂੰ ਵੀ ਹੱਥ ਪਾ ਲਿਆ, ਹੁਣ ਉਹ ਵਧੀਆ ਤੈਰਨਾ ਜਾਂਦਾ ਜੀ। ਨਾਲ ਮੇਰਾ ਦੋਸਤ ਵੀ ਥੱਲੇ ਜੀ, ਉਹ ਤੋਂ ਬਿਨਾਂ ਪੈਰ ਹੋਇਆ, ਉਹਨੂੰ ਬਥੇਰਾ ਕਵੇ ਮੈਂ ਤੈਨੂੰ ਕੱਢਦਾ ਵੀ ਮੇਰੀ ਗਰਦਨ ਨਾ ਫੜ, ਉਹ ਕਿੱਥੇ ਜੀ ਉਹਨੇ ਛੱਡਿਆ। ਚਲੋ ਫਿਰ ਮੈਂ ਦੇਖਿਆ, ਮੈਂ ਲੈ ਵੀ ਇਹ ਵੀ ਗਿਆ, ਫਿਰ ਅਸੀਂ ਮੈਂ ਵੀ ਛਾਲ ਮਾਰੀ, ਅਸੀਂ ਕੱਢ ਕੇ ਬਾਣੀਆਂ ਬਾਹਰ ਸੁੱਟਿਆ। ਹੁਣ ਪਿੱਛੇ ਜੇ ਮੈਨੂੰ ਇੱਕ ਦਿਨ ਕਾਨਫਰੰਸ ਤੇ ਕਾਲ ਤੇ ਗੱਲ ਹੋਈ, ਹੁਣ ਵੀ ਉਹਨੂੰ ਹੱਥਾਂ ਲੈਣੇ ਕਿਹਾ ਬਾਣੀਆਂ ਤੇਰੀ ਜ਼ਿੰਦਗੀ ਸਾਡੀ ਅਮਾਨਤ ਆ, ਜਿੱਦਣ ਮਰਜ਼ੀ ਲੈ ਲਈਏ ਸੀਗਾ।
ਆਹੋ ਇਹ ਗੱਲ ਤਾਂ ਠੀਕ ਆ,
ਬੜਾ ਹੁਣ ਵੀ ਕਈ ਵਾਰੀ ਯਾਦ ਕਰਦੇ ਆ ਵੀ ਬਸ ਸਾਰਾ ਕੁਛ ਬਦਲ ਗਿਆ ਇੱਥੇ ਆ ਕੇ। ਖੈਰ ਬਸ ਇੱਕ ਚੀਜ਼ ਨੀ ਬਦਲੀ ਤਾਂ ਉਹ ਦੋਸਤ ਨੀ ਬਦਲੇ, ਉਹ ਸਾਰਾ ਕੁਛ, ਸਿਰਫ ਇੱਕ ਉਹ ਚੀਜ਼ਾਂ ਨੀ ਬਦਲੀਆਂ ਹੈਗੀਆਂ, ਨਹੀਂ ਤਾਂ ਸਾਰਾ ਕੁਛ ਬਦਲ ਗਿਆ।
ਬਿਲਕੁਲ ਅਰਸ਼, ਪਰ ਮੈਨੂੰ ਲੱਗਦਾ ਜਿਹੜੇ ਬਦਲ ਹੀ ਜਾਣ ਉਹ ਦੋਸਤ ਨੀ ਹੁੰਦੇ, ਫਿਰ ਦੋਸਤ ਉਹੀ ਹੁੰਦੇ ਆ ਜਿਹੜੇ ਬਦਲਦੇ ਨੇ, ਉਦਾਂ ਦੇ ਉਦਾਂ ਹੀ ਰਹਿੰਦੇ ਆ, ਕਮੀਨੇ ਦੇ ਕਮੀਨੇ, ਹਨਾ?
ਸਹੀ ਗੱਲ ਆ ਜੀ, ਬਿਲਕੁਲ। ਹੁਣ ਅੱਜ ਵੀ ਕਈ ਵਾਰੀ ਏਦਾਂ ਹੀ ਕਰਦੇ ਆ ਜੀ, ਹਨਾ? ਚਲੋ ਵਧੀਆ ਹੁੰਦਾ ਸੀਗਾ, ਚਲੋ ਸਾਰਾ ਕੁਛ ਵਧੀਆ ਸੀਗਾ, ਘਰੋਂ ਫਾਈਨੈਂਸ਼ਲੀ ਸੌਖੇ ਸੀਗੇ, ਹੁਣ ਆਪ ਸਾਰੇ ਸੈਟਲ ਆ, ਸਾਰੇ ਦੋਸਤ ਵਧੀਆ। ਹੁਣ ਉਹ ਪਹਿਲਾਂ ਸਾਈਕਲਾਂ ਤੋਂ ਮੋਟਰਸਾਈਕਲਾਂ ਪਾਏ, ਮੋਟਰਸਾਈਕਲਾਂ ਤੋਂ ਗੱਡੀਆਂ ਜੀ ਪਾਉਂਦੇ ਆ, ਹੁਣ ਸਾਰੇ ਵਧੀਆ ਸੈਟਲਾਂ, 25-30 ਲੱਖ ਦੀਆਂ ਗੱਡੀਆਂ। ਪਰ ਹੁਣ ਵੀ ਕਈ ਵਾਰੀ ਸਾਰੇ ਇਕੱਠੇ ਹੋ ਕੇ ਉਦਾਂ ਹੀ ਚਲੇ ਜਾਂਦੇ ਆ, ਉੱਥੇ ਜਾ ਕੇ ਨਾ ਉੱਥੇ ਰਸਤੇ ਕਈ ਵਾਰੀ ਆਪ ਭੁੱਲ ਜਾਈਦਾ, ਉੱਥੇ ਜਾ ਕੇ ਕੋਈ ਨਾ ਕੋਈ ਆ ਕੇ ਬ੍ਰੇਕ ਮਾਰਦਾ, ਚੱਲ ਵੀ ਗੱਡੀ ਚਲਾ ਤੇਰੀ ਵਾਰੀ ਆ ਗਈ, ਕਿਉਂ ਨਾ ਆਪਣਾ ਬਸ ਆਪਣਾ ਹਾਫ ਹੋ ਗਿਆ।
ਹਾਉ ਸਵੀਟ, ਹਾਂ ਵਾਹ ਵਾਹ, ਬਿਲਕੁਲ ਉਹੀ ਕਿਹਾ ਵੀ ਇਹ ਦੋਸਤ ਨੀ ਬਦਲਦੇ, ਬਿਲਕੁਲ ਜ਼ਿੰਦਗੀ ਬਦਲ ਜਾਂਦੀ ਆ। ਅਸੀਂ ਕਈ ਵਾਰੀ ਲੱਗਦਾ ਕਿ ਅਸੀਂ ਆਪ ਵੀ ਬਦਲ ਗਏ ਆ ਜ਼ਿੰਦਗੀ ਦੇ ਨਾਲ, ਪਰ ਜਦੋਂ ਤੁਸੀਂ ਆਪਣੇ ਉਹਨਾਂ ਦੋਸਤਾਂ ਦੇ ਨਾਲ ਸਾਂਝ ਬਣਾਉਂਦੇ ਆ ਨਾ, ਫੇਰ ਤਾਂ ਤੁਸੀਂ ਵੀ ਦੁਬਾਰਾ ਉਹ ਦੇ ਉਹੀ ਹੋ ਜਾਂਦੇ ਆ। ਤੇ ਤੁਹਾਡੇ ਦੋਸਤਾਂ ਦੀ ਇਹੀ ਖੂਬੀ ਹੁੰਦੀ ਆ ਕਿ ਤੁਹਾਨੂੰ ਦੁਬਾਰਾ ਫੇਰ ਉੱਥੇ ਲੈ ਆਉਂਦੇ ਆ ਜੋ ਤੁਸੀਂ ਐਕਚੁਅਲ ਚ ਹੁੰਦੇ ਆ, ਔਰ ਇੱਕ ਦੂਜੇ ਦੀਆਂ ਜਿਹੜੀਆਂ ਚੰਗੀਆਂ ਮਾੜੀਆਂ ਚੀਜ਼ਾਂ ਦਾ ਵੀ ਜਿਹੜਾ ਅਸੀਂ ਇੱਕ ਦੂਜੇ ਨੂੰ ਦੱਸਦੇ ਰਹਿੰਦੇ ਆ। ਬਿਲਕੁਲ ਅਰਸ਼, ਬਹੁਤ ਵਧੀਆ ਤੁਹਾਡਾ ਕਿੱਸਾ ਸੁਣ ਕੇ ਤਾਂ ਬਹੁਤ ਵਧੀਆ ਆਇਆ, ਮਜ਼ਾ ਆ ਗਿਆ।
ਬਸ ਯਾਦਾਂ ਨੇ ਜ਼ਿੰਦਗੀ ਦੀਆਂ ਨਾ, ਹੁਣ ਵੀ ਬੈਠਦੇ ਆ ਯਾਦ ਕਰ ਲੈਣੇ ਆ। ਤੇ ਮੈਂ ਤਾਂ ਆਪ ਏਦਾਂ ਦਾ, ਸਾਰੇ ਦੋਸਤ ਹੀ ਅਸੀਂ ਏਦਾਂ ਦੇ ਆ ਨਾ, ਕੁਛ ਅਸੀਂ 3-4 ਇੱਥੇ ਆਸਟ੍ਰੇਲੀਆ ਰਹਿੰਦੇ ਆ, 1-2 ਕੈਨੇਡਾ ਰਹਿੰਦੇ ਆ, 4-5 ਸਾਡੇ ਤੋਂ ਇੰਡੀਆ ਨੇ, ਮਤਲਬ ਉਵੇਂ ਹੀ ਆ ਜੀ। ਹੁਣ ਵੀ ਜਿੰਨਾ ਚਿਰ ਅਸੀਂ 6 ਮਹੀਨੇ ਬਾਅਦ ਅਸੀਂ ਸਾਰੇ ਇਕੱਠੇ ਨਾ ਹੋਈਏ, ਪਰ ਸਾਨੂੰ ਅਸੀਂ ਅੰਨੀ ਬਾਨੇ ਆ ਭਾਲਦੇ ਰਹਿੰਦੇ ਆ ਕਿ ਇਕੱਠੇ ਕਿੱਦਾਂ ਹੋਈਏ ਸਾਰੇ, ਕਿਵੇਂ ਰਲ ਕੇ ਬੈਠੀਏ, ਕਿੱਦਾਂ ਉਹ ਸਾਰਾ ਟਾਈਮ ਚੇਤੇ ਕਰੀਏ। ਬਸ ਯਾਦਾਂ ਦੇ ਆਸਰੇ ਜ਼ਿੰਦਗੀ ਲੰਘੀ ਜਾਂਦੀ ਹੈ ਜੀ।
ਲੰਘੀ ਜਾਂਦੇ ਆ। ਤੁਸੀਂ ਇਹ ਗੱਲ ਕਰ ਰਹੇ ਤਾਂ ਮੈਨੂੰ ਆਪਣੀਆਂ ਸਹੇਲੀਆਂ ਆਪਣੀਆਂ ਯਾਦ ਆਈ ਜਾਂਦੇ ਆ, ਤੇ ਸਹੀ ਗੱਲ ਆ ਹਨਾ, ਉਹੀ ਅੱਖਾਂ ਅੱਗੇ ਆ ਗਈਆਂ। ਸੋ ਸਹੀ ਗੱਲ ਹੈ, ਸਾਡੀਆਂ ਯਾਦਾਂ ਸਾਰੀਆਂ ਦੀਆਂ ਕਿਹੜੀਆਂ ਸਾਂਝੀਆਂ ਜਿਹੀਆਂ ਹੁੰਦੀਆਂ ਨੇ ਸਾਰਿਆਂ ਦੀਆਂ।
ਇੱਕ ਹੋਰ ਤਾਂ ਮੈਂ ਕਿੱਸਾ ਦੱਸਦਾ, ਮੇਰਾ ਦੋਸਤ ਦਾ ਸ਼ੇਰ ਆ, ਉਹ ਬਹੁਤ ਸ਼ਰਾਰਤੀ ਹੁੰਦਾ ਸੀ ਹਨਾ, ਮਤਲਬ ਸਾਰਿਆਂ ਨੂੰ ਸ਼ਰਾਰਤੀ ਉਹੀ ਹੁੰਦਾ ਸੀਗਾ। ਉਹ ਕੀ ਕਰਦਾ ਹੁੰਦਾ ਸੀ, ਸਾਰੀਆਂ ਕੁੜੀਆਂ ਦੀਆਂ ਰੋਟੀਆਂ ਕੱਢ ਕੇ ਖਾ ਜਾਂਦਾ ਹੁੰਦਾ ਸੀ। ਇਹਨਾਂ ਨੂੰ ਸਾਰਾ ਪਤਾ ਹੁੰਦਾ ਸੀ ਵੀ ਕਿਹੜੀ ਕਿਹੜੇ ਚਾਰ ਲੈ ਕੇ ਆਉਂਦੀ ਆ ਹਨਾ, ਕਿਹੜੇ ਚਾਰ ਨਾਲ ਰੋਟੀ ਲੈ ਕੇ ਆਉਂਦੀ ਆ, ਕਿਹੜੀ ਦੀ ਕਿਹੜੀ ਫੇਵਰੇਟ ਆ ਹਨਾ, ਉਹ ਸਾਰੀਆਂ ਦੇ ਬੈਗ ਚੈੱਕ ਕਰਦਾ
ਹੁੰਦਾ
ਸੀ। ਠੀਕ ਆ, ਤੇ ਉਹਨੂੰ ਕਈ ਵਾਰੀ ਕਹਿਣਾ ਵੀ ਤੂੰ ਨਾ, ਜੇ ਉਹਨੂੰ ਟੇਸਟੀ ਲੱਗਣੀ ਨਾ, ਉਹਨੇ ਕਈ ਵਾਰੀ ਰੋਟੀਆਂ ਆਉਣੀਆਂ, ਉਹਨੇ ਦੋ ਹੀ ਖਾ ਲੈਣੀਆਂ, ਕਹਿਣਾ ਤੂੰ ਫਸਾ ਦੇਗਾ ਇੱਕ ਕੱਢ ਲਿਆ ਕਰ, ਅੱਧੀ ਕੱਢ ਲਿਆ ਕਰ, ਫਸਾ ਦੇ। ਬੜਾ ਵਧੀਆ ਟਾਈਮ ਸੀਗਾ ਜੀ ਉਹ।
ਕਹਿੰਦੇ ਹੁੰਦੇ ਸੀ ਨਾ ਵੀ ਖਾਣ ਪੀਣ ਦੀ ਚੋਰੀ ਚੋਰੀ ਥੋੜੀ ਹੁੰਦੀ ਆ, ਉਹ ਤਾਂ ਕ੍ਰਿਸ਼ਨ ਜੀ ਵੀ ਖਾ ਲੈਂਦੇ ਹੁੰਦੇ ਸੀ ਮੱਖਣ ਕੱਢ ਕੇ।
ਸਾਰੇ ਉਦੋਂ ਭੈਣ ਭਰਾ ਹੁੰਦੇ ਸੀਗੇ ਜੀ ਹਨਾ, ਚਲੋ ਦੱਸ ਵੀ ਦੇਣਾ ਵੀ ਅੱਜ ਤੇਰੀਆਂ ਗਈ ਵੀ ਨੀ, ਦੱਸ ਵੀ ਦੇਣਾ ਵੀ ਤੇਰੀਆਂ ਰੋਟੀਆਂ ਖਾ ਲਈਆਂ ਹਨਾ, ਇਹ ਚਲੋ ਏਦਾਂ ਚੱਲਦਾ ਸੀ ਨਾ ਸਾਰੇ ਵਧੀਆ।
ਬਿਲਕੁਲ ਬਿਲਕੁਲ।
ਠੀਕ ਆ ਦੀਦੀ, ਮੈਂ ਹੁਣ ਖੜਾ ਸੀਗਾ ਟਰੱਕ ਡਾਊਨ ਤੋਂ ਮੂਵ ਕਰਨਾ, ਬਸ ਆ ਦੋ ਲਾਈਨਾਂ ਕਹਿ ਕੇ ਗੱਲ ਖਤਮ ਕਰਦਾ। ਵੋ ਦਿਨ ਹਵਾ ਹੋਏ ਜਬ ਪਸੀਨਾ ਗੁਲਾਬ ਥਾ, ਅਬ ਤੋ ਇਤਰ ਵੀ ਮਲਤੇ ਹੈ ਤੋ ਖੁਸ਼ਬੂ ਨਹੀਂ ਆਤੀ। ਠੀਕ ਹੈ ਜੀ, ਧੰਨਵਾਦ, ਥੈਂਕ
ਯੂ, ਬਹੁਤ ਬਹੁਤ ਸ਼ੁਕਰੀਆ ਅਰਸ਼ਿਤ। ਸਹੀ ਗੱਲ, ਅਬ ਤੋ ਇਤਰ ਵੀ ਮਲਤੇ ਹੈ ਤੋ ਖੁਸ਼ਬੂ ਨਹੀਂ ਹੋਤੀ, ਬਹੁਤ ਵਧੀਆ, ਖੁਸ਼ ਰਹੋ ਬਸ। ਹਾਂ ਬਿਲਕੁਲ ਜੀ, ਜ਼ਿੰਦਗੀ ਦੀਆਂ ਰਾਹਾਂ ਤੇ ਤਰੱਕੀਆਂ ਕਰਦੇ ਰਹੋ ਤੁਸੀਂ ਸਾਰੇ ਅਰਸ਼ਿਤ, ਇਸੇ ਤਰ੍ਹਾਂ। ਔਰ ਆਪਣੀਆਂ ਯਾਦਾਂ ਨੂੰ ਨਾ ਭੁੱਲੋ, ਭੁੱਲਣਾ ਅਸੀਂ ਚਾਹੀਏ ਵੀ ਤਾਂ ਭੁੱਲ ਨਹੀਂ ਸਕਦੇ, ਕਹਿੰਦੇ ਨਾ ਨਾ ਪਿੰਡ ਪਿੰਡ ਚੋਂ ਨਿਕਲਦਾ, ਚਾਹੇ ਪਿੰਡ ਚੋਂ ਨਿਕਲਿਆ ਮੈਂ। ਸੋ ਗੱਲ ਇਹੀ ਆ ਜੀ, ਅਸੀਂ ਤਾਂ ਕੋਸ਼ਿਸ਼ ਕਰੀਏ ਚਾਹ ਕੇ ਵੀ ਉਹਨਾਂ ਯਾਦਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ। ਸੋ ਜਿਸ ਚੀਜ਼ ਤੋਂ ਛੁਟਕਾਰਾ ਨਹੀਂ ਪਾ ਸਕਦੇ ਨਾ, ਉਹਦੇ ਲਈ ਸਭ ਤੋਂ ਵਧੀਆ ਚੀਜ਼ ਇਹੀ ਹੁੰਦੀ ਆ ਕਿ ਬੈਠ ਕੇ ਉਸ ਚੀਜ਼ ਨੂੰ ਇੰਜੋਏ ਕਰੋ, ਹੈ ਨਾ। ਠੀਕ ਉਸੇ ਤਰ੍ਹਾਂ ਹਸਬੈਂਡ ਵਾਈਫ ਵਾਲੀ ਗੱਲ ਆ ਗਈ ਨਾ, ਦੋਨੇ ਇੱਕ ਦੂਜੇ ਤੋਂ ਛੁਟਕਾਰਾ ਨਹੀਂ ਪਾ ਸਕਦੇ, ਫੇਰ ਵਿਚਾਰੇ ਆਹ ਕਰਦੇ ਵੀ ਚਲੋ ਬੈਠ ਕੇ ਜ਼ਿੰਦਗੀ ਇੰਜੋਏ ਕਰਦੇ ਆ ਇਕੱਠੇ। ਸੋ ਉਦਾਂ ਹੀ ਯਾਦਾਂ, ਇਹਨਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ, ਆਰਾਮ ਨਾਲ ਇਹਨਾਂ ਨੂੰ ਇੰਜੋਏ ਜ਼ਰੂਰ ਕਰ ਸਕਦੇ ਆ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਲਿਖਿਆ, ਕਹਿੰਦੇ ਰਾਤ ਨੂੰ ਕੱਚੀ ਲੱਸੀ ਵੀ ਪੀਂਦੇ ਹੁੰਦੇ ਸੀਗੇ। ਹਾਂ ਭਾਜੀ, ਹੈ ਨਾ, ਕੱਚੀ ਲੱਸੀ ਪੀਂਦੇ ਹੁੰਦੇ ਸੀ। ਮੈਨੂੰ ਯਾਦ ਆ ਜਦੋਂ ਅਸੀਂ ਕਰੇਲੇ ਬਣਦੇ ਹੁੰਦੇ ਸੀ, ਉਹਨਾਂ ਨਾਲ ਕੱਚੀ ਲੱਸੀ ਜ਼ਰੂਰ ਬਣਾਉਂਦੇ ਹੁੰਦੇ ਸੀ ਮੰਮੀ, ਕਿਉਂਕਿ ਕਹਿੰਦੇ ਹੁੰਦੇ ਸੀ ਕਿ ਤਸੀਰ ਗਰਮ ਹੁੰਦੀ ਹੈ ਨਾ ਕਰੇਲਿਆਂ ਦੀ। ਤੇ ਹਾਂ, ਮੈਨੂੰ ਅੱਜ ਵੀ ਦਿਸਦਾ ਪਿਆ ਉਹ ਮੰਜੇ ਉੱਤੇ ਬੈਠ ਕੇ ਜਿਹੜੀ ਰੋਟੀ ਖਾਈ ਦੀ ਸੀ, ਤੇ ਉਹ ਜਿਹੜੀ ਪਿੱਛੇ ਦੌਣ ਹੁੰਦੀ ਸੀ ਉਹਦੇ ਵਿੱਚ ਜੱਗ ਫਸਾ ਦਈਦਾ ਹੁੰਦਾ ਸੀਗਾ ਲੱਸੀ ਵਾਲਾ। ਅੱਛਾ, ਤੇ ਇੱਕ ਪਿਆਜ਼ ਵੀ ਭੰਨ ਕੇ ਖਾਈਦਾ ਹੁੰਦਾ ਸੀ, ਗਰਮੀਆਂ ਚ ਪਿਆਜ਼ ਬਹੁਤ ਖਾਈਦੇ ਹੁੰਦੇ ਸੀ, ਕਿੰਨਾ ਸਲਾਦ ਖਾਈਦਾ ਸੀ ਪਿਆਜ਼ਾਂ ਦਾ, ਉਹ ਸਿਰਕਾ ਪਾ ਲੈਣਾ, ਨਿੰਬੂ ਪਾ ਲੈਣਾ, ਜਾਂ ਫਿਰ ਓਦਾਂ ਨੀ ਤਾਂ ਉਹ ਪਿਆਜ਼ ਨੂੰ ਭੰਨ ਕੇ, ਹੈ ਨਾ, ਉਹ ਵੀ ਨਾਲ ਕੱਚਾ ਗੰਡਾ ਖਾਈਦਾ ਹੁੰਦਾ ਸੀਗਾ। ਤੇ ਇੱਕ ਗੱਲ ਇਹਨਾਂ ਨੇ ਹੋਰ ਪੁੱਛੀ, ਕਹਿੰਦੇ ਇੱਕ ਗੱਲ ਦੱਸ ਕੁੜੀਏ, ਜਿਵੇਂ ਆਸਟ੍ਰੇਲੀਆ ਮੌਸਮ ਦਾ ਫਰਕ ਹੈ, ਉਸੇ ਤਰ੍ਹਾਂ ਫਸਲਾਂ ਦਾ ਫਰਕ ਹੈ? ਹਾਂਜੀ ਭਾਜੀ, ਫਸਲਾਂ ਦਾ ਵੀ ਓਬਵੀਅਸਲੀ ਉਸੇ ਤਰ੍ਹਾਂ ਫਰਕ ਹੈਗਾ ਆ। ਸੋ ਮੌਸਮ ਦੇ ਅਕੋਰਡਿੰਗਲੀ ਹੀ ਫਸਲਾਂ ਜਿਹੜੀਆਂ ਹੁੰਦੀਆਂ, ਅੱਜ ਕੱਲ ਉਹੀ ਹਿਸਾਬ ਪਈ, ਕਣਕ ਜਿਹੜੀ ਹੁੰਦੀ ਹੈ ਇਹਨਾਂ ਦਿਨਾਂ ਚ ਵੱਢੀ ਵੁੱਢੀ ਜਾਂਦੀ ਹੈ। ਸੋ ਕਹਿੰਦੇ ਕਿ ਜਦੋਂ ਬਿਜਲੀ ਚਲੀ ਜਾਂਦੀ ਸੀ ਕੰਧ ਤੇ, ਕੰਧ ਤੋਂ ਉੱਤੋਂ ਗੁਆਂਢੀਆਂ ਦੇ ਘਰ ਜ਼ਰੂਰ ਦੇਖਦੇ ਹੁੰਦੇ ਸੀ ਉਹਨਾਂ ਦੇ ਗਈ ਕਿ ਨਹੀਂ, ਉਹਨਾਂ ਦੇ ਬਿਜਲੀ ਗਈ ਦੇਖ ਕੇ ਸਕੂਨ ਜਿਹਾ ਮਿਲ ਜਾਂਦਾ ਸੀਗਾ। ਸੱਚੀ ਗੱਲ ਆ, ਇਹ ਬਹੁਤ ਵੱਡੀ ਸਕੂਨ ਦੀ ਗੱਲ ਹੁੰਦੀ ਸੀ ਜਦੋਂ ਆਪਣੇ ਲਾਈਟ ਜਾਂਦੀ ਹੁੰਦੀ ਸੀਗੀ ਨਾ। ਤੇ ਲਓ ਜੀ, ਤਾਂ ਨਹੀਂ ਹੁਣੀ ਆ ਗਿਆ, ਤੇ ਇਹਨਾਂ ਨਾਲ ਗੱਲ ਸਾਂਝੀ ਕਰਦੇ ਆ ਵੀ ਇਹ ਤਾਂ ਜਰੂਰ ਦੇਖਦਾ ਹੋਣਾ ਵੀ ਬਿਜਲੀ ਚਲੀ ਗਈ ਆ। ਤੇ ਹੈਲੋ,
ਹੈਲੋ, ਸਤਿ ਸ੍ਰੀ ਅਕਾਲ ਦੀਦੀ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਧਨੀ ਜੀ, ਹਾਲ ਆ? ਹੈਪੀ ਨਿਊ ਈਅਰ।
ਬਸ ਵਧੀਆ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ, ਤੇ ਜਿੰਨੇ ਵੀ ਮੇਰੇ ਵੀਰ ਭਰਾ ਭੈਣਾਂ ਸੁਣਦੇ ਪਏ ਜੀ, ਸਾਰਿਆਂ ਨੂੰ ਹੈਪੀ ਨਿਊ ਈਅਰ ਜੀ, ਤੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ, ਤੇ ਆਸੇ ਭਾਜੀ ਨੇ ਵੀ ਚੜ੍ਹਦੀ ਕਲਾ ਚ ਰੱਖੇ। ਹੁਣ ਇਹਨਾਂ ਨੇ ਫੋਨ ਕੀਤਾ ਸੀ, ਬਹੁਤ ਵਧੀਆ ਲੱਗਿਆ ਜੀ ਤੁਹਾਡਾ ਸੁਣ ਕੇ ਮੈਨੂੰ।
ਸਹੀ ਗੱਲ ਆ। ਸੋ ਬਿਲਕੁਲ, ਅੱਛਾ ਅਸੀਂ ਤਾਂ ਨੀ ਗੱਲ ਕਰਦੇ ਪਏ ਆ ਜਦੋਂ ਬਿਜਲੀ ਚਲੀ ਜਾਂਦੀ ਹੁੰਦੀ ਸੀਗੀ। ਭਾਜੀ ਨੇ, ਜਗਤਾਰ ਭਾਜੀ ਨੇ ਮੈਸੇਜ ਭੇਜਿਆ ਵੀ ਜਦੋਂ ਬਿਜਲੀ ਜਾਂਦੀ ਸੀ ਕੰਧ ਦੇ ਉੱਤੋਂ ਗੁਆਂਢੀਆਂ ਦੇ ਘਰ ਦੇਖਦੇ ਸੀ ਵੀ ਉਹਨਾਂ ਦੇ ਗਈ ਕਿ ਨਹੀਂ। ਸਹੀ ਗੱਲ ਆ, ਸਭ ਤੋਂ ਪਹਿਲਾਂ ਕੰਮ ਜਦੋਂ ਬਿਜਲੀ ਜਾਂਦੀ ਸੀ ਨਾ ਰਾਤ ਨੂੰ ਇਹ ਹੁੰਦਾ ਸੀ, ਦੌੜ ਕੇ ਪੌੜੀਆਂ ਚੜ ਜਾਣੀਆਂ ਤੇ ਦੇਖਣੀਆਂ ਵੀ ਬਾਕੀ ਕਿੱਥੇ ਕਿੱਥੇ ਪਿੰਡ ਚ ਗਈ ਆ, ਹਨਾ। ਤੇ ਜੇ ਸਾਰੇ ਹੀ ਜਾਂਦੀ ਹੁੰਦੀ ਸੀ ਫਿਰ ਕਹਿੰਦਾ ਸੀ ਆ ਜਾਣੀ ਆ ਜਲਦੀ, ਤਾਂ ਜੇ ਆਪਣੇ ਮੁਹੱਲੇ ਦੀ ਗਈ ਹੁੰਦੀ ਸੀਗੀ ਤਾਂ ਫਿਰ ਕਹਿੰਦਾ ਸੀ ਵੀ ਪਤਾ ਨੀ ਹੁਣ ਕੀ ਹੋ ਗਈ, ਫਿਰ ਕਹਿਣਾ ਟਰਾਂਸਫਾਰਮਰ ਦੇਖ ਲਓ ਉਹ ਤਾਂ ਨੀ ਸੜ ਗਿਆ।
ਸਾਡੇ ਨਾ ਜੀ ਇੱਥੇ ਕੀ ਹੁੰਦਾ ਸੀ, ਸਾਡੇ ਪਿੰਡ ਨਾ ਮਤਲਬ ਥ੍ਰੀ ਫੇਸ ਲਾਈਟ ਆਉਂਦੀ ਸੀ ਨਾ, ਤਿੰਨ ਤਾਰਾਂ ਆਉਂਦੀ ਸੀ, ਇੱਕ ਤੇ ਅਰਥ ਹੋ ਗਈ, ਦੋ ਤਾਰਾਂ ਅੱਧੇ ਪਿੰਡ ਦੀ, ਜਿਹੜੀ ਅੱਧਾ ਕੁ ਪਿੰਡ ਨੀ ਖਲੋ, ਸਾਡੇ ਜਿਹੜੇ ਦੋ ਮਹੱਲੇ, ਮਤਲਬ ਅੱਧਾ ਕੁ ਮਹੱਲਾ ਸਾਡਾ ਨਾ ਉੱਪਰੀ ਲਾਈਨ ਤੇ ਸੀ, ਅੱਧਾ ਸੈਂਟਰ ਵਾਲੀ ਲਾਈਨ ਦੇ ਵਿੱਚ ਸੀ। ਤੇ ਜਿੱਦਾਂ ਕਿਸੇ ਵੀਰ ਭਰਾ ਨੇ ਜਿੱਦਾਂ ਕਿਸੇ ਮੌਕੇ ਲੋਕੀ ਦਾ ਚੋਰੀ ਚੋਰੀ ਹੀਟਰ ਵੀ ਚੱਲਦੇ ਹੁੰਦੇ, ਹੀਟਰ ਲਾਉਣੇ ਲੋਕਾਂ ਨੇ, ਹੀਟਰ ਲਾ ਲੈਣਾ ਜਿਹਨਾਂ ਤੇ, ਜਾਂ ਤਿੰਨ ਚਾਰ ਹੀਟਰ ਲਾ ਜਾਣੇ ਇੱਕੋ ਲਾਈਨ ਦੇ ਵਿੱਚ, ਉਹਦਾ ਫਿਊਜ਼ ਉੱਡ ਜਾਂਦਾ ਰਿਹਾ। ਤੁਹਾਨੂੰ ਪਤਾ ਫਿਰ ਉੱਥੇ ਗਰਮੀਆਂ ਦੇ ਵਿੱਚ ਇਹ ਹੁੰਦਾ ਸੀ, ਜਦੋਂ ਅੱਠ ਵਜੇ ਤੱਕ ਰੋਟੀ ਰਾਟੀ ਖਾ ਕੇ ਬੰਦਾ ਵੇਹਲ ਲੱਗਦਾ ਸੀ, ਨੌ ਸਾਢੇ ਨੌ ਦਸ ਕੁ ਵਜੇ ਲੋਕੀ ਸੌਂਦੇ ਸੀ, ਅਸੀਂ ਜੇ ਜਾਣਾ ਉਹਨਾਂ ਨੇ ਸਾਨੂੰ ਕਹਿਣਾ, ਕਿਉਂਕਿ ਟ੍ਰਾਂਸਫਰਾਂ ਤੇ ਅਸੀਂ, ਮੈਂ ਹੀ ਚੜ੍ਹਦਾ ਨਾ ਬੋਲਦਾ, ਜਾਂ ਮੇਰੇ ਨਾਲ ਇੱਕ ਮੁੰਡਾ ਹੋਰ ਹੁੰਦਾ ਝੀੜਾਂ ਦਾ ਨਿੰਦੀ, ਤੇ ਉਹਨੂੰ ਜਾਂ ਮੈਂ ਉਹਨੇ ਮੈਨੂੰ ਵਾਜ ਮਾਲ ਹੋਣਾ ਚੱਕ ਲਈ ਯਾਰ ਆਪਾਂ ਟ੍ਰਾਂਸਫਰ ਤੇ ਨਾ, ਉਹ ਫਿਊਜ਼ ਲਾ ਕੇ ਆਈਏ, ਉਹ ਤਾਰ ਜਿਹੜੀ ਹੁੰਦੀ ਨਾ ਤਾਰ ਟੁੱਟ ਜਾਂਦੀ ਨੀ ਵਿੱਚੋਂ, ਗਰਮ ਹੋ ਕੇ ਜਾਰੀ।
ਅੱਛਾ ਠੀਕ ਆ,
ਫਿਰ ਅਸੀਂ ਟ੍ਰਾਂਸਫਰ ਨਾਲ ਹੱਥਾਂ ਹੱਥਾਂ ਸੁੱਟ ਕੇ ਤੇ ਫਿਰ ਆਪਾਂ ਉਹਦੇ ਉੱਤੇ ਚੜ੍ਹਨਾ, ਉੱਤੇ ਚੜ੍ਹ ਕੇ ਉਹ ਤਾਰ ਨੂੰ ਤਾਰ ਨਾਲ ਜੋੜ ਕੇ ਲਾ ਕੇ ਤੇ ਫਿਰ ਆਪਾਂ ਚੱਕ ਦੇਣਾ ਉਹਨੂੰ ਹੱਥੇ ਨੂੰ ਥਾਂ ਤੇ, ਫਿਰ ਲਾਈਟ ਆ ਜਾਂਦੀ ਰਹੀ।
ਵਾਹ, ਬੜੀਆਂ ਦੁਆਵਾਂ ਖੱਟੀਆਂ ਹੋਣੀਆਂ ਧਨੀ, ਤੂੰ ਉਦੋਂ ਦੇਖ ਲਾ ਤਾਂ ਹੀ ਆਸਟ੍ਰੇਲੀਆ ਬੈਠਾ। ਇਸ ਤੋਂ ਵੱਡੀ ਦੁਆ ਕੀ ਹੋ ਸਕਦੀ ਸੀ, ਜਦੋਂ ਗਰਮੀਆਂ ਚ ਬਿਜਲੀ ਗਈ, ਕੋਈ ਮੋੜ ਲਿਆਉਂਦਾ ਸੀਗਾ ਤੇ ਵਾਹ ਵਾਹ ਵਾਹ। ਇਹ ਹੁਣ ਮੈਨੂੰ ਸਮਝ ਲੱਗ ਗਈ ਵੀ ਇਹ ਤੈਨੂੰ ਵੋਟੀ ਵੀ ਇੰਨੀ ਪਿਆਰੀ ਜਿਹੀ ਇੰਨੀ ਚੰਗੀ ਕਿੱਦਾਂ ਮਿਲ ਗਈ। ਇਹ ਤਾਂ ਤੇਰੀਆਂ ਪਿਛਲੇ ਕਰਮ ਜਿਹੜੇ ਦੁਆਵਾਂ ਦਾ ਅਸਰ ਆ, ਉਹ ਤੇਰੇ ਪਿੰਡ ਦੇ ਲੋਕਾਂ ਦੀਆਂ ਦੁਆਵਾਂ ਅਸੀਸਾਂ ਦਾ ਹੀ।
ਸਾਨੂੰ ਭਾਜੀ ਆ ਕਰਨਾ ਕਿ ਹਾਂ ਵੀ ਇਸ ਬੰਦੇ ਨੇ ਕਿੱਦਾਂ ਕੱਲੇ ਦੇ ਘਰ ਆ ਨਾ, ਪੱਖਾ ਲਾ ਕੇ ਸੁੱਤਾ ਤੇ ਅਸੀਂ ਮੱਛਰ ਮਾਰਨੇ, ਕਦੀ ਕੂੰ ਕੂੰ ਗਾਈ, ਕਦੀ ਕਰਨ ਲੱਗ ਗਏ, ਕਦੀ ਕੁਛ ਕਦੀ ਕੁਛ, ਨਾ ਹੋਣ ਦਿਆ ਮੱਛਰ ਕਿੰਨਾ ਚੜਿਆ ਪਿਆ ਉੱਪਰ। ਤੇ ਅਸੀਂ ਉਹ ਨਾ ਸਾਡੇ ਪਿੰਡ ਵੀ ਇੱਕ ਦੋ ਬਿਜਲੀ ਵਾਲੇ ਹੈਗੇ, ਤੇ ਮੈਂ ਯਾਰ ਇਹ ਤੇ ਗੱਲ ਗਲਤ ਆ ਨਾ ਵੀ ਤੂੰ ਉਹ ਕੱਲਾ ਹੀ, ਮੈਂ ਕਿਹਾ ਵੀ ਪੱਖਾ ਸਾਡਾ ਚੱਲਦਾ ਤੇ ਘਰ ਫੁਰ ਫੁਰ ਕਰਕੇ, ਤੇ ਤੂੰ ਮੈਂ ਤੁਸੀਂ ਘਰ, ਉਹਨੇ ਕੀ
ਪੱਖਾ ਚਲਾ ਇੱਕ ਵਾਰੀ ਕਿੱਦਾਂ ਚੱਲਦਾ ਸੀ ਬਸ ਏਦਾਂ ਹੀ ਚੱਲਦਾ ਹੁੰਦਾ ਸੀ। ਸਹੀ ਗੱਲ ਆ,
ਅਗਲੇ ਦਿਨ ਉਹਨੇ ਲਾਈਟ ਜਾਣ ਕੇ ਕੱਟਤੀ ਉਧਰੋਂ ਪਿੰਡ ਹੋਈ, ਇਧਰਲੇ ਪਾਸੇ ਹੱਥਾਂ ਸੁੱਟਦਾ ਉਹਨੇ ਫਟਾਫਟ ਕੀ ਕੀਤਾ, ਆਪਣੀ ਰੋਜ਼ ਦੀ ਰੁਟੀਨ, ਉਹਨੇ ਆਪਣੀ ਕੁੰਡੀ ਉਧਰੋਂ ਲਾਈ, ਉਧਰੋਂ ਆਪਣਾ ਸਵਿੱਚ ਚੱਕਿਆ, ਤਾਂ ਉਧਰੋਂ ਕੁੰਡੀ ਲਾ ਲਈ ਆਪਣੇ ਮੇਨ ਤਾਰਾਂ ਵਿੱਚ, ਉਧਰੋਂ ਉਧਰ ਲਾ ਲਈ ਆਪਣੀਆਂ।
ਅੱਛਾ, ਫਿਰ ਵਿਚਾਰੇ ਦੀ ਫੁਰ ਫੁਰ ਹੋਈ ਹੋਣੀ ਆ ਉਹਦੀ।
ਮੈਂ ਹੈਗਾ 22,000 ਬੇਟਾ ਫੜ ਫੜਲਾ ਫੜਾਤਾ, ਅਗਲੇ ਹੱਥ ਵਿੱਚ ਬਥੇਰੇ ਤਰਲੇ ਪਾਏ, ਮਾਫ ਕਰ ਦੋ ਮੈਨੂੰ, ਮਾਫ ਕਰ ਦੋ, ਕਹਿੰਦੇ ਮਾਫ ਨੀ ਕਰਨਾ। ਸ਼ਰਮਿੰਦਾ ਹੋਇਆ ਤੁਰਿਆ ਫਿਰ ਪਿੰਡ ਵਿਚ, ਮੈਂ ਕਿਹਾ ਲਾਲਾ ਕੁੰਡੀਆਂ ਹੁਣ ਨਾ, ਕਹਿੰਦਾ ਮੈਂ ਹੁਣ ਨੀ ਕੁੰਡੀ ਲਾਉਣੀ, ਕਹਿੰਦਾ ਮੈਂ
ਵਿਅਸਤ ਵਿਚਾਰੇ ਦਾ ਦੇਖ ਲਾ। ਇਹ ਹੋਣਾ ਸੀਗਾ ਜੀ, ਉਹ ਕੁੰਡੀਆਂ ਨਾਲ ਲਾਉਂਦਾ ਤੇ ਅੱਜ ਉਹ ਇੰਨਾ ਫੇਮਸ ਕਿੱਦਾਂ ਹੁੰਦਾ, ਤੂੰ ਸੋਚ ਅੱਜ ਅਸੀਂ ਉਹਦੀ ਆਸਟ੍ਰੇਲੀਆ ਦੇ ਰੇਡੀਓ ਤੇ, ਹਰਮਨ ਰੇਡੀਓ ਤੇ ਗੱਲ ਕਿੱਦਾਂ ਕਰਦੇ ਹੁੰਦੇ। ਸੋ ਐਵਰੀਥਿੰਗ ਹੈਪਨਸ ਫੋਰ ਅ ਰੀਜ਼ਨ, ਦੇਖ।
ਬਿਲਕੁਲ, ਮੈਂ ਵੀ ਆਂਦੀ ਉਹਨੇ ਕੁੰਡੀ ਲਾਈ ਵੀ ਉਹਦੇ ਪੁੱਤ ਨੇ।
ਸਹੀ ਗੱਲ ਆ। ਅੱਛਾ ਇੱਕ ਗੱਲ ਦੱਸ ਵੀ, ਇੱਥੇ ਤੁਹਾਡੇ ਤਰ੍ਹਾਂ ਮਿਲਦੀਆਂ ਇੱਥੇ ਸਿਡਨੀ ਚ?
ਹਾਂਜੀ ਮਿਲਦੀਆਂ ਜੀ, ਆ ਪੈਰਾਮੀਟਰ ਚਲ ਜਾਓ, ਪੈਰਾਮੀਟਰ ਦੁਕਾਨਾਂ ਤੇ ਹੁੰਦੀਆਂ।
ਚੱਲ ਫੇ ਹੁਣ ਅਗਲੀ ਵਾਰ ਤੂੰ ਤਰ੍ਹਾਂ ਹੀ ਲੈ ਕੇ ਆਈ। ਮੈਂ ਸਸਤੀ ਚੀਜ਼ ਹੀ ਦੱਸਾਂ, ਮਹਿੰਗੀ ਕਹਿਤੀ ਤਾਂ ਤੁਸੀਂ ਹੱਥ ਖੜੇ ਕਰ ਦੇਣੇ ਆ, ਕਿਉਂਕਿ ਕਿਉਂਕਿ ਸਾਡੇ ਨੀ ਮਿਲਦੀਆਂ, ਮੈਂ ਬਹੁਤ ਮਿਸ ਕਰਦੀ ਆ ਤਰ੍ਹਾਂ।
ਕਿੱਲੇ ਹਟਵੇ ਨਾ ਅੱਗੇ ਦਰਿਆ ਆ, ਤੇ ਉਹ ਜਿਹੜੀ ਜਿਹੜੀ ਜ਼ਮੀਨ ਜਾਂਦੀ ਆ ਰੇਤਲੀ ਆ ਉੱਥੇ, ਹਨਾ ਸਾਡੇ ਮੁਸਲਮਾਨ ਆਉਂਦੇ ਹੁੰਦੇ ਸੀ ਸਬਜ਼ੀ ਬੀਜਣ ਵਾਲੇ, ਤੇ ਉਹਨਾਂ ਨੇ ਆਣ ਕੇ ਉੱਥੇ ਸਬਜ਼ੀ ਬੀਜ ਹੁੰਦੇ ਸੀ,
ਠੀਕ ਆ।
ਤੇ ਉਹਨਾਂ ਨੇ ਕੀ ਕਰਨਾ, ਇਧਰੋਂ ਖਾਈਆਂ ਜੇ ਕੱਢ ਕੇ ਨਾ, ਇਧਰੋਂ ਮਤਲਬ ਇੱਦਾਂ ਖਾਈ ਕੱਢ ਕੇ, ਜਿੱਦਾਂ ਖਾਈ ਕੱਢ ਕੇ ਉੱਚੀ ਉੱਚੀ ਕਰਕੇ, ਮਤਲਬ ਇੱਦਾਂ ਕਿੰਨੀਆਂ ਇੱਕ ਬੈਲੀ ਦੇ ਵਿੱਚ 15-20 ਖਾਈਆਂ ਜੇ ਕੱਢ ਕੇ ਨਾ, ਉਹਦੇ ਵਿੱਚ ਸਬਜ਼ੀ ਲਾਉਂਦੇ ਰਹੇ, ਉਹਦੀਆਂ ਤਰਾਂ ਵੀ ਲਾਉਂਦੇ ਰਹੇ, ਦੁਆਣੇ ਖਰਬੂਜੇ ਵਗੈਰਾ।
ਮੈਨੂੰ ਨਾ ਇਹਨਾਂ ਨੇ ਦੱਸਿਆ, ਭਿੰਦਰ ਕਿਸ਼ਨਪੁਰੀਆ ਇਹਨਾਂ ਨੇ ਸਿਡਨੀ ਤੋਂ ਸਾਂਝ ਪਾਈ ਆ, ਸਤਿ ਸ੍ਰੀ ਅਕਾਲ ਬੁਲਾ ਰਹੀ ਹੈ, ਤੇ ਨਵਾਂ ਇਹਨਾਂ ਨਾਲ ਹੀ ਇਹਨਾਂ ਨੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਜੀ। ਤੇ ਇਹਨਾਂ ਨੇ ਦੱਸਿਆ, ਕਹਿੰਦੇ ਇੱਥੇ ਇਹਨਾਂ ਨੂੰ ਅਰਮੇਨੀਅਨ ਕੁਕੰਬਰ ਕਹਿੰਦੇ ਆ। ਬਹੁਤ ਬਹੁਤ ਸ਼ੁਕਰੀਆ ਜੀ, ਮੈਨੂੰ ਕਿਤੇ ਬੀ ਮਿਲੇ ਤਾਂ ਮੈਂ ਜਰੂਰ ਲਗਾਉਂਗੀ, ਜੇ ਕੋਈ ਸਿਡਨੀ ਤੋਂ ਆਉਂਦਾ ਜਾਂਦਾ ਹੋਇਆ ਤਾਂ ਮੇਲੇ ਜਰੂਰ ਭੇਜ ਦਿਓ। ਵੈਸੇ ਸਾਊਥ ਆਸਟ੍ਰੇਲੀਆ ਵਾਲੇ ਬਹੁਤ ਸਟ੍ਰਿਕਟ ਆ, ਬੀ ਨਹੀਂ ਆਉਣ ਦਿੰਦੇ ਹੈਗੇ। ਇੱਥੇ ਇੱਥੇ ਪਤਾ ਕਿਹੜੀਆਂ ਚੀਜ਼ਾਂ ਮਿਸ ਕਰਦੀਆਂ ਨਾ, ਇੱਥੇ ਚੀਕੂ ਚੀਕੂ ਤਾਂ ਪਤਾ ਨੀ, ਚੀਕੂ ਮਿਲਦੇ ਆ ਜਾਂ ਨਹੀਂ ਸਿਡਨੀ ਚ, ਚੀਕੂ ਮਿਲ ਜਾਂਦੇ ਆ?
ਚੀਕੂ
ਸਾਡੇ ਤਾਂ ਫਿਰ ਤਰ੍ਹਾਂ ਵੀ ਨੀ ਮਿਲਦੀਆਂ, ਤੁਹਾਡੇ ਕਿੱਦਾਂ ਮਿਲਦੀਆਂ? ਅਸੀਂ ਬੈਨ ਕਰਾਉਣੇ ਸਿਡਨੀ ਵਾਲਿਆਂ ਦੀਆਂ, ਵੀ ਇਹ ਕੀ ਗੱਲ ਬਣੀ, ਕੋਈ ਸਿਡਨੀ ਅਮਰੀਕਾ ਚ ਮਿਲ ਪੈਂਦਾ ਵੀ ਉੱਥੇ ਤਰ੍ਹਾਂ ਮਿਲ ਜਾਂਦੀਆਂ ਤੇ ਸਾਡੇ ਮਿਲਦੀਆਂ ਨੀ? ਫੇਰ ਜੇ ਤਰ੍ਹਾਂ ਮਿਲ ਜਾਂਦੀਆਂ ਤੇ ਚੀਕੂ ਵੀ ਮਿਲਣੇ ਚਾਹੀਦੇ ਆ ਨਾ? ਫੇਰ ਜੇ ਵੱਡੇ ਸ਼ਹਿਰਾਂ ਵਾਲੇ ਆ ਤੁਸੀਂ ਤੇ ਵੱਡੇ ਸ਼ਹਿਰਾਂ ਵਾਲੇ ਚੀਕੂ ਵੀ ਰੱਖੋ ਨਾ ਭਾਈ ਸਾਹਿਬ, ਚੀਕੂ ਤੁਸੀਂ ਰੱਖੇ ਨੀ, ਆਪਣੇ ਆਪ ਨੂੰ ਵੱਡੇ ਸ਼ਹਿਰਾਂ ਵਾਲੇ ਕਹਿੰਦੇ ਆ।
ਨਹੀਂ ਭੈਣ ਜੀ, ਉਹ ਮੁੱਕ ਗਏ,
ਸਮਾਨ ਪੂਰਾ ਰੱਖੋ। ਲੈ ਵੱਡੇ ਸਿਡਨੀ ਵਾਲੇ ਦੱਸ, ਚੀਕੂ ਵੀ ਨੀ ਹੈਗੇ, ਅਸੀਂ ਤਾਂ ਕਹਿੰਦੇ ਭਾਈ ਅਸੀਂ ਤਾਂ ਐਡੀਲੇਡ ਵਾਲੇ ਆ, ਛੋਟੇ ਸ਼ਹਿਰ ਵਾਲੇ, ਅਸੀਂ ਨੀ ਆਉਂਦੇ ਸਿਡਨੀ। ਹੁਣ ਬੰਦਾ ਸ਼ਹਿਰ ਨੂੰ ਜਾਵੇ ਤਾਂ ਚੀਕੂ ਵੀ ਨਾ ਖਾ ਕੇ ਆਵੇ, ਕੀ ਫਾਇਦਾ ਸਿਡਨੀ ਗਿਆ ਦਾ, ਸ਼ਹਿਰ ਨੂੰ ਗਿਆ ਦਾ ਕੀ ਫਾਇਦਾ ਹੋਇਆ?
ਮੈਂ ਤੁਹਾਨੂੰ ਗੱਲ ਦੱਸਾਂ, ਇੱਕ ਵਾਰੀ ਨਾ ਦੀਦੀ ਸਾਡੇ ਨਾ ਉੱਥੇ ਆਏ, ਆਪਣੇ ਸਿਡਨੀ ਚ ਆਏ ਸੀ ਸੁਖਪ੍ਰੀਤ ਦੀਦੀ, ਜਿਹੜੇ ਬੰਦੇ ਸਾਰੇ ਸੁਣਦੇ ਸੀ, ਮੈਂ ਤੁਹਾਨੂੰ ਗੱਲ ਦੱਸਾਂ ਦੀਦੀ ਜੀ, ਤੇ ਦੀਦੀ ਕਹਿੰਦੀ ਮੈਨੂੰ ਤੁਹਾਡੇ ਸ਼ਹਿਰ ਦੀ ਸਮਝ ਨੀ ਲੱਗਦੀ, ਇਧਰੋਂ ਵੜ ਜਾਂਦੇ ਉਧਰੋਂ ਨਿਕਲਦੇ ਉਧਰੋਂ ਨਿਕਲਦੇ ਉਧਰੋਂ ਵੜਦੇ, ਸਾਡਾ ਤੇ ਕਹਿੰਦੀ ਚਿੱਲੀ ਤੇ ਪਹੁੰਚ ਜਾਈਦਾ, ਸ਼ਹਿਰ ਆ ਹਾਈ ਤੇ ਜਿੱਦੋਂ ਮਰਜ਼ੀ ਜਿੱਦੋਂ ਮਰਜ਼ੀ ਗੁਆ ਜਿੱਦੋਂ ਮਰਜ਼ੀ ਲੱਭ ਜੀਏ ਆ ਰਿਹਾ ਤੁਹਾਡੇ
ਲੈ, ਅਸੀਂ ਤੇ ਜਿੱਧਰ ਨੂੰ ਮਰਜ਼ੀ ਗੱਡਾ ਤੋਰ ਲਈਏ, ਸ਼ੰਭ ਵਰਗਾ ਸਾਡਾ ਐਡੀਲੇਡ ਆ। ਅੱਛਾ, ਇੱਕ ਇੱਕ ਚੀਕੂ ਨੀ ਮਿਲਦੇ, ਇੱਕ ਜਾਮਣਾ ਵੀ ਨੀ ਮਿਲਦੀਆਂ, ਫਰੈਸ਼ ਜਾਮਣਾ ਨੀ ਮਿਲਦੀਆਂ ਇੱਥੇ, ਚੀਕੂ ਨੀ ਮਿਲਦੇ, ਇਹ ਚੀਜ਼ਾਂ ਬਹੁਤ ਮਿਸ ਕਰਦੀਆਂ। ਅੰਬ ਤਾਂ ਚੱਲ ਮਾੜੇ ਮੋਟੇ ਬੁੱਤਾ ਜਿਹਾ ਸਾਰ ਲਈਦਾ ਅਸੀਂ,
ਨਹੀਂ ਇੱਥੇ ਵੀ ਨੀ ਮਿਲਦੇ, ਮੈਨੂੰ ਨੀ ਪਤਾ ਤਰ੍ਹਾਂ ਮਿਲਦੇ ਨੀ ਮਿਲਦੇ, ਮੈਂ ਤਾਂ ਮਜ਼ਾਕ ਕਰਦਾ, ਚੀਕੂ ਤੇ ਜਾਮਣਾ ਮੁਸ਼ਕਲ ਹੀ ਹੈ ਜੀ,
ਮਿਲ ਜਾਂਦੀਆਂ ਨੇ ਇਹ ਮੈਨੂੰ ਭਿੰਦਰ ਹੁਣਾਂ ਨੇ ਦੱਸ ਦਿੱਤਾ ਵੀ ਮਿਲ ਜਾਂਦੀਆਂ ਤਰ੍ਹਾਂ ਤਾਂ। ਬਸ ਤੂੰ ਸਬਜ਼ੀ ਲੈਣ ਗਿਆ ਹੋਵੇ ਕਦੀ ਤਾਂ ਹੀ ਪਤਾ ਆ, ਬੰਦਾ ਕੰਮ ਵੀ ਕਰ ਲੇ ਕੋਈ। ਉਹ ਕੁੜੀ ਨੂੰ ਲਾਈ ਰੱਖਦਾ ਕੰਮ ਕਰਨ ਲਈ, ਆਪ ਵੀ ਲੈ ਆਇਆ ਕਰ ਸਮਾਨ ਸਮੂਨ, ਫੇਰ ਪਤਾ ਲੱਗਦਾ ਫੇਰ ਕੀ ਹੈਗਾ ਤੇ ਕੀ ਨਹੀਂ ਹੈਗਾ।
ਕੋਈ ਨੀ, ਮੈਂ ਚੈੱਕ ਕਰਦਾ ਜਾ ਕੇ ਕੱਲ ਨੂੰ।
ਠੀਕ ਆ, ਮੇਲੇ ਵੀ ਲੈ ਆਈ ਫੇਰ ਜੇ ਮਿਲ ਗਈਆਂ ਤਾਂ। ਤੇ ਅੱਛਾ, ਕੁਲਦੀਪ ਹੋਣਾ ਨੇ ਵੀ, ਸੇਬ ਤਾਂ ਸਾਡੇ ਵੀ ਇੱਥੇ ਨੜਿਨਵੇਂ ਸੈਂਟਰ ਨੂੰ ਮਿਲ ਜਾਂਦੇ, ਮੈਂ ਤੈਨੂੰ ਪਹਿਲਾਂ ਦੱਸਿਆ ਸੀ ਉਹ ਚੀਜ਼ ਭੇਜੀ ਵੀ ਜਿਹੜਾ ਬੰਦਾ ਨਹੀਂ ਮਿਲਦੀ ਹੈਗੀ ਹੁਣ।
ਅੱਛਾ
ਠੀਕ ਆ, ਕੋਈ ਗੱਲ ਨੀ, ਪੁੱਛਦੀ ਆ ਮੈਂ ਸ਼ੁੱਕਰਵਾਰ ਨੂੰ ਬੌਬੀ ਨੂੰ ਵੀ। ਅੱਛਾ ਤੇ ਕੁਲਦੀਪ ਨੇ ਵੀ ਫਤਿਹ ਸਾਂਝੀ ਕੀਤੀ ਹੈ ਗੁਰਫਤਿਹ ਸਾਡੇ ਨਾਲ, ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਨਵੇਂ ਵਰੇ ਦੀਆਂ ਵਧਾਈਆਂ ਬਹੁਤ ਬਹੁਤ ਕੁਲਦੀਪ, ਤੁਹਾਨੂੰ ਵੀ ਨਵਾਂ ਵਰਿਆ ਬਹੁਤ ਸਾਰੀਆਂ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਹਾਡੀ ਜ਼ਿੰਦਗੀ ਚ। ਤੇ ਇਹਨਾਂ ਨੇ ਕਿਹਾ ਕਿ ਮੈਨੂੰ ਯਾਦ ਆਇਆ ਕਿ ਨਵੇਂ ਸਾਲ ਦੇ ਪ੍ਰੋਗਰਾਮ ਵਿੱਚ ਟੀਵੀ ਦੇ ਅੱਗੇ ਬੈਠਣ ਲਈ ਵੀ ਜੁਗਾੜ ਲਾਉਂਦੇ ਹੁੰਦੇ ਸੀਗੇ, ਕਹਿੰਦੇ ਅਰਸ਼ ਵੀਰਾ ਕਿਵੇਂ ਲਗਾਉਂਦਾ ਸੀ, ਅਰਸ਼ ਵੀਰਾ ਤੇ ਚਲਾ ਗਿਆ, ਧਨੀ ਆ, ਧਨੀ ਨੂੰ ਪੁੱਛਦੇ ਆ, ਇਹ ਬਹੁਤ ਜੁਗਾੜ ਲਾਉਂਦਾ ਹੋਣਾ, ਇਹ ਮੈਨੂੰ ਪਤਾ। ਅੱਛਾ ਕੀ ਜੁਗਾੜ ਲਾਉਂਦੇ ਹੁੰਦੇ ਸੀ ਟੀਵੀ ਦੇ ਅੱਗੇ ਬੈਠਣ ਨੂੰ?
ਟੀਵੀ ਦੇ ਅੱਗੇ ਬੈਠਣ ਨੂੰ ਦੀਦੀ ਕੋਈ ਜੁਗਾੜ, ਟੀਵੀ ਤੇ ਸਾਡੇ ਕੋਲ ਹੁੰਦਾ ਸੀ ਦੂਜਾ ਸ਼ਟਰ ਵਾਲਾ ਜਦੋਂ ਆਪਾਂ ਸ਼ੁਰੂ ਸ਼ੁਰੂ ਕੀਤਾ ਸੀ।
ਹਾਂ ਕਿਹੜਾ ਕਿਹੜਾ ਟੀਵੀ ਹੁੰਦਾ ਸੀ ਉਹ ਤੁਹਾਡਾ? ਸਾਡਾ ਤਾਂ ਵੈਸਟਰਨ ਹੁੰਦਾ ਸੀ।
ਹਾਂਜੀ ਆਹੋ ਇਹੋ ਸੀ ਸਾਰਿਆਂ ਕੋਲ, ਇਹੀ ਹੁੰਦੇ ਵੈਸਟਰਨ ਹੁੰਦਾ ਸੀ।
ਇੱਕ ਬੈਲਟੈਕ ਵੀ ਹੁੰਦਾ ਸੀਗਾ, ਵੈਸਟਰਨ ਹੁੰਦਾ ਸੀ, ਕਿਹੜਾ ਹੁੰਦਾ ਸੀ? ਜੂਹੀ ਚਾਵਲਾ ਦੀ ਐਡ ਆਉਂਦੀ ਹੁੰਦੀ ਸੀ ਵੈਸਟਰਨ ਟੀਵੀ ਦੀ, ਮੈਨੂੰ ਯਾਦ ਆ। ਅੱਛਾ ਚਲੋ ਅੱਗੇ ਵੱਧਦੇ ਆ। ਤੇ ਉਸ ਤੋਂ ਬਾਅਦ ਮੇਰੇ ਮਾਤਾ ਸ਼੍ਰੀ ਦਾ ਵੀ ਮੈਸੇਜ ਆਇਆ ਜੀ, ਮੰਮੀ ਨੇ ਮੈਸੇਜ ਕੀਤਾ, ਸੁਰਿੰਦਰ ਕੌਰ ਹੁਣਾਂ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਤੇ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਸਾਰੇ ਸਾਰੇ ਪਰਿਵਾਰ ਨੂੰ ਨਿਊ ਈਅਰ ਦੀਆਂ ਲੱਖ ਲੱਖ ਮੁਬਾਰਕਾਂ ਜੀ। ਕਹਿੰਦੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਖੇੜੇ ਤੇ ਚੜ੍ਹਦੀ ਕਲਾ ਲੈ ਕੇ ਆਵੇ, ਸਦਾ ਖੁਸ਼ ਰਹੋ। ਬਹੁਤ ਬਹੁਤ ਸ਼ੁਕਰੀਆ ਇਹਨਾਂ ਅਸੀਸਾਂ ਲਈ ਮੰਮੀ ਤੁਹਾਡਾ। ਸੋ ਤੇ ਉਸ ਤੋਂ ਬਾਅਦ ਰਾਜ ਹੁਣਾਂ ਨੇ, ਹਾਂ ਰਾਜ ਹੁਣਾਂ ਨੇ ਨਾ USA ਤੋਂ ਭੇਜਿਆ ਸਾਨੂੰ ਗੰਨਾ, ਗੰਨੇ ਦੀਆਂ ਪੋਰੀਆਂ ਕੱਟ ਕੇ ਭੇਜੀਆਂ। ਓ ਸੋ ਨਾਈਸ, ਥੈਂਕ ਯੂ ਭਾਜੀ, ਮਜ਼ਾ ਹੀ ਆ ਗਿਆ। ਆਹ ਤਾਂ ਗੰਨੇ ਚੁੱਪਣ ਦਾ ਜੀ ਕਰਦਾ ਵੀ ਐਂ ਗੰਨਾ ਚੁੱਕ ਲਵਾਂ ਇੱਥੋਂ। ਬਹੁਤ ਸੋਹਣਾ, ਬਹੁਤ ਵਧੀਆ। ਕਹਿੰਦੇ ਆਈ ਸੇਵਡ ਸਮ ਫੋਰ ਯੂ ਸੁਖਪ੍ਰੀਤ। ਕਹਿੰਦੇ ਇਟਸ ਕੋਲਡ ਬਟ ਨਾਈਸ ਸਨੀ ਡੇ ਹੀਅਰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਇਹ ਮਿੱਠੀਆਂ ਮਿੱਠੀਆਂ ਜਿਹੜੀਆਂ ਗਨੇਰੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬਿਲਕੁਲ ਸਾਡੀਆਂ ਯਾਦਾਂ ਵਰਗੀਆਂ ਮਿੱਠੀਆਂ ਹੀ ਆ ਇਹ ਪੋਰੀਆਂ ਵੀ। ਤੇ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਮੁਬਾਰਕਾਂ ਨਵੇਂ ਸਾਲ ਦੀਆਂ ਬਹੁਤ ਬਹੁਤ।
ਮੈਂ ਕਿਹਾ ਸਾਰਿਆਂ ਨੂੰ, ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਕੁੜੀ ਇਹ ਗੱਲ ਹਰਸ਼ ਨੇ ਕੀਤੀ ਸੀ ਨਾ ਰੋਟੀ ਚੋਰੀ ਕਰਨ ਦੀ, ਮੈਂ ਵੀ ਤੁਹਾਨੂੰ ਆਪਣੇ ਇੱਕ ਯੂਨੀਵਰਸਿਟੀ ਦੀ ਕਾਲਜ ਦੀ ਗੱਲ ਸੁਣਾਉਣਾ। ਅਸੀਂ ਹੋਸਟਲ ਚ ਰਹਿੰਦੇ ਹੁੰਦੇ ਸੀ, ਤੇ ਹੋਸਟਲ ਚ ਰਹਿੰਦੇ ਹੁੰਦੇ ਸੀ ਤੇ ਸਾਡੇ ਨਾਲ ਜਿਹੜੇ ਡੇ ਸਕਾਲਰਸ ਪੜ੍ਹਦੇ ਹੁੰਦੇ ਸੀ ਉਹ ਆਪਣੇ ਘਰੋਂ ਖਾਣਾ ਲੈ ਕੇ ਆਉਂਦੇ ਹੁੰਦੇ ਸੀ ਨਾਲ। ਤੇ ਮੈਨੂੰ ਯਾਦ ਹੈ ਸਾਡੀ ਇੱਕ ਫਰੈਂਡ ਸੀ ਸਵੀਟੀ ਸੇਠੀ, ਉਹ ਬਹੁਤ ਵਧੀਆ ਵਧੀਆ ਨਾ ਖਾਣੇ ਬਣਾ ਕੇ ਲਿਆਇਆ ਕਰੇ ਘਰੋਂ, ਤੇ ਉਹਨਾਂ ਨੇ ਕੰਟੀਨ ਚ ਬੈਠ ਕੇ ਖਾਣੇ ਨਾ, ਤੇ ਸਾਨੂੰ ਬੜਾ ਗੁੱਸਾ ਚੜਨਾ ਯਾਰ, ਸਹੀ ਹੋਸਟਲੀਆਂ ਰੋਟੀਆਂ ਖਾਣੇ ਆ ਝਾੜ ਝਾੜ ਕੇ, ਤੇ ਉਹ ਹੋਸਟਲ ਚ ਰੋਟੀ ਜਿਹੜੀ ਬਣਦੀ ਹੁੰਦੀ ਆ ਪਰੇਥਣ ਜ਼ਿਆਦਾ ਲਾਉਂਦੇ ਹੁੰਦੇ ਆ ਤੇ ਉਹ ਫਿਰ ਝਾੜ ਕੇ ਖਾਣੀ ਪੈਂਦੀ ਆ
ਯਾਰ, ਝਾੜ ਕੇ ਖਾਣੀ ਪੈਂਦੀ, ਬਿਲਕੁਲ ਸਹੀ ਕਿਹਾ ਤੁਸੀਂ।
ਤੇ ਅਸੀਂ ਸਕੀਮ ਲਾ ਲਈ ਫਿਰ ਪਤੋਟੇ ਵਾਲੀ ਵੀ, ਜਿਵੇਂ ਅਰਸ਼ ਕਹਿੰਦਾ ਸੀ ਰੋਟੀਆਂ ਕੱਢ ਕੇ ਖਾ ਲੈਂਦੇ ਆ, ਕੋਈ ਉਹ ਸਵੀਟੀ ਸੇਠੀ ਖਾਣਾ ਲੈ ਕੇ ਵੱਡਾ ਸਾਰਾ ਟੇਕਰ, ਉਹਨਾਂ ਨੇ ਪ੍ਰੋਗਰਾਮ ਬਣਾਇਆ ਹੋਣਾ ਆਪਦਾ ਤਿੰਨ ਚਾਰ ਪਿੰਡਾਂ ਨੇ ਇਕੱਠੇ ਹੋ ਕੇ, ਤੇ ਅਸੀਂ ਚੱਕਿਆ ਟਿਫਨ ਚੁੱਪ ਕਰਕੇ ਜਾ ਕੇ ਪਿਛਲੇ ਪਾਸੇ ਸਾਡੇ ਚਾਹ ਵਾਲਾ ਭੋਲਾ ਹੁੰਦਾ ਸੀ, ਇੱਕ ਚਾਹ ਵਾਲੇ ਕੋਲ ਬੈਠ ਕੇ ਖਾ ਕੇ ਟਿਫਨ ਖਾਲੀ ਕਰਕੇ ਤੇ ਵਿੱਚ ਵਿੱਚ ਬੱਟੇ ਪਾ ਕੇ ਤੇ ਉਵੇਂ ਜਾ ਕੇ ਟਿਫਨ ਰੱਖਤਾ। ਉਹ ਬੜੇ ਮਾਣ ਸਤਿਕਾਰ ਦੇ ਨਾ ਲੰਚ ਟਾਈਮ ਦੇ ਉੱਤੇ ਲੈ ਕੇ ਤੇ ਬਾਈ ਕੰਟੀਨ ਚ ਜਾ ਕੇ ਬੈਠੇ, ਤਿੰਨ ਚਾਰ ਜਾਣੇ ਹੋਰ ਉੱਥੋਂ ਦੇ ਜਿਹੜੇ ਲੋਕਲ ਡੇ ਸਕਾਲਰ ਸੀਗੇ, ਜੈਂਕੀ ਕਹਿੰਦੇ ਹੁੰਦੇ ਸੀ ਉਹਨਾਂ ਨੂੰ, ਅਸੀਂ ਤਾਂ ਪਿੰਡੂ ਜੱਟ ਸੀਗੇ, ਤੇ ਤਿੰਨ ਚਾਰ ਜੈਂਕੀ ਇਕੱਠੇ ਹੋਏ, ਤਿੰਨ ਚਾਰ ਜੈਂਕੀ ਇਕੱਠੇ ਹੋਏ ਤੇ ਜਾ ਕੇ ਟੇਬਲ ਤੇ ਰੱਖ ਕੇ, ਤੇ ਜਦੋਂ ਉਹਨਾਂ ਨੇ ਟਿਫਨ ਖੋਲਿਆ ਫਿਰ ਉਹਨੇ ਮੂੰਹ ਦੀ ਹਾਲਤ ਵੇਖਣ ਵਾਲੀ ਬਸ, ਅਸੀਂ 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 ਸਾਰੇ ਜਾਣੇ ਸ਼ੀਸ਼ੇ ਵੱਲੇ ਖੜ ਕੇ ਉਹਨਾਂ ਦੀ ਹਾਲਤ ਵੇਖ ਵੇਖ ਕੇ ਹੱਸੀ ਜਾਈਏ, ਪਤਾ ਤੁਹਾਨੂੰ ਲੱਗ ਗਿਆ ਮੁੜਕੇ ਆ ਕੇ ਕਹਿ ਦਿੱਤਾ ਸਾਨੂੰ ਇਹ ਚੰਗਾ ਨੀ ਕੀਤਾ, ਥੋੜਾ ਖਾ ਲੈਂਦੇ ਥੋੜਾ ਜਿਹਾ ਛੱਡ ਦਿੰਦੇ ਵਿੱਚ। ਇਸ ਬੰਦੇ ਇਲਾਵਾ
ਕੀ ਖਾਦਾ ਸੀ ਭਾਜੀ, ਹੁਣ ਦੱਸੋ ਵੀ ਖਾਦਾ ਕੀ ਸੀ ਉਦੋਂ?
ਕੜੀ ਪਕੌੜਾ ਤੇ ਚਾਲ।
ਵਾਹ ਜੀ ਵਾਹ, ਵਧੀਆ ਹੱਥ ਮਾਰ ਗਏ ਤੁਸੀਂ ਤਾਂ। ਹੈ
ਨਹੀਂ ਫਿਰ ਤਾਂ ਮੁੜ ਕੇ ਸਾਨੂੰ ਵੀ ਸੱਟਣ ਲੱਗ ਗਏ ਜੀ, ਫਿਰ ਉਹ ਕਹਿਣ ਲੱਗ ਪਏ ਕਹਿੰਦੇ ਨਹੀਂ ਨਹੀਂ ਤੁਸੀਂ ਏਦਾਂ ਕਰੋ ਤੁਸੀਂ ਵੀ ਆ ਜਾ ਕਰੋ ਸਾਡੇ ਨਾਲ ਬੈਠਿਆ ਕਰੋ, ਮੈਂ ਕਿਹਾ ਵੀ ਚਲੋ ਠੀਕ ਹੈ ਜੇ ਸਾਨੂੰ ਚੰਡੀਗੜ੍ਹ ਤੁਸੀਂ ਸਾਨੂੰ ਰਲਾਉਣੇ ਆ ਪਿੰਡ ਵਾਲੋ ਆਪਦੇ ਨਾਲ ਤਾਂ ਬੜੀ ਵਧੀਆ ਗੱਲ ਹੈ। ਨਹੀਂ ਫਿਰ ਤਾਂ ਚਲੋ ਉਸ ਤੋਂ ਬਾਅਦ ਬਹੁਤ ਵਧੀਆ ਦੋਸਤ ਬਣ ਗਏ ਅਸੀਂ, ਮੁੜ ਕੇ ਤਿੰਨ ਚਾਰ ਸਾਲ ਇਕੱਠੇ ਰਹੇ ਹਾਂ, ਫਿਰ ਉੱਥੋਂ ਚਲੋ ਉਹਨਾਂ ਦੇ ਘਰ ਵੀ ਆਉਣਾ ਜਾਣਾ ਹੋ ਗਿਆ ਸੀ, ਮੰਮੀ ਡੈਡੀ ਬਹੁਤ ਵਧੀਆ ਸੀ, ਬਹੁਤ ਵਧੀਆ ਸੀ, ਬੜੀ ਰਿਸਪੈਕਟ ਕਰਦੇ ਸੀਗੇ,
ਹਾਂਜੀ
ਕਦੇ ਕਦੇ ਉਹਨਾਂ ਨੇ ਘਰ ਵੀ ਸੱਦ ਲੈਣਾ, ਤੇ ਪਰ ਸਵੀਟੀ ਉਹ ਕੁੜੀ ਨੇ ਨਾ ਮੇਰੇ ਖਿਆਲ ਚ ਫਾਈਨਲ ਈਅਰ ਤੱਕ ਇਹ ਗੱਲ ਨਹੀਂ ਛੱਡੀ, ਕਹਿੰਦੀ ਮੰਮੀ ਜਦੋਂ ਇਹ ਆਉਣ ਇਹਨਾਂ ਨੂੰ ਕੜੀ ਪਕੌੜੇ ਖਾਣਾ ਹੋਰ ਕੁਛ ਨੀ
ਖਾਣਾ। ਸਹੀ ਗੱਲ ਆ, ਚੰਡੀਗੜ੍ਹ ਭਾਜੀ ਪੰਜਾਬ ਯੂਨੀਵਰਸਿਟੀ ਚ, ਪੰਜਾਬ ਯੂਨੀਵਰਸਿਟੀ ਚ ਰਹੇ ਤੁਸੀਂ?
ਹਾਂਜੀ ਹੈਲੋ,
ਕਿਹੜੀ ਯੂਨੀਵਰਸਿਟੀ ਦੀ ਗੱਲ ਹੈ ਇਹ?
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।
ਅੱਛਾ, ਕਿਹੜੇ ਕਿਹੜੇ ਈਅਰ ਚ ਕੀਤੀ ਹੋਈ ਤੁਸੀਂ ਉੱਥੇ, ਕਦੋਂ ਰਹੇ, ਕਿਹੜੇ ਸੈਸ਼ਨ?
83-84 ਦੀਆਂ ਗੱਲਾਂ ਜੀ।
ਠੀਕ ਹੈ ਠੀਕ ਹੈ ਠੀਕ ਹੈ, ਹਾਂਜੀ ਠੀਕ ਹੈ।
ਪਾਣੀ ਮਿਲਦੇ ਜੀ ਅਸੀਂ ਤਾਂ
ਸਟੂਡੈਂਟ ਸੈਂਟਰ, ਸਟੂਡੈਂਟ ਸੈਂਟਰ ਚ
ਬਹੁਤ ਸਾਡਾ ਮੇਨ ਹੁੰਦਾ ਅਕਸਰ
ਮੇਨ
ਸਟੂਡੈਂਟ ਸੈਂਟਰ ਤੇ ਦਾ ਅਸਲ ਪੰਜਾਬੀ ਸਾਡਾ ਪੰਜਾਬ ਮਾਹੌਲ ਬੜਾ ਵਧੀਆ ਮਾਹੌਲ ਹੁੰਦਾ ਸੀ, ਉਦੋਂ ਕੋਈ ਫਰਕ ਨੀ ਸਮਝਿਆ ਜਾਂਦਾ ਸੀ, ਤੇ ਹੁਣ ਤਾਂ ਮਾਹੌਲ ਹੀ ਬੜੇ ਬਦਲ ਗਏ ਨੇ, ਚੇਂਜ ਹੋ ਗਏ। ਅਸੀਂ ਕਈ ਵਾਰ ਰਾਤ ਨੂੰ ਸਰੋਜਨੀ ਹਾਲ ਸਾਡੀਆਂ ਲੜਕੀਆਂ ਸਰੋਜਨੀ ਹਾਲ ਚ ਸਾਡੀਆਂ ਲੜਕੀਆਂ ਰਹਿੰਦੀਆਂ ਹੁੰਦੀਆਂ ਸਾਡੇ ਨਾਲ ਕਲਾਸਮੇਟਸ, ਅਸੀਂ ਉਹਨਾਂ ਕੋਲ ਜਾਣਾ ਚਾਹ ਆਪਣੇ ਉੱਥੇ ਬੈਠੇ ਰਹਿਣਾ, ਗੱਲਾਂ ਬਾਤਾਂ ਮਾਰਨੀਆਂ, ਕਦੇ ਕੋਈ ਬੈਠੇ ਰਹਿਣਾ ਮਹਿਸੂਸ ਹੋਇਆ ਸੀ?
ਨਹੀਂ ਮਹਿਸੂਸ ਹੁੰਦਾ, ਮੈਂ ਵੀ ਸਰੋਜਨੀ ਹਾਲ ਚ ਰਹਿੰਦੀ ਹੁੰਦੀ ਸੀ ਭਾਜੀ, ਪਰ ਮੇਰੀਆਂ ਥੋੜੀਆਂ ਬਾਅਦ ਦੀਆਂ ਗੱਲਾਂ। ਸੋ ਬਿਲਕੁਲ ਬੜਾ ਖੁੱਲਾ ਡੁੱਲਾ ਜਿਹਾ ਮਾਹੌਲ ਹੁੰਦਾ ਸੀ ਯੂਨੀਵਰਸਿਟੀ ਦਾ, ਬਹੁਤ ਹੀ ਵਧੀਆ।
ਨਹੀਂ ਅੱਜ ਵੀ ਸਾਡੇ ਸੀਨੀਅਰਸ ਨੇ, ਪਰਮਜੀਤ ਪੰਮੀ ਹੈ ਕੁੜੀ, ਪੰਮੀ ਸਿੱਧੂ ਉੱਥੋਂ ਚੰਡੀਗੜ੍ਹ ਤੋਂ, ਅੱਜ ਵੀ ਸਟਿਲ ਕੀਪ ਇਨ ਟੱਚ ਹੈ। ਉਹ ਮੈਨੂੰ ਕਹਿੰਦੀ ਹੁੰਦੀ ਆ, ਕਹਿੰਦੀ ਜਕਾਰ ਵੀ ਮੈਨੂੰ ਤੇਰਾ ਚੇਤਾ ਨੀ ਹੈਗਾ, ਪਰ ਤੂੰ ਬੜਾ ਯਾਦ ਰੱਖਿਆ ਸਾਰੀਆਂ ਗੱਲਾਂ ਨੂੰ, ਮੈਂ ਉਹਨੂੰ ਬਹੁਤ ਸਾਰੀਆਂ ਗੱਲਾਂ ਚੇਤੇ ਕਰਵਾਈਆਂ। ਮੈਂ ਕਿਹਾ ਇੱਥੇ ਆਇਆ ਹੋਇਆ ਸੀ ਇੱਥੇ, ਕਿਉਂਕਿ ਸੋਸ਼ਲ ਐਕਟੀਵਿਟੀ ਜਾਂ ਭੰਗੜਾ ਭੂੰਗੜਾ ਪਾਉਂਦੇ ਹੈਗੇ ਉਹ, ਤੇ ਉਹ ਵੀ ਕਾਫੀ ਕਲਚਰ ਰਹੀ ਹੈ, ਇਸ ਕਰਕੇ ਕਾਫੀ ਕਾਫੀ ਮੇਲ ਮਿਲਾਪ ਸੀਗਾ। ਤੇ ਉਹ ਅਜੇ ਵੀ ਮਤਲਬ ਕੀ ਬਣ ਡਰਦਾ, ਕੁੜੀ ਮੈਨੂੰ ਕਹਿੰਦੀ ਹੁੰਦੀ ਆ, ਕਹਿੰਦੀ ਜਗਤਾਰ ਹੁਣ ਆਇਆ ਨਾ ਚੰਡੀਗੜ੍ਹ, ਮੈਨੂੰ ਮਿਲ ਕੇ ਜਾਈ, ਕਮ ਸੇ ਕਮ ਉਦੋਂ ਤਾਂ ਨਹੀਂ ਇੰਨੇ ਨੇੜੇ, ਉਹ ਹੁਣ ਤਾਂ ਦੇਖੀ ਇੱਕ ਦੂਜੇ ਨੂੰ ਕਿਸ ਤਰ੍ਹਾਂ ਦੇ ਲੱਗਦੇ ਆ। ਫੇਸਬੁਕ ਤੇ ਜਾਂ ਮਤਲਬ ਗੱਲਾਂ ਬਾਤਾਂ ਕਰਦੇ ਰਹਿੰਦੇ ਆ, ਬੜਾ ਵਧੀਆ ਲੱਗਦਾ ਯਾਦ ਕਰਕੇ। ਚਲੋ ਠੀਕ ਹੈ,
ਬੜੀਆਂ ਪਿਆਰੀਆਂ ਯਾਦਾਂ ਜਿਹੜੀਆਂ ਹੋਈਆਂ, ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਬਹੁਤ ਸ਼ੁਕਰੀਆ ਯਾਦਾਂ ਦੀ ਸਾਂਝ ਤੇ ਲਈ ਜੀ। ਓਕੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਬੇੜੀ ਦਾ ਪੂਰ ਤੇ ਤ੍ਰਿੰਜਣ ਦੀਆਂ ਕੁੜੀਆਂ ਕਦੇ ਨਾ ਮਹਿਣਾ ਰਲ ਕੇ, ਸੋ ਗੱਲ ਸਹੀ ਆ ਜੀ, ਜਿਹੜਾ ਵਕਤ ਲੰਘ ਜਾਂਦਾ ਦੁਬਾਰਾ ਨਹੀਂ ਆਉਂਦਾ, ਉਸ ਵਕਤ ਨੂੰ ਜਿਹੜਾ ਅੱਜ ਵਕਤ ਅਸੀਂ ਹੰਢਾ ਰਹੇ ਹਾਂ, ਵਕਤ ਇਹ ਵੀ ਦੁਬਾਰਾ ਨਹੀਂ ਆਉਣਾ, ਸੋ ਅੱਜ ਦੇ ਇਸ ਵਕਤ ਨੂੰ ਵੀ ਰੱਜ ਕੇ ਹੰਢਾ ਲਈਏ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਵੀ ਪਿਆਰੀ ਜਿਹੀ ਯਾਦ ਬਣ ਕੇ ਸਾਡੇ ਲਈ ਰਹਿ ਸਕੇ, ਜਿਹਨੂੰ ਅਸੀਂ ਯਾਦ ਕਰ ਸਕੀਏ। ਤੇ ਸਾਡੇ ਨਾਲ ਪਿੰਦਰ ਹੋਣਾ ਨੇ, ਭਾਜੀ ਧਨੀ ਦੀ ਕਾਲ ਕੱਟ ਗਈ। ਓਕੇ, ਸੋ ਪਿੰਦਰ ਹੁਣਾਂ ਨੇ ਕਹਿੰਦੇ ਕਿ ਸਾਡੇ ਤੇ ਕਹਿੰਦੇ ਸਾਰਾ ਕੁਝ ਹੀ ਮਿਲ ਜਾਂਦਾ ਜੀ, ਚੀਕੂ ਨੂੰ ਸਪੋਡੀਲਾ ਪਲਾਂਟ ਕਹਿੰਦੇ ਨੇ। ਓਕੇ ਜੀ, ਜਾਮਨ ਤਾਂ ਨੈਕਸਟ ਵੀਕ ਤੱਕ ਰੈਡੀ ਹੋ ਜਾਣਗੇ। ਹਾਂ ਠੀਕ ਆ ਠੀਕ ਆ, ਇਹਦਾ ਮਤਲਬ ਸਿਡਨੀ ਚ ਮਿਲ ਜਾਂਦਾ ਜੀ ਸਾਰਾ ਕੁਛ, ਅਸੀਂ ਕਹਿ ਸਕਦੇ ਆ ਭਾਈ ਸਿਡਨੀ ਵੱਡਾ ਸ਼ਹਿਰ ਆ, ਹੁਣ ਸ਼ਹਿਰ ਨੂੰ ਕਿਤੇ ਗੇੜਾ ਲੱਗਿਆ ਤੇ ਅਸੀਂ ਪਿੰਦਰ ਤੁਹਾਡੇ ਤੋਂ ਜ਼ਰੂਰ ਲੈ ਕੇ ਆਉਣੇ ਆ ਮੈਂ ਸਾਰੇ ਬੀਜ ਜਿਹੜੇ ਹੈਗੇ ਆ ਨਾ, ਚੀਕੂ ਦਾ ਪਲਾਂਟ ਵੀ ਤੇ ਜਾਮਣਾ ਦਾ ਵੀ। ਵਾਹ ਜੀ ਵਾਹ, ਵਧੀਆ, ਤੁਸੀਂ ਸਾਨੂੰ ਫੋਟੋਆਂ ਜ਼ਰੂਰ ਭੇਜਿਓ ਜਦੋਂ ਵੀ ਜਾਮਣਾ ਰੈਡੀ ਹੋਣਗੀਆਂ। ਤੇ ਲਓ ਜੀ, ਗੱਲ ਸ਼ੁਰੂ ਕੀਤੀ ਸੀ ਗਰਮੀਆਂ ਦੀ ਰੁੱਤ ਦੀ ਤੇ ਯਾਦਾਂ ਦੇ ਵਿੱਚ ਦੀ, ਅਸੀਂ ਹੋਰ ਵੀ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਯਾਦ ਆ ਗਈਆਂ ਸਾਨੂੰ, ਸਮਾਂ ਹਮੇਸ਼ਾ ਘੱਟ ਪੈ ਜਾਂਦਾ ਸਾਡੀਆਂ ਯਾਦਾਂ ਜਦੋਂ ਅਸੀਂ ਫਰੋਲਣੀਆਂ ਸ਼ੁਰੂ ਕਰੀਦੀਆਂ, ਤੇ ਹਮੇਸ਼ਾ ਏਦਾਂ ਹੀ ਲੱਗਦਾ ਵੀ ਹਜੇ ਤਾਂ ਕੱਲ ਸ਼ੁਰੂ ਹੋਈ ਸੀਗੀ ਹਨਾ, ਤੇ ਲਹਿਰਾਂ ਖਤਮ ਵੀ ਹੋਣ ਦੀ ਤੇ ਆ ਗਈਆਂ। ਸੋ ਮੈਨੂੰ ਲੱਗਦਾ ਸਾਨੂੰ ਸਮਾਂ ਵਧਾਉਣਾ ਪੈਣਾ ਹੈ ਲਹਿਰਾਂ ਦਾ ਹਨਾ, ਤਾਂ ਕਿ ਰੱਜ ਕੇ ਗੱਲ ਤਾਂ ਕਰ ਸਕੀਏ। ਸੋ ਗੱਲ ਸ਼ੁਰੂ ਹੁੰਦੀ ਹੈ ਤੇ ਨਾਲ ਦੀ ਨਾਲ ਖਤਮ ਹੋ ਜਾਂਦੀ ਹੈ, ਪਰ ਕੋਈ ਗੱਲ ਨੀ ਜੀ, ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿਣਾ ਸਾਡੀਆਂ ਯਾਦਾਂ ਦਾ, ਕਿਉਂਕਿ ਬੁੱਧਵਾਰ ਦੀਆਂ ਲਹਿਰਾਂ ਹੁੰਦੀਆਂ ਸਾਡੀਆਂ ਯਾਦਾਂ ਦੇ ਨਾਮ, ਤੁਹਾਡੇ ਤੇ ਸੁਖਪ੍ਰੀਤ ਦੇ ਨਾਮ, ਸੋ ਅਸੀਂ ਇਸੇ ਤਰ੍ਹਾਂ ਇਹਨਾਂ ਦੀ ਸਾਂਝ ਬਣਾਈ ਰੱਖਣੀ ਹੈ। ਸੋ ਇੱਕ ਵਾਰ ਫੇਰ ਤੋਂ ਸ਼ੁਕਰੀਆ ਸਰਬਜੀਤ ਭਾਜੀ ਦਾ, ਸਰਬਜੀਤ ਭਾਜੀ ਦੀ ਅੱਜ ਸਿਹਤ ਵੀ ਕੁਝ ਠੀਕ ਨੀ ਹੈਗੀ, ਪਰ ਫੇਰ ਵੀ ਉਹਨਾਂ ਨੇ ਜਿਹੜਾ ਇਹ ਪ੍ਰੋਗਰਾਮ ਅੱਜ ਕੀਤਾ ਉਹਨਾਂ ਦੇ ਨਾਲ, ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ ਵੀ, ਔਰ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਜੋ ਪ੍ਰੋਗਰਾਮ ਦਾ ਹਿੱਸਾ ਬਣੇ, ਜੋ ਇਸ ਵੇਲੇ ਸੁਣ ਰਹੇ ਆ ਪ੍ਰੋਗਰਾਮ, ਔਰ ਜਿਹਨਾਂ ਨੂੰ ਸੁਣ ਕੇ ਆਪਣੀਆਂ ਯਾਦਾਂ ਜਿਹੜੀਆਂ, ਆਪਣਾ ਪਿੰਡ ਸ਼ਹਿਰ ਆਪਣੇ ਘਰ ਪੰਜਾਬ ਦੇ ਯਾਦ ਆਏ ਆ, ਉਹਨਾਂ ਦਾ ਵੀ ਸ਼ੁਕਰੀਆ ਜਿਹਨਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤੇ, ਕਾਲ ਕੀਤੀ, ਤੇ ਉਹਨਾਂ ਦਾ ਵੀ ਜੋ ਆਰਾਮ ਨਾਲ ਸੁਣ ਕੇ ਬਸ ਆਪਣੀਆਂ ਯਾਦਾਂ ਨੂੰ ਮੁਸਕਰਾਉਂਦੇ ਰਹੇ, ਜਾਂ ਜਿਹਨਾਂ ਦੀਆਂ ਅੱਖਾਂ ਨਮ ਹੋ ਗਈਆਂ। ਤੁਹਾਡੇ ਸਾਰਿਆਂ ਦੇ ਸਾਥ, ਤੁਹਾਡੇ ਸਾਰਿਆਂ ਦੇ ਪਿਆਰ ਦਾ ਨਾਮ ਹੀ ਹਰਮਨ ਰੇਡੀਓ ਹੈ ਜੀ, ਹਰਮਨ ਪਰਿਵਾਰ ਸਾਡਾ। ਸਾਰੇ ਖੁਸ਼ ਰਹੋ, ਹੱਸਦੇ ਵਸਦੇ ਆਬਾਦ ਰਹੋ। ਸੋ ਕੋਈ ਵੱਧ ਘੱਟ ਗੱਲ ਮੇਰੇ ਤੋਂ ਬੋਲ ਹੋ ਗਈ ਹੋਵੇ ਉਹਦੇ ਲਈ ਮਾਫੀ ਚਾਹੁੰਦੀ ਹਾਂ ਜੀ, ਤੇ ਅਗਲੇ ਹਫਤੇ ਮਿਲਣ ਦੇ ਵਾਅਦੇ ਦੇ ਨਾਲ ਅੱਜ ਮੈਂ ਇਜਾਜ਼ਤ ਮੰਗਦੀ ਹਾਂ ਤੁਹਾਡੇ ਤੋਂ। ਗਰਮੀਆਂ ਦੀ ਰੁੱਤ ਦੀਆਂ ਇਹ ਯਾਦਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਅਜੇ ਤੱਕ, ਅਗਲੇ ਹਫਤੇ ਵੀ। ਸੋ ਦੇਖੀਏ ਅਗਲੇ ਹਫਤੇ ਕੀ ਯਾਦ ਆਉਂਦਾ ਸਾਨੂੰ ਗਰਮੀਆਂ ਦੀ ਰੁੱਤ ਦਾ। ਸੋ ਇਸ ਦੇ ਨਾਲ ਹੀ ਅੱਜ ਦੇ ਲਈ ਮੈਨੂੰ ਦਿਓ ਇਜਾਜ਼ਤ। ਚੜ੍ਹਦੀ ਕਲਾ ਤੇ ਰੱਬ ਰਾਖਾ।
ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ। ਮਾਂ ਕੋਲੋਂ ਮੁੱਖ ਨਾ ਛੁਪਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ। ਆਈਆਂ ਸਮੁੰਦਰਾਂ ਨੂੰ ਪਾਰ ਕਰਕੇ, ਮਾਵਾਂ ਦੀਆਂ ਰੀਝਾਂ ਦਾ ਸ਼ਿੰਗਾਰ ਕਰਕੇ, ਸਮੁੰਦਰਾਂ ਨੂੰ ਪਾਰ ਕਰਕੇ, ਮਾਵਾਂ ਦੀਆਂ ਰੀਝਾਂ ਦਾ ਸ਼ਿੰਗਾਰ ਕਰਕੇ, ਭੈਣਾਂ ਦੀਆਂ ਮਹਿੰਦੀਆਂ ਹੱਥਾਂ ਤੇ ਲਾਈਆਂ ਨੇ, ਧੀਆਂ ਦੀਆਂ ਝਾਂਜਰਾਂ ਪੈਰਾਂ ਚ ਪਾਈਆਂ ਨੇ, ਧੀਆਂ ਦੀਆਂ ਝਾਂਜਰਾਂ ਪੈਰਾਂ ਚ ਪਾਈਆਂ ਨੇ। ਉਹ ਮੱਥੇ ਤੇ ਸੁਹਾਗਣਾ ਦੇ ਚਾ ਸੋਹਣਿਆ, ਮੱਥੇ ਤੇ ਸੁਹਾਗਣਾ ਦੇ ਚਾ ਸੋਹਣਿਆ। ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ। ਮਾਂ ਕੋਲੋਂ ਮੁੱਖ ਨਾ ਛੁਪਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ। ਮਜਬੂਰੀ ਲੈ ਕੇ ਆਈਆਂ, ਬਾਬਿਆਂ ਦੇ ਬੱਟ ਚੋਂ ਸਬੂਰੀ ਲੈ ਕੇ ਆਈਆਂ, ਗੁਰੂਆਂ ਦੀ ਹਾਜ਼ਰੀ ਹਜ਼ੂਰੀ ਲੈ ਕੇ ਆਈਆਂ। ਸੱਜਣਾ ਨੇ ਭੇਜੀ ਏ ਦੁਆ ਸੋਹਣਿਆ, ਸੱਜਣਾ ਨੇ ਭੇਜੀ ਏ ਦੁਆ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਖਬਰ ਸੋਹਣਿਆ, ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ।
ਸੱਸੀ ਵਿੱਚੋਂ ਗੱਲਾਂ ਲੈ ਕੇ ਆਈਆਂ, ਰਾਵੀ ਤੇ ਚਨਾਬ ਦੀਆਂ ਛੱਲਾਂ ਲੈ ਕੇ ਆਈਆਂ, ਵਾੜਾ ਚੋਂ ਕਰੇਲੇ ਦੀਆਂ ਵੱਲਾਂ ਲੈ ਕੇ ਆਈਆਂ, ਮਾਰੀਆਂ ਮੈਦਾਨਾਂ ਵਿੱਚੋਂ ਮੱਲਾਂ ਲੈ ਕੇ ਆਈਆਂ, ਮਾਰੀਆਂ ਮੈਦਾਨਾਂ ਵਿੱਚੋਂ ਮੱਲਾਂ ਲੈ ਕੇ ਆਈਆਂ। ਖਬਾ ਸੋਹਣਿਆ